ਭਾਵੇਂ ਘਰ ਬਾਰ ਛੱਡ ਜਾਓ, ਧੀਆਂ ਪੁੱਤਰਾਂ ਦੇ ਮੱਥੇ ਨਾ ਲੱਗੋ, ਭਾਵੇਂ ਤੁਸੀਂ ਮਾਇਆ ਨੂੰ ਹੱਥ ਨਾ ਲਾਓ, ਜੋ ਮਰਜ਼ੀ ਕਰ ਲਓ, ਇਹਨਾਂ ਨਾਲ ਪੂਰੀ ਨਹੀਂ ਪੈਣੀ ਜਿੰਨਾ ਚਿਰ ਪ੍ਰਭੂ ਦੀ ਭਗਤੀ ਵਿੱਚ ਮਨ ਗੁੜੁੱਚ ਨਾ ਹੋਵੇਗਾ। ਇਸ ਵਾਸਤੇ ਕਿਉਂ ਨਾ ਅਸੀਂ ਪ੍ਰਭੂ ਦੀ ਭਗਤੀ ਵਿੱਚ ਹੀ ਲੱਗ ਜਾਈਏ, ਬਾਕੀ ਸਾਰੇ ਕਰਮ ਗੌਣ ਹੋ ਜਾਣਗੇ। ਮੁੱਖ ਕਾਰਜ ਹੈ ਜੀਵਨ ਦੀ ਸਫਲਤਾ ਦਾ ਨਿਰੰਕਾਰ ਦੀ ਬੰਦਗੀ।
ਮਸਕੰ ਭਗਨੰਤ ਸੈਲੰ।
ਮਹਾਰਾਜ, ਜਦੋਂ ਕਥਾ ਸੁਣਦੇ ਆ, ਜਦੋਂ ਕੀਰਤਨ ਸੁਣਦੇ ਆ, ਜਦੋਂ ਬਾਣੀ ਪੜ੍ਹਦੇ ਆ, ਜਦੋਂ ਤੁਹਾਡੇ ਚਰਨਾਂ ਚ ਆ ਕੇ ਘੜੀ ਵੇਲ ਮਿਲੇ ਬਹੀਏ, ਉਦੋਂ ਹੀ ਇਹ ਗੱਲ ਹੁੰਦੀ ਹੈ ਕਿ ਭਗਤੀ ਕਰੋ, ਭਗਤੀ ਕਰੋ, ਨਾਮ ਜਪੋ, ਕੋਈ ਹੋਰ ਗੱਲ ਨਹੀਂ। ਜੇ ਭਲਾ ਭਗਤੀ ਕਰਨੀ ਲੱਗ ਪਵੇ ਕੋਈ, ਤੇ ਉਹਦੇ ਵਿੱਚ ਕਿੰਨਾ ਕੁ ਬਲ ਆ ਜਾਂਦਾ। ਅਸੀਂ ਤੇ ਹੋਰ ਵੀ ਕਈ ਕੰਮ ਕਰਨੇ ਜਿਨ੍ਹਾਂ ਨਾਲ ਸਾਡੇ 'ਚ ਸ਼ਕਤੀ ਆ ਜਾਏ, ਸਾਡੇ ਸਾਹਮਣੇ ਕੋਈ ਖੰਘ ਨਾ ਸਕੇ, ਸਾਡੇ ਸਾਹਮਣੇ ਕੋਈ ਸ਼ਤਰੂ ਸਿਰ ਨਾ ਚੁੱਕ ਸਕੇ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਨਾਮ ਨਾਲੋਂ ਵੱਡੀ ਹੋਰ ਕੋਈ ਸ਼ਕਤੀ ਹੈ ਹੀ ਨਹੀਂ, ਨਾ ਤੀਰਾਂ ਵਿੱਚ, ਨਾ ਤਲਵਾਰਾਂ ਵਿੱਚ, ਨਾ ਬੰਦੂਕਾਂ ਵਿੱਚ। ਉਹਨਾਂ ਦੇ ਹੀ ਤੀਰ, ਤਲਵਾਰ ਅਤੇ ਬੰਦੂਕ ਚੱਕਰ ਕਾਮਯਾਬ ਹਨ ਜਿਨ੍ਹਾਂ ਦੇ ਕੋਲ ਨਾਲ ਨਾਮ ਦੀ ਸ਼ਕਤੀ ਹੈ, ਨਾਲ ਬੰਦਗੀ ਦੀ ਸ਼ਕਤੀ ਹੈ। ਬੰਦਗੀ ਦੀ ਸ਼ਕਤੀ ਨਾਲ ਗੁਰੂ 6ਵੇਂ ਪਾਤਸ਼ਾਹ ਜੀ ਨੇ, ਗੁਰੂ 10ਵੇਂ ਪਾਤਸ਼ਾਹ ਜੀ ਨੇ 30-30 ਲੱਖ ਫੌਜ ਦਾ ਮੂੰਹ ਮੋੜ ਦਿੱਤਾ। ਚਮਕੌਰ ਦੀ ਜੰਗ ਅੰਦਰ 10 ਲੱਖ ਤੇ ਚੜ੍ਹ ਕੇ ਆਈ ਨਾ ਦਿੱਲੀ ਤੋਂ, ਅਨੰਦਪੁਰ ਨੂੰ 7 ਮਹੀਨਿਆਂ ਦਾ ਘੇਰਾ ਪਿਆ ਹੋਇਆ ਸੀ। 22 ਧਾਰ ਦੇ ਰਾਜਿਆਂ ਦੀ ਫੌਜ ਸੀ, ਸੂਬਾ ਸਰਹੰਦ ਵੀ ਫੌਜ ਲੈ ਕੇ ਆਇਆ ਸੀ। ਇਸੇ ਪ੍ਰਕਾਰ ਲਾਹੌਰ ਤੋਂ ਵੀ ਫੌਜ ਆਈ ਸੀ, ਦੂਰਾਂ ਦੂਰਾਂ ਤੋਂ ਜਿੰਨੀਆਂ ਫੌਜਾਂ ਸੀ ਸਾਰੀਆਂ ਦੇ ਘੇਰੇ ਪਏ ਹੋਏ ਸੀ। ਟਿੱਡੀ ਦਲ ਦੀ ਤਰ੍ਹਾਂ ਨਿਗਾਹ ਨਹੀਂ ਸੀ ਜਾਂਦੀ ਉਨੀ ਦੂਰ, ਜਿੰਨੀ ਦੂਰ ਤੱਕ ਫੌਜਾਂ ਹੀ ਫੌਜਾਂ ਦੀਆਂ ਛਾਉਣੀਆਂ ਸਨ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਲਕ ਵਾਹਿਗੁਰੂ ਦੀ ਯਾਦ ਵਿੱਚ ਹੋ ਕੇ ਜਿਸ ਵੇਲੇ ਆਪਣਾ ਧਨੁਸ਼ ਸਾਂਭਿਆ ਤੇ ਇੱਕ ਇੱਕ ਤੀਰ ਹਜ਼ਾਰਾਂ ਨੂੰ ਸਦਾ ਦੀ ਨੀਂਦ ਸੁਆ ਗਿਆ। ਸ਼ਸਤਰ ਤੇ ਸ਼ਾਸਤਰ ਵਿਦਿਆ ਦੇ ਨਾਲ ਪ੍ਰਭੂ ਦੀ ਬੰਦਗੀ ਦਾ ਬੜਾ ਭਾਰੀ ਬਲ ਹੈ। ਗੁਰਦੇਵ ਕਹਿੰਦੇ ਹਨ, ਜਦੋਂ ਭਗਤੀ ਤੇ ਸ਼ਕਤੀ ਜੁੜਦੀਆਂ ਹਨ ਫਿਰ ਜਗਤ ਵਿੱਚ ਇਨਕਲਾਬ ਆਉਂਦਾ, ਇਕੱਲੀ ਸ਼ਕਤੀ ਕੁਝ ਨਹੀਂ ਸਵਾਰੇਗੀ। ਇਸ ਵਾਸਤੇ ਭਗਤੀ ਅਸੀਂ ਕਰਨੀ ਹੈ ਤੇ ਭਗਤੀ ਵਿੱਚੋਂ ਸ਼ਕਤੀ ਦਾ ਜਨਮ ਹੋਣਾ ਹੈ। ਜਿਸ ਸ਼ਕਤੀ ਦੇ ਨਾਲ ਜੋ ਸਾਡੇ ਮਨ ਦੀ ਭਾਵਨਾ ਹੈ ਉਹ ਪੂਰੀ ਹੋਣੀ ਹੈ। ਇਸ ਵਾਸਤੇ ਹਰ ਪ੍ਰਾਣੀ ਮਾਤਰ ਨੂੰ ਨਿਰੰਕਾਰ ਨਾਲ ਜੁੜਨਾ ਚਾਹੀਦਾ ਹੈ, ਪ੍ਰਭੂ ਦੀ ਬੰਦਗੀ ਕਰਨੀ ਚਾਹੀਦੀ ਹੈ। ਫਿਰ ਸਤਿਗੁਰੂ ਜੀ ਐਸੀ ਸਮਤ ਦੇਣਗੇ ਜਿਸ ਨਾਲ ਵੱਡੇ ਵੱਡੇ ਮੁਸ਼ਕਲ ਕੰਮ ਵੀ ਸੁਗਮ ਹੀ ਹੱਲ ਹੋ ਜਾਣਗੇ।
ਮਸਕੰ ਭਗਨੰਤ ਸੈਲੰ।
ਕਹਿੰਦੇ ਬੰਦਗੀ ਦੀ ਸ਼ਕਤੀ ਹੈ ਕਿ ਮੱਛਰ ਦਾ ਦਾਣਾ ਜੇ ਚਾਹੇ ਤੇ ਕੋਹ ਹਮਾਲੀਆ ਪਹਾੜ ਨੂੰ ਚੂਰ ਚੂਰ ਕਰਕੇ ਰੱਖ ਦੇਵੇ, ਭਾਵ ਮੱਛਰ ਦੀ ਤਰ੍ਹਾਂ ਜਿਹੜਾ ਛੋਟਾ ਜਿਹਾ ਬੰਦਾ ਹੈ, ਜੇ ਉਹਦੇ ਅੰਦਰ ਪ੍ਰਭੂ ਦੀ ਸ਼ਕਤੀ ਦਾ ਸੰਚਾਰ ਹੋ ਜਾਵੇ ਤਾਂ ਭਗਤ ਜਨਾਂ ਨੇ, ਸੰਤ ਜਨਾਂ ਨੇ ਜਗਤ ਵਿੱਚ ਜੋ ਕਰਕੇ ਵਿਖਾ ਦਿੱਤਾ ਉਹ ਰਾਜੇ ਮਹਾਰਾਜੇ ਵੀ ਨਹੀਂ ਕਰ ਪਾਏ। ਮਸਕੰ ਭਗਨੰਤ ਸੈਲੰ। ਜੇ ਮੱਛਰ ਦੇ ਨਾਲ ਭਿੜ ਪਵੇ ਸੈਲ ਕਹੀਏ ਪਹਾੜ, ਇੱਕ ਬੰਨੇ ਪਹਾੜ ਹੋਵੇ ਇੱਕ ਬੰਨੇ ਮੱਛਰ ਹੋਵੇ, ਦੋਵਾਂ ਦੀ ਟੱਕਰ ਹੋ ਜਾਵੇ, ਮੱਛਰ ਦੀ ਨਿਆਈ ਤੁੱਛ ਆਦਮੀ, ਪ੍ਰਭੂ ਦੀ ਬੰਦਗੀ ਕਰਨ ਵਾਲਾ ਪਹਾੜ ਦੀ ਤਰ੍ਹਾਂ ਜਿਹਦੇ ਕੋਲ ਫੌਜਾਂ ਹਨ, ਸੂਰਬੀਰ ਹਨ, ਯੋਧੇ ਹਨ, ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਨੂੰ ਚੱਕਣਾ ਚੂਰ ਕਰਕੇ ਰੱਖ ਦਿੰਦੇ ਹਨ।
ਕਰਦਮੰ ਤੁਰੰਤ ਪਪੀਲਕ ਹੈ,
ਪਪੀਲਕ ਹੈ, ਪਪੀਲਕਾ ਨਾਮ ਹੈ ਕੀੜੀ ਦਾ ਤੇ ਕਰਦਮ ਨਾਮ ਹੈ ਚਿੱਕੜ ਦਾ, ਤੁਰੰਤ ਨਾਮ ਹੈ ਤਰਨ ਦਾ। ਕਹਿੰਦੇ ਜਿਹੜੀ ਵਿਚਾਰੀ ਕੀੜੀ ਹੈ ਉਹ ਹੁਣ ਅਸਗਾਹੀ ਚਿੱਕੜ ਹੋਵੇ ਤੇ ਵਿੱਚੋਂ ਦੀ ਨਹੀਂ ਨਾ ਲੰਘ ਕੇ ਜਾ ਸਕਦੀ, ਪਰ ਜੇ ਹੋ ਜਾਵੇ ਨਿਰੰਕਾਰ ਦੀ ਕਿਰਪਾ ਤੇ ਕੀੜੀ ਚਿੱਕੜ ਵਿੱਚੋਂ ਦੀ ਲੰਘ ਕੇ ਪਾਰ ਹੋ ਸਕਦੀ ਹੈ। ਭਾਵ ਕੀੜੀ ਦੀ ਤਰ੍ਹਾਂ ਤੁੱਛ ਆਦਮੀ ਜਿਹੜਾ ਹੈ ਨਿਰੰਕਾਰ ਦੀ ਬੰਦਗੀ ਦੇ ਬਲ ਨਾਲ ਉਹ ਮੋਹ ਰੂਪੀ ਚਿੱਕੜ ਨੂੰ ਤਰ ਜਾਂਦਾ ਹੈ। ਪੰਖ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖਾ ਡੂਬੀ ਅਲੇ। ਮੋਹ ਦਾ ਚਿੱਕੜ ਇੰਨਾ ਪ੍ਰਬਲ ਹੈ ਕਿ ਇੱਕ ਪੈਰ ਨਹੀਂ ਪੁੱਟਿਆ ਜਾਂਦਾ, ਪਰ ਨਿਰੰਕਾਰ ਦੀ ਕਿਰਪਾ ਦਾ ਸਦਕਾ ਕੀੜੀ ਦੀ ਨਿਆਈ ਤੁਛ ਮਨੁੱਖ ਜਿਹੜਾ ਹੈ ਉਹ ਮੋਹ ਰੂਪੀ ਚਿੱਕੜ ਤੋਂ ਸੰਸਾਰ ਰੂਪੀ ਚਿੱਕੜ ਤੋਂ ਵਿਸ਼ੇ ਵਿਕਾਰਾਂ ਦੇ ਚਿੱਕੜ ਤੋਂ ਤਰ ਜਾਂਦਾ ਹੈ। ਇਹ ਸਤਿਗੁਰੂ ਜੀ ਦੀ ਰਹਿਮਤ ਅਤੇ ਕਿਰਪਾ ਹੈ।
ਸਾਗਰੰ ਲਗਾਂਤ ਪਿੰਗੰ,
ਪਿੰਗ ਨਾਮ ਪਿੰਗਲੇ ਦਾ ਹੈ, ਸਾਗਰੰਗ ਨਾਮ ਹੈ ਸਮੁੰਦਰ ਦਾ। ਜਿਹੜਾ ਪਿੰਗਲਾ ਆਦਮੀ ਹੈ ਜੇ ਉਹਦੇ ਉੱਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਜੇ ਪਿੰਗਲਾ ਵਾਹਿਗੁਰੂ ਦੀ ਭਗਤੀ ਕਰਨ ਲੱਗ ਪਵੇ ਤਾਂ ਫਿਰ ਕੀ ਹੁੰਦਾ ਹੈ?
ਲਗਾਂਤ ਸਾਗਰੰਗ ਲਗਾਂਤ ਪਿੰਗੰ,
ਸਾਗਰੰਗ ਕਹੀਏ ਸਮੁੰਦਰ, ਉਹ ਸਮੁੰਦਰ ਤਰ ਕੇ ਪਾਰ ਹੋ ਜਾਂਦਾ ਹੈ। ਅੱਜ ਵੀ ਐਸੇ ਯੋਗੀ ਮੌਜੂਦ ਨੇ ਜਿਹੜੇ ਪਾਣੀ ਤੇ ਤਰ ਲੈਂਦੇ ਨੇ, ਉਹਨਾਂ ਨੇ ਸਰੀਰ ਦੀ ਸਾਧਨਾ ਕੀਤੀ ਹੈ, ਅਨੇਕਾਂ ਮੰਤਰਾਂ ਦੇ ਅਨੁਸ਼ਠਾਨ ਕੀਤੇ ਹਨ, ਕਈ ਕਈ ਵਰੇ ਉਹਨਾਂ ਨੇ ਤਪ ਤਾਪਿਆ ਹੈ ਤੇ ਸ਼ਕਤੀ ਉਹਨਾਂ ਵਿੱਚ ਆ ਗਈ ਵੀ ਪਾਣੀ ਤੇ ਬਹਿਣ ਤੇ ਡੁੱਬ ਨਹੀਂ ਸਕਦੇ। ਪਰ ਨਾਮ ਦੀ ਬੜੀ ਅਮੋਲਕ ਸ਼ਕਤੀ ਹੈ ਜਿਹਦੇ ਨਾਲ ਥੋੜਾ ਜਿਹਾ ਪਾਣੀ ਨਹੀਂ ਤਰਿਆ ਜਾ ਸਕਦਾ, ਸਗੋਂ ਅਸਗਾਈ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ। ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲੇ ਆਕਾਸ਼। ਇਸੇ ਪ੍ਰਕਾਰ ਨਾਮ ਦੀ ਕੀਰਤੀ ਸੁਣਨ ਦੇ ਨਾਲ ਜਿਹੜੇ ਅਸਗਾਈ ਸਮੁੰਦਰ ਵਗਦੇ ਸੀ, ਅਟਕ ਵਰਗੇ ਦਰਿਆ, ਉਹ ਹੱਥ ਪਰ ਹੋ ਗਏ। ਸਤਿਗੁਰੂ ਪਾਤਸ਼ਾਹ ਜੀ ਦੀ ਭਗਤੀ ਅਤੇ ਗੁਰਬਾਣੀ ਵਿੱਚ ਬੇਅੰਤ ਬਲ ਹੈ ਕਿ ਪਿੰਗਲਾ ਆਦਮੀ ਵੀ ਸਾਗਰ ਪਾਰ ਹੋ ਸਕਦਾ ਹੈ।
ਤਮ ਪ੍ਰਗਾਸ ਅੰਧਕ ਹੈ,
ਤਮ ਨਾਮ ਹੈ ਹਨੇਰੇ ਦਾ, ਹਨੇਰੇ ਤੋਂ ਅਰਥ ਹੈ ਅੰਨੇ ਦਾ। ਅੰਨਾ ਬੰਦਾ ਜਿਹੜਾ ਹੈ ਜੇ ਨਿਰੰਕਾਰ ਦੀ ਬੰਦਗੀ ਵਿੱਚ ਲੱਗ ਜਾਵੇ ਉਹਦੀਆਂ ਅੱਖਾਂ 'ਚ ਲੋਹ ਆ ਜਾਂਦੀ ਹੈ, ਪ੍ਰਕਾਸ਼ ਹੋ ਜਾਂਦਾ ਹੈ। ਤਮ ਨਾਮ ਹੈ ਅਗਿਆਨ ਦਾ, ਅਗਿਆਨਤਾ ਦਾ ਹਨੇਰਾ ਹੋਵੇ, ਅਗਿਆਨ ਰੂਪੀ ਹਨੇਰੇ ਵਿੱਚ ਮਨੁੱਖ ਟੱਕਰਾਂ ਮਾਰ ਰਿਹਾ ਹੋਵੇ, ਜੇ ਨਿਰੰਕਾਰ ਨਾਲ ਸੁਰਤ ਜੋੜ ਲਵੇ ਤੇ ਉਹਨੂੰ ਗਿਆਨ ਦਾ ਪ੍ਰਕਾਸ਼ ਮਿਲ ਜਾਂਦਾ ਹੈ, ਚਾਨਣਾ ਹੋ ਜਾਂਦਾ ਹੈ। ਦਿਵ ਜੋਤੀ ਦੁਆਰਾ ਤਿੰਨਾਂ ਲੋਕਾਂ ਦੀ ਖਬਰ ਜਾਣ ਲੈਂਦਾ ਹੈ, ਪਿੱਛੇ ਕੀ ਹੋਇਆ, ਹੁਣ ਕੀ ਹੋ ਰਿਹਾ ਹੈ, ਅਗਾਂਹ ਕੀ ਹੋਣਾ ਹੈ। ਉਹਨੂੰ ਤ੍ਰਿਕਾਲ ਗਿਆਤਾ ਕਹਿੰਦੇ, ਜਿਹੜਾ ਭੂਤ ਭਵਿੱਖ ਤੇ ਵਰਤਮਾਨ ਤੋਂ ਜਾਣੂ ਹੋਵੇ। ਬੰਦਗੀ ਦੇ ਪ੍ਰਤਾਪ ਕਰਕੇ ਬੇਅੰਤ ਐਸੇ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਬਾਰੇ ਪਹਿਲੇ ਹੀ ਦੱਸ ਦਿੱਤਾ ਹੈ, ਉਹ ਵੀ ਸ਼ਕਤੀ ਨਾਮ ਦੀ ਹੈ।
ਸਾਧ ਸੰਗੇਣ ਸਿਮਰੰਤ,
ਮਹਾਰਾਜ ਐਸੀ ਸ਼ਕਤੀ ਤੇ ਸਾਡਾ ਫਿਰ ਜੀ ਕਰਦਾ ਸਾਨੂੰ ਮਿਲ ਹੀ ਜਾਵੇ, ਪ੍ਰਾਪਤ ਹੋ ਹੀ ਜਾਵੇ, ਕਰ ਦਿਓ ਕਿਰਪਾ। ਗੁਰਦੇਵ ਕਹਿੰਦੇ ਹੋਣੇ ਇੱਕੇ ਦਿਨ ਕਿਰਪਾ ਕਿਵੇਂ ਹੋ ਜਾਵੇ, ਇਹ ਕਿਰਪਾ ਹੋਵੇਗੀ ਸਾਧ ਸੰਗਤ ਕਰਨ ਨਾਲ, ਨਿਰੰਕਾਰ ਦੀ ਬਖਸ਼ਿਸ਼ ਪ੍ਰਾਪਤ ਹੋਵੇਗੀ, ਗੁਰੂ ਨਾਨਕ ਦੇਵ ਜੀ ਰਹਿਮਤ ਕਰਨਗੇ ਜਿਹੜਾ ਮਨੁੱਖ ਸਾਧ ਸੰਗਤ ਕਰਦਾ ਹੈ ਤੇ ਸਾਧ ਸੰਗਤ ਦੇ ਆਸਰੇ ਨਾਲ ਨਾਮ ਜਪਦਾ ਹੈ, ਉਸ ਜੀਵ ਉੱਤੇ ਇਹ ਕਿਰਪਾ ਹੋ ਜਾਂਦੀ ਹੈ ਜੋ ਪਿੱਛੇ ਵਰਣਨ ਹੋਈ ਹੈ ਸਾਰੇ ਸ਼ਬਦ ਵਿੱਚ।
ਸਿਮਰੰਤ ਗੋਬਿੰਦ ਸਰਣ,
ਗੋਬਿੰਦ ਦਾ ਨਾਮ, ਅਕਾਲ ਪੁਰਖ ਦੀ ਬੰਦਗੀ ਸਾਧ ਸੰਗਤ ਵਿੱਚ ਆ ਕੇ ਕਰੋ।
ਨਾਨਕ ਹਰ ਹਰ ਹਰੇ,
ਸਰਣ ਨਾਨਕ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ, ਜਿਹੜਾ ਜੀਵ ਵੀ ਅਕਾਲ ਪੁਰਖ ਦੀ ਸ਼ਰਨ ਵਿੱਚ ਆਉਂਦਾ ਹੈ ਅਤੇ ਆ ਕੇ ਹਰੀ ਅਕਾਲ ਪੁਰਖ ਦਾ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਨਾਮ ਜਪਦਾ ਹੈ, ਉਹ ਸੁੱਕੇ ਮਨ ਵਾਲਾ ਵੀ ਹਰਿਆ ਭਰਿਆ ਹੋ ਜਾਂਦਾ ਹੈ। ਜਿਨ੍ਹਾਂ ਰੁੱਖਾਂ ਨੂੰ ਫਲ ਨਹੀਂ ਲੱਗੇ, ਰੁੱਖ ਸੁੱਕ ਗਏ ਸਤਿਗੁਰੂ ਜੀ ਦੇ ਚਰਨ ਪੈਣ ਨਾਲ, ਉਹ ਰੁੱਖ ਹਰੇ ਹੋ ਗਏ। ਜਿਨ੍ਹਾਂ ਜੀਵਾਂ ਦੇ ਘਰ ਕੋਈ ਪੁੱਤਰ ਧੀ ਨਹੀਂ ਸੀ ਹੋਣਾ, ਗੁਰੂ ਦੀ ਕਿਰਪਾ ਨਾਲ ਭਾਈ ਆਦਮ ਵਰਗਿਆਂ ਨੂੰ ਭਾਗ ਲੱਗ ਗਏ, ਬੀਬੀ ਸੁਲੱਖਣੀ ਦੇ ਭਾਗਾਂ ਵਿੱਚ ਕੋਈ ਪੁੱਤਰ ਨਹੀਂ ਸੀ, ਸੱਤਾਂ ਪੁੱਤਾਂ ਦੀ ਮਾਲਕ ਬਣ ਗਈ। ਇਸੇ ਪ੍ਰਕਾਰ ਨਾਲ ਨਾ ਹੋਣ ਵਾਲੀਆਂ ਗੱਲਾਂ ਵੀ ਹੋ ਜਾਂਦੀਆਂ ਹਨ ਹਰੀ ਸਿਮਰਨ ਦੁਆਰਾ।
ਤਿਲਕਹੀਣ ਜਥਾ ਬਿਪਰਾ,
ਸਤਿਗੁਰੂ ਜੀ ਇੱਕ ਹੋਰ ਦ੍ਰਿਸ਼ਟਾਂਤ ਦੇ ਕੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਸਮਝਾਉਂਦੇ ਹਨ ਕਿ ਧਰਮ ਮਨੁੱਖ ਦੀ ਜ਼ਿੰਦਗੀ ਵਿੱਚ ਕਿਵੇਂ ਜ਼ਰੂਰੀ ਹੈ। ਜਿੱਦਾਂ ਭਾਈ ਪੰਡਿਤ ਜਿਹੜਾ ਹੈ ਨਾ, ਉਹ ਤਿਲਕ ਤੋਂ ਬਿਨਾਂ ਫੱਬਦਾ ਨਹੀਂ। ਤਿਲਕਹੀਨ ਜਥਾ ਬਿਪਰਾ, ਬਿਪਰਾ ਮੈਣੇ ਬ੍ਰਾਹਮਣ, ਬ੍ਰਾਹਮਣ ਬੈਠਾ ਹੋਇਆ ਤਦ ਹੀ ਸੋਭਾ ਪਾਉਂਦਾ ਜੇ ਉਸਨੇ ਚੰਨਣ ਘਸਾ ਕੇ ਆਪਣੇ ਮੱਥੇ 'ਤੇ ਟਿੱਕਾ ਲਾਇਆ ਹੋਇਆ ਹੋਵੇ। ਤਿਲਕ ਹੀਨ ਜਥਾ ਬਿਪਰਾ, ਜਿਵੇਂ ਬ੍ਰਾਹਮਣ ਤਿਲਕ ਤੋਂ ਬਿਨਾਂ ਸੋਭਾ ਨਹੀਂ ਪਾਉਂਦਾ, ਉਸ ਦਾ ਸ਼ਿੰਗਾਰ ਹੈ ਤਿਲਕ।
ਅਮਰਹੀਣ ਜਥਾ ਰਾਜਨ ਹੈ,
ਰਾਜਾ ਤੇ ਹੈ ਪਰ ਹੁਕਮ ਕੋਈ ਨਹੀਂ ਮੰਨਦਾ, ਪ੍ਰਜਾ ਵਾਲ ਵਾਲ ਦੁਖੀ ਹੈ। ਉਹ ਕਾਹਦਾ ਲੀਡਰ ਹੈ ਜਿਹਦੇ ਆਖੇ ਨਾ ਕੋਈ ਲੱਗੇ। ਗੁਰੂ ਇਬਨ ਬਾਜ਼ ਫਰਮਾਉਂਦੇ ਹਨ ਕਿ ਰਾਜਾ ਉਹ ਹੈ ਜਿਸ ਦਾ ਹੁਕਮ ਚੱਲੇ, ਹਰ ਕੋਈ ਸਤ ਸਤ ਕਰਕੇ ਉਸ ਦੀ ਆਗਿਆ ਨੂੰ ਮੰਨੇ। ਜਿਵੇਂ ਹੁਕਮ ਤੋਂ ਬਿਨਾਂ ਰਾਜਾ ਜਿਹੜਾ ਹੈ ਉਹ ਨਿਕੰਮਾ ਹੈ।
ਆਵਦਹੀਣ ਜਥਾ ਸੂਰਾ,
ਇਸੇ ਪ੍ਰਕਾਰ ਹੋਵੇ ਸੂਰਮਾ ਤੇ ਹੱਥ ਖਾਲੀ ਹੋਣ, ਅਸਤਰ ਸ਼ਸਤਰ ਕੋਈ ਪਾਸ ਨਾ ਹੋਵੇ। ਜਿਵੇਂ ਸੂਰਮਾ ਸ਼ਸਤਰਾਂ ਕਰਕੇ ਸੋਭਾ ਪਾਉਂਦਾ ਹੈ, ਜਿਵੇਂ ਰਾਜੇ ਦੀ ਸੋਭਾ ਹੈ ਕਿ ਜੋ ਉਸਨੇ ਹੁਕਮ ਦੇ ਦਿੱਤਾ ਸਾਰੇ ਲੋਕ ਮੰਨ ਲੈਣ। ਬ੍ਰਾਹਮਣ ਜਿਵੇਂ ਤਿਲਕ ਨਾਲ ਸੋਭਾ ਪਾਉਂਦਾ ਹੈ, ਰਾਜੇ ਦਾ ਹੁਕਮ ਚੱਲਦਾ ਹੋਵੇ ਉਹਦੀ ਸੋਭਾ ਹੈ, ਸੂਰਮਾ ਅਸਤਰ ਸ਼ਸਤਰ ਹੋਣ ਤਦ ਸੋਭਾ ਪਾਉਂਦਾ ਹੈ।
ਨਾਨਕ ਧਰਮਹੀਣ ਤਥਾ ਵੈਸ਼ਨਵ ਹੈ,
ਏਦਾਂ ਹੀ ਜਿਹੜਾ ਭਗਤ ਹੈ ਉਹ ਭਗਤੀ ਕਰਕੇ ਸੋਭਾ ਪਾਉਂਦਾ ਹੈ। ਵੈਸ਼ਨਵ ਜਿਹੜਾ ਵੈਸ਼ਨੂ ਹੈ ਤਦ ਸੋਭਾ ਪਾਉਂਦਾ ਜੇ ਧਰਮੀ ਹੋਵੇ ਤਾਂ। ਜਿਹੜਾ ਆਪਣੇ ਆਪ ਨੂੰ ਵੈਸ਼ਨੂ ਕਹਾਉਂਦਾ ਹੈ ਜਗਤ ਵਿੱਚ ਤਦ ਸੋਭਾ ਪਾਉਂਦਾ ਹੈ ਜੇ ਉਹ ਮਾਸ ਨਾ ਖਾਵੇ। ਜੇ ਚੋਰੀ ਖਾ ਲਵੇ ਤੇ ਲੋਕ ਕਹਿੰਦੇ ਕਾਹਦਾ ਵੈਸ਼ਨੂ ਸਾਧੂ ਹੈ, ਉਸ ਦੀ ਸੋਭਾ ਦੀ ਥਾਂ ਤੇ ਨਿੰਦਿਆ ਹੁੰਦੀ ਹੈ। ਵੈਸ਼ਨਵ ਦਾ ਅਰਥ ਹੈ ਸਾਧੂ, ਵੈਸ਼ਨਵ ਦਾ ਅਰਥ ਹੈ ਭਗਤ। ਵੈਸ਼ਨਵ ਕਹਿੰਦੇ ਵਿਸ਼ਨੂੰ ਦਾ ਭਗਤ। ਕਹਿਣ ਤੋਂ ਮੁਰਾਦ ਗੁਰੂ ਜੀ ਦੀ ਇਹ ਹੈ ਕਿ ਹੇ ਪੰਡਿਤ ਜੀ, ਜਿਵੇਂ ਵਿਸ਼ਨੂੰ ਦਾ ਭਗਤ ਭਗਤੀ ਕਰਕੇ ਸੋਭਾ ਪਾਉਂਦਾ ਹੈ, ਇਸੇ ਪ੍ਰਕਾਰ ਜਿੰਨੇ ਵੀ ਜੀਵ ਹਨ ਉਹਨਾਂ ਵਾਸਤੇ ਇਹ ਲਾਜ਼ਮੀ ਹੈ ਕਿ ਨਿਰੰਕਾਰ ਦੀ ਬੰਦਗੀ ਕਰਨ। ਬਿਨਾਂ ਬੰਦਗੀ ਤੋਂ ਭਗਤਾਂ ਦੀ ਕੋਈ ਸੋਭਾ ਨਹੀਂ। ਜਿਹਨੇ ਨਾਮ ਫਕੀਰ ਰਖਾਇਆ ਹੈ, ਸੰਤ ਰਖਾਇਆ ਹੈ, ਸਾਧ ਰਖਾਇਆ ਹੈ, ਉਹਨੂੰ ਚਾਹੀਦਾ ਕਿ ਲੋਕਾਂ ਨਾਲੋਂ ਜ਼ਿਆਦਾ ਸਿਮਰਨ ਭਜਨ ਕਰੇ, ਅੱਠੇ ਪੈਰ ਨਿਰੰਕਾਰ ਦੀ ਬੰਦਗੀ ਵਿੱਚ ਮਸਤ ਰਵੇ।
ਨਾ ਸੰਖ ਨਾ ਚਕਰੰ,
ਤਦ ਹੀ ਸੋਭਾ ਹੈ ਭਗਤ ਦੀ ਜੇ ਧਰਮ ਵਿੱਚ ਦ੍ਰਿੜ ਹੋਵੇ। ਆਵਦਹੀਨੰ ਜਥਾ ਸੂਰਾ, ਨਾਨਕ ਧਰਮਹੀਣ ਤਥਾ ਵੈਸ਼ਨਵੇ। ਸਿੱਖ ਤਾਂ ਸੋਭਾ ਪਾਉਂਦਾ ਜੇ ਧਰਮ ਵਿੱਚ ਪੱਕਾ ਹੋਵੇ। ਜੇ ਧਰਮ ਵਿੱਚ ਕੁਤਾਈ ਕਰਦਾ ਹੈ ਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਦਰਗਾਹ ਵਿੱਚ ਸੋਭਾ ਨਹੀਂ ਪਾਵੇਗਾ। ਬੜੇ ਬੜੇ ਸਖਤ ਬਚਨ ਸਰਕਾਰ ਦੇ ਗੁਰੂ ਕੇ ਸਿੱਖਾਂ ਨੇ ਕਲਮਬੰਦ ਕੀਤੇ ਹਨ, ਗੁਰਸੋਭਾ ਵਿੱਚ ਬਚਨੇ ਆਇਆ। ਸੈਨਾਪਤੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਦਰਬਾਰੀ ਕਵੀ ਦੀ ਇਹ ਰਚਨਾ ਹੈ ਕਿ ਬਿਨਾਂ ਸ਼ਸਤਰ ਕੇਸੰਗ ਨਰੰਗ ਭੇਡ ਜਾਨੋ। ਬਿਨਾਂ ਸ਼ਸਤਰਾਂ ਤੋਂ ਤੇ ਬਿਨਾਂ ਕੇਸਾਂ ਤੋਂ ਮਨੁੱਖ ਦੀ ਉਪਮਾ ਜਿਹੜੀ ਹੈ ਉਹ ਭੇਡ ਨਾਲ ਦਿੱਤੀ ਜਾ ਸਕਦੀ ਹੈ, ਉਹ ਕਲਗੀਧਰ ਪਾਤਸ਼ਾਹ ਦਾ ਸਿੱਖ ਨਹੀਂ ਹੋ ਸਕਦਾ। ਜਿਸ ਦੇ ਕੇਸ ਸਾਬਤ ਨਹੀਂ ਹਨ, ਜਿਹਦੇ ਕੋਲ ਕੋਈ ਅਸਤਰ ਸ਼ਸਤਰ ਨਹੀਂ, ਤੇ ਉਹ ਅੰਮ੍ਰਿਤਧਾਰੀ ਕਿਵੇਂ ਹੋ ਸਕਦਾ ਹੈ? ਉਹਨੂੰ ਖਾਲਸਾ ਕਿਵੇਂ ਕੋਈ ਕਹਿ ਸਕਦਾ ਹੈ? ਸਿੱਖ ਤਾਂ ਸੋਭਾ ਪਾਉਂਦਾ ਜੇ ਧਰਮ ਦੇ ਵਿੱਚ ਪਰਪੱਕ ਹੋਵੇ।
ਨਾ ਸੰਖੰ ਨਾ ਚਕਰੰ,
ਮਹਾਰਾਜ ਸਾਡਾ ਜੀ ਬੜਾ ਕਰਦਾ ਕਿ ਧਰਮ ਵਿੱਚ ਪਰਪੱਕ ਹੋ ਕੇ ਪ੍ਰਮਾਤਮਾ ਦੇ ਦਰਸ਼ਨ ਕਰ ਲਈਏ। ਜਿਹੜਾ ਪ੍ਰਮਾਤਮਾ ਕੰਨਾਂ 'ਚ ਸੁਣਿਆ ਵੀ ਹੱਥ 'ਚ ਸੰਖ ਰੱਖਦਾ, ਇੱਕ ਹੱਥ ਵਿੱਚ ਸੁਦਰਸ਼ਨ ਚੱਕਰ ਰੱਖਦਾ ਹੈ, ਇੱਕ ਹੱਥ ਦੇ ਵਿੱਚ ਕਵਲ ਦਾ ਫੁੱਲ ਪਕੜਿਆ ਹੋਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿਹੜੇ ਪ੍ਰਮਾਤਮਾ ਦੀ ਗੱਲ ਕਰਦੇ ਹੋ ਹਰੀ ਲਾਲ ਜੀ? ਜਿਹੜਾ ਅਕਾਲ ਪੁਰਖ ਨਿਰਗੁਣ ਪ੍ਰਭੂ ਹੈ ਨਾ, ਉਹਦੇ ਪਾਸ ਕੋਈ ਸੰਖ ਨਹੀਂ ਹੈ, ਕੋਈ ਚੱਕਰ ਨਹੀਂ ਹੈ, ਕੋਈ ਗਦਾ ਨਹੀਂ ਹੈ। ਕੈਸਾ ਸਰੂਪ ਹੈ ਉਸਦਾ?
ਨਾ ਗਦਾ ਨਾ ਸਿਆਮ,
ਨਾ ਸੰਖੰਗ ਨਾ ਚੱਕਰੰਗ, ਉਹਦੇ ਕੋਲ ਕੋਈ ਸੰਖ ਨਹੀਂ ਹੈ। ਸੰਖ ਸਮੁੰਦਰੋ ਸੱਖਣਾ ਰੋਂਦਾ ਦੇ ਧਾਹੀ, ਜਿਹੜਾ ਸੰਖ ਹੈ ਸਮੁੰਦਰ ਵਿੱਚੋਂ ਸੱਖਣਾ ਨਿਕਲਿਆ, ਇੱਕ ਰਿਸ਼ੀ ਦੇ ਹੱਡਾਂ ਤੋਂ ਬਣਿਆ ਹੈ ਸੰਖ। ਮੰਦਰਾਂ ਵਿੱਚ ਇਸ ਦੀ ਬੜੀ ਭਰਮਾਰ ਹੈ, ਪਰ ਗੁਰੂ ਕੇ ਸਿੱਖਾਂ ਨੇ ਸੰਖ ਨਾਲੋਂ ਗੁਰੂ ਘਰ ਅੰਦਰ ਨਗਾਰੇ ਦੀ ਪਰੰਪਰਾ ਬਣਾਈ ਹੈ। ਪਰ ਜਿਹੜੇ ਮੰਦਰਾਂ ਵਿੱਚ ਰਹਿਣ ਵਾਲੇ ਲੋਕ ਹਨ ਜਾਂ ਪੁਰਾਣਾ ਸਨਾਤਨੀ, ਅਜੇ ਸਾਡੇ 'ਤੇ ਪ੍ਰਭਾਵ ਹੈ। ਜੇ ਪਿੰਡਾਂ ਵਿੱਚ ਸਾਰੇ ਗੁਰਦੁਆਰਿਆਂ 'ਚ ਸੰਖ ਰੱਖੇ ਹੋਏ ਨੇ, ਲੋਕ ਵਜਾਉਂਦੇ ਨੇ, ਤੇ ਆਮ ਤੁਸੀਂ ਕਈ ਵਾਰ ਸੁਣਿਆ ਹੋਣਾ ਵੀ ਇਹਦਾ ਤੇ ਅੱਜ ਸੰਖ ਵੱਜ ਗਿਆ ਹੈ। ਗੁਆਂਢੀ ਦਾ ਸੰਖ ਵੱਜਣ ਦਾ ਅਰਥ ਆ ਵੀ ਮਰ ਗਿਆ, ਜਦੋਂ ਮੁਰਦੇ ਦੀ ਲਾਸ਼ ਜਾ ਰਹੀ ਹੋਵੇ ਉਦੋਂ ਨਾਲ ਸੰਖ ਵੱਜਦਾ ਹੈ। ਸੰਖ ਦੀ ਧੁਨੀ ਇਸ ਗੱਲ ਦਾ ਸੰਕੇਤ ਹੈ ਵੀ ਅੱਜ ਕੋਈ ਨਾ ਕੋਈ ਬੰਦਾ ਮਰ ਗਿਆ। ਜਦੋਂ ਮੁਰਦਾ ਲੈ ਕੇ ਸ਼ਮਸ਼ਾਨ ਘਾਟ ਨੂੰ ਕੋਈ ਜਾਂਦਾ ਉਸ ਵੇਲੇ ਨਾਲ ਦੀ ਨਾਲ ਸੰਖ ਪੂਰਿਆ ਜਾਂਦਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹਦੇ ਕੋਲ ਕੋਈ ਸੰਖ ਨਹੀਂ ਹੈ ਨਾ ਸੰਖ। ਇੱਥੇ ਦੋ ਤਰ੍ਹਾਂ ਦੇ ਸਰੂਪ ਆਉਂਦੇ ਹਨ, ਇੱਕ ਤਾਂ ਵਿਸ਼ਨੂੰ ਦਾ ਹੈ ਸਰੂਪ ਜਿਹੜਾ ਸਰਗੁਣ ਹੈ। ਸਰਗੁਣ ਸਰੂਪ ਦੇ ਅੰਦਰ ਵਿਸ਼ਨੂੰ ਦੇ ਹੱਥ ਵਿੱਚ ਸੰਖ ਵੀ ਹੈ, ਚੱਕਰ ਵੀ ਹੈ, ਗਦਾ ਵੀ ਹੈ। ਪਰ ਜਦੋਂ ਨਿਰਗੁਣ ਦੀ ਗੱਲ ਆਵੇਗੀ ਉੱਥੇ ਸਾਰੀਆਂ ਗੱਲਾਂ ਦਾ ਨਿਸ਼ੇਧ ਆ ਜਾਵੇਗਾ ਕਿ ਉਹਦੇ ਕੋਲ ਕੋਈ ਸੰਖ ਨਹੀਂ ਹੈ, ਉਹਦੇ ਕੋਲ ਕੋਈ ਚੱਕਰ ਨਹੀਂ ਹੈ। ਉੱਧਰ ਤੇ ਸੁਦਰਸ਼ਨ ਚੱਕਰ ਰੱਖਦਾ ਨਾ ਵਿਸ਼ਨੂੰ, ਤੰਦੂਏ ਦੀਆਂ ਤਾਰਾਂ ਵੱਢਣ ਲਈ ਗਰੜ ਤੋਂ ਬਿਨਾਂ ਹੀ ਆ ਗਿਆ ਕਹਿੰਦੇ ਦਵਾ ਦਵ, ਜਾਂ ਗਰੜ ਚੜੇ ਗੋਬਿੰਦ ਆਏ ਲਾ ਨਾਮਦੇਵ ਦੀ ਮਦਦ ਕਰਨ ਵਾਸਤੇ ਗਰੜ ਤੇ ਸਵਾਰੀ ਕਰਕੇ ਤਤਕਾਲ ਆ ਗਿਆ। ਉੱਥੇ ਸਰਗੁਣ ਸਰੂਪ ਦੀ ਗੱਲ ਹੈ। ਜਿੱਥੇ ਨਿਰਗੁਣ ਦੀ ਗੱਲ ਆਵੇਗੀ ਉੱਥੇ ਸਾਰੀਆਂ ਗੱਲਾਂ ਦਾ ਖੰਡਨ ਆਵੇਗਾ। ਗੁਰਬਾਣੀ ਵਿੱਚ ਏਦਾਂ ਵੀ ਆਇਆ ਹੈ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਉਹ ਪ੍ਰਭੂ ਕੈਸਾ ਸੁੰਦਰ ਹੈ ਜਿਸ ਦਾ ਨੱਕ ਬੜਾ ਸੋਹਣਾ ਹੈ, ਤਿੱਖਾ ਨੱਕ ਹੈ ਜਿਸ ਦੇ ਲੰਮੇ ਲੰਮੇ ਕੇਸ ਹਨ। ਪਰ ਜਦੋਂ ਗੁਰੂ ਜੀ ਇਸ ਅਵਸਥਾ ਤੋਂ ਉੱਚੇ ਚਲੇ ਜਾਂਦੇ ਹਨ ਨਿਰਗੁਣ ਵਿੱਚ, ਫਿਰ ਕਹਿੰਦੇ ਨਾ ਮੁੱਖ ਨਾ ਮਸਾਰੇ, ਉਹਦਾ ਨਾ ਮੂੰਹ ਹੈ ਨਾ ਮਸ਼ਹਿਰੇ ਹਨ, ਨਾ ਕੋਈ ਮੱਥਾ ਹੈ, ਨਾ ਉਹਦੀ ਕੋਈ ਅੱਖ ਹੈ, ਨਾ ਉਸਦਾ ਕੋਈ ਕੰਨ ਹੈ, ਨਾ ਉਸਦੀ ਕੋਈ ਜ਼ੁਬਾਨ ਹੈ। ਸਹਿਸ ਤਬ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਇਹ ਵੀ ਅਸਤੋਤਰ ਹੈ ਅਕਾਲ ਪੁਰਖ ਦਾ। ਇੱਕ ਬੰਨੇ ਤੇ ਕਹਿੰਦੇ ਉਹਦੀਆਂ ਹਜ਼ਾਰਾਂ ਅੱਖਾਂ ਹਨ, ਦੂਸਰੇ ਬੰਨੇ ਕਹਿੰਦੇ ਉਹਦੀ ਕੋਈ ਵੀ ਅੱਖ ਨਹੀਂ ਹੈ। ਇੱਕ ਬੰਨੇ ਕਿਹਾ ਉਸਦੇ ਹਜ਼ਾਰਾਂ ਨੇਤਰ ਹਨ, ਹਜ਼ਾਰਾਂ ਕੰਨ ਹਨ, ਹਜ਼ਾਰਾਂ ਮੂੰਹ ਤੇ ਹਜ਼ਾਰਾਂ ਜ਼ਬਾਨਾਂ ਹਨ। ਦੂਸਰੇ ਬੰਨੇ ਕਿਹਾ ਉਹਦਾ ਕੋਈ ਵੀ ਨਹੀਂ। ਇਹ ਪ੍ਰਕਰਨ ਸਮਝਣ ਵਾਸਤੇ ਥੋੜ੍ਹਾ ਸਾਡੀ ਮਤ ਬਰੀਕ ਹੋਵੇਗੀ, ਫਿਰ ਗੁਰਬਾਣੀ ਸਮਝ ਵਿੱਚ ਆਵੇਗੀ। ਇੱਥੇ ਨਿਰਗੁਣ ਦੀ ਗੱਲ ਕਰ ਰਹੇ ਹਨ, ਨਾ ਸੰਖੰ, ਉਹਦੇ ਪਾਸ ਕੋਈ ਸੰਖ ਨਹੀਂ ਹੈ,
ਨਾ ਚੱਕਰੰ,
ਨਾ ਉਹਦੇ ਪਾਸ ਕੋਈ ਚੱਕਰ ਹੀ ਹੈ,
ਨਾ ਗਦਾ ਨਾ ਸਿਆਮ,
ਨਾ ਉਹਦੇ ਕੋਲ ਕੋਈ ਗਦਾ ਕਹੀਏ ਗੁਰਜ ਹੀ ਹੈ। ਹਨੂਮਾਨ ਨੇ ਹੱਥ ਵਿੱਚ ਗੁਰਜ ਰੱਖੀ ਹੋਈ ਹੈ, ਉਹ ਗਦਾ। ਉਹ ਵਿਸ਼ਨੂੰ ਦੇ ਹੱਥ ਵਿੱਚ ਵੀ ਸੋਭਾ ਪਾਉਂਦੀ ਕਈ ਵਾਰ ਤੁਸੀਂ ਤਸਵੀਰਾਂ ਵਿੱਚ ਵੇਖੀ ਹੈ। ਪਰ ਗੁਰਮਤ ਨੇ ਵਿਸ਼ਨੂੰ ਨੂੰ ਅਕਾਲ ਪੁਰਖ ਨਹੀਂ ਮੰਨਿਆ। ਅਕਾਲ ਪੁਰਖ ਦੇ ਸਰੂਪ ਦਾ ਜਦੋਂ ਚਿਤਰਨ ਸਤਿਗੁਰੂ ਜੀ ਕਰਦੇ ਹਨ ਤੇ ਫਿਰ ਕਹਿੰਦੇ ਹਨ ਕਿ ਉਹਦੇ ਹੱਥ ਵਿੱਚ ਨਾ ਗਦਾ ਹੈ ਨਾ ਉਸਦਾ ਸਿਆਮੰਗ, ਸਿਆਮ ਸੁੰਦਰ ਰੰਗ ਹੈ।
ਅਚਰਜ ਰੂਪੰ
ਮਹਾਰਾਜ, ਫਿਰ ਦੱਸੋ ਹੈ ਕਿਹੋ ਜਿਹਾ? ਗੁਰਦੇਵ ਕਹਿੰਦੇ ਅਚਰਜ ਰੂਪੰ, ਉਸਦਾ ਰੂਪ ਐਸਾ ਸੁੰਦਰ ਹੈ ਜੋ ਅਸੀਂ ਦੱਸ ਨਹੀਂ ਸਕਦੇ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ, ਵੇਖਿਆ ਹੀ ਪਤਾ ਲੱਗੇਗਾ। ਅਚਰਜ ਰੂਪੰ, ਉਸਦਾ ਸਰੂਪ ਅਚਰਜ ਕਰ ਦੇਣ ਵਾਲਾ ਹੈ। ਦਰਸ਼ਨ ਦੇਖਤੇ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤ ਹੈ, ਸਤੇ ਸੁਧਾ ਭੁੱਲ ਗਈਆਂ। ਜਿਸ ਵੇਲੇ ਮਾਲਕ ਦਾ ਦਰਸ਼ਨ ਪ੍ਰਾਪਤ ਹੋਇਆ, ਗਰੀਬ ਨਵਾਜ ਪਾਤਸ਼ਾਹ ਜੀ ਕਥਨ ਕਰਦੇ ਹਨ,
ਰਹੰਤ ਜਨਮ,
ਉਹ ਪ੍ਰਭੂ ਜਨਮ ਮਰਨ ਵਿੱਚ ਨਹੀਂ ਆਉਂਦਾ। ਜਿਹੜਾ ਉਸਦਾ ਜਪ ਕਰਦਾ ਹੈ ਉਹਦੇ ਨਾਲ ਜੁੜਦਾ, ਉਹ ਵੀ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ।
ਨੀਤ ਨੀਤ ਕਥੰਤ ਵੇਦਾ,
ਵੇਦਾਂ ਨੇ ਤੇ ਉਹਦਾ ਅੰਤ ਪਾਇਆ ਹੋਵੇਗਾ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨਹੀਂ ਪੰਡਿਤ ਜੀ, ਵੇਦ ਵੀ ਉਸਨੂੰ ਨੇਤ ਨੇਤ ਬੇਅੰਤ ਬੇਅੰਤ ਕਰਕੇ ਪੁਕਾਰਦੇ ਹਨ ਵੀ ਇਹ ਵੀ ਨਹੀਂ ਹੈ, ਇਹ ਵੀ ਨਹੀਂ ਹੈ, ਇਹਦੇ ਨਾਲੋਂ ਵੀ ਸੋਹਣਾ ਹੈ, ਇਹਦੇ ਨਾਲੋਂ ਵੀ ਸੁੰਦਰ ਹੈ।
ਊਚ ਮੂਚ ਅਪਾਰ ਗੋਬਿੰਦ ਹੈ,
ਉਹ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਉੱਚਿਆਂ ਤੋਂ ਉੱਚਾ ਹੈ। ਉਸ ਦੀ ਸੋਭਾ ਜਿੰਨੀ ਵੀ ਕੋਈ ਬਿਆਨ ਕਰ ਲਵੇ ਓਨੀ ਹੀ ਨੀਵੀਂ ਹੈ, ਥੋੜੀ ਹੈ। ਉਹਦੀ ਕਥਾ ਇਹਦੇ ਨਾਲੋਂ ਵੀ ਸੁੰਦਰ ਹੈ। ਗੁਰਬਾਣੀ ਦੇ ਐਸੇ ਐਸੇ ਸ਼ਬਦ ਸਤਿਗੁਰੂ ਪਾਤਸ਼ਾਹ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੀ ਗੋਦ ਵਿੱਚੋਂ ਲਿਆ ਕੇ ਸਾਡੀ ਕਲਿਆਣ ਵਾਸਤੇ, ਸਾਡੇ ਮਨ ਦੇ ਖੇੜੇ ਵਾਸਤੇ, ਸਾਨੂੰ ਬਖਸ਼ਿਸ਼ ਵਜੋਂ ਮੁਕਤੋ ਮੁਕਤ ਦੇ ਦਿੱਤੇ ਹਨ। ਕੋਈ ਮੁੱਲ ਨਹੀਂ ਲਿਆ, ਜਿਨ੍ਹਾਂ ਦਾ ਅੰਤ ਨਹੀਂ ਆਉਂਦਾ।
ਊਚ ਮੂਚ ਅਪਾਰ ਗੋਬਿੰਦ ਹੈ,
ਉਹ ਗੋਬਿੰਦ ਜਿਹੜਾ ਹੈ ਪ੍ਰਮਾਤਮਾ, ਉਸ ਦਾ ਅੱਜ ਤੱਕ ਨਾ ਤਾਂ ਕਿਸੇ ਨੇ ਅੰਤ ਪਾਇਆ ਹੈ ਨਾ ਪਾ ਸਕਦਾ ਹੈ। ਉਹ ਉੱਚਿਆਂ ਤੋਂ ਉੱਚਾ ਹੈ, ਉਹ ਕਣ ਕਣ ਦੇ ਅੰਦਰ ਵਿਆਪਕ ਹੈ। ਸਰਬ ਵਿਆਪਕ ਹੋਣ ਕਰਕੇ ਭਗਤੀ ਕਰਨ ਵਾਲਿਆਂ ਦੇ ਹਿਰਦਿਆਂ ਵਿੱਚ ਉਹਦਾ ਸਾਖਿਆਤਕਾਰ ਹੈ, ਪ੍ਰਗਟ ਹੈ, ਤੇ ਭਗਤੀ ਤੋਂ ਹੀਣੇ ਬੰਦਿਆਂ ਦੇ ਅੰਦਰ ਉਹ ਏਦਾਂ ਹੈ ਜਿਵੇਂ ਸਾਰੀ ਧਰਤੀ ਵਿੱਚ ਪਾਣੀ ਹੈ, ਪਰ ਜਿੱਥੋਂ ਪਾਣੀ ਨਿਕਲਦਾ ਉੱਥੇ ਫਸਲਾਂ ਹਨ, ਉੱਥੇ ਹਰਿਆਵਲ ਹੈ। ਜਿਹੜੇ ਲੋਕ ਨਾਮ ਜਪਦੇ ਨੇ ਉੱਥੇ ਖੇੜਾ ਹੈ, ਸਰੂਰ ਹੈ, ਆਨੰਦ ਹੈ, ਉੱਥੇ ਪ੍ਰਭੂ ਪ੍ਰਗਟ ਹੈ, ਉੱਥੇ ਪੂਜਾ ਹੈ, ਮਾਨਤਾ ਹੈ। ਪਰ ਜਿੱਥੇ ਕਿਸੇ ਨੇ ਯਤਨ ਨਹੀਂ ਕੀਤਾ, ਧਰਤੀ ਉਸਦੇ ਵੀ ਹੇਠਾਂ ਪਾਣੀ ਹੈ ਪਰ ਡੂੰਘਾ ਹੈ, ਯਤਨ ਨਹੀਂ ਕੀਤਾ ਗਿਆ, ਨਾ ਖੂਹ ਲਾਇਆ, ਨਾ ਬੌਲੀ ਲਾਈ, ਨਾ ਕੋਈ ਟੂਵੈਲ ਲਾਇਆ, ਇਸ ਵਾਸਤੇ ਉੱਥੋਂ ਦੀ ਧਰਤੀ ਸੁੱਕੀ ਸੜੀ ਹੈ। ਯਤਨ ਕਰਕੇ ਸਾਨੂੰ ਨਾਮ ਜਪਣਾ ਪਵੇਗਾ ਤੇ ਫਿਰ ਅੰਦਰ ਜਿਹੜਾ ਨਾਮ ਦਾ ਰੋਹ ਹੈ ਉਹ ਬਾਹਰ ਆਪੇ ਜਾਰੀ ਹੋ ਜਾਵੇਗਾ।
ਬਸੰਤ ਸਾਧ ਰਿਦਿਅੰਗ ਚੁੱਤ।
ਐਸਾ ਅਕਾਲ ਪੁਰਖ ਵਾਹਿਗੁਰੂ ਰਹਿੰਦਾ ਕਿੱਥੇ ਹੈ? ਗੁਰਦੇਵ ਕਹਿੰਦੇ ਐਸਾ ਪ੍ਰਭੂ ਸੰਤਾਂ ਦੇ ਹਿਰਦੇ ਵਿੱਚ ਵੱਸਦਾ ਹੈ, ਜਿਹੜੇ ਅੱਠੇ ਪੈਰ ਉਸਨੂੰ ਯਾਦ ਕਰਦੇ ਹਨ। ਬਸੰਤ ਸਾਧ ਰਿਦਿਅੰਗ ਵੱਸਦਾ ਹੈ ਸਾਧਾਂ ਦੇ ਹਿਰਦੇ ਵਿੱਚ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੈ।
ਬਜੰਤ ਨਾਨਕ ਵਡਭਾਗੀ ਹੈ।
ਪਰ ਬੁੱਝਦਾ ਇਸ ਗੱਲ ਨੂੰ ਕੋਈ ਵੱਡਿਆਂ ਭਾਗਾਂ ਵਾਲਾ ਹੈ, ਸਾਰੇ ਨਹੀਂ ਬੁੱਝਦੇ। ਕਈ ਲੋਕਾਂ ਨੂੰ ਤੇ ਸਾਧਾਂ ਦਾ ਨਾਂ ਸੁਣ ਕੇ ਅੱਗ ਹੀ ਲੱਗ ਜਾਂਦੀ ਹੈ ਵੀ ਇਹ ਕੀ ਗੱਲ ਹੋਈ। ਗੁਰਦੇਵ ਮਹਾਰਾਜ ਜੀ ਦੀ ਬਾਣੀ ਵਿੱਚ ਸੰਤਾਂ ਦੀ ਬੜੀ ਉਪਮਾ ਲਿਖੀ ਹੈ। ਅਸੀਂ ਇਹ ਤੇ ਗੱਲ ਕਹਿ ਸਕਦੇ ਹਾਂ ਵੀ ਬਨਾਉਟੀ ਤੇ ਪਖੰਡੀ ਸਾਧ ਮਾੜਾ ਹੈ, ਪਰ ਜਿਹੜਾ ਸਤਿਗੁਰੂ ਜੀ ਦਾ ਅਸਲੀ ਸਾਧ ਹੈ, ਜਿਸ ਨੇ ਨਾਮ ਦਾ ਅਭਿਆਸ ਕੀਤਾ ਹੈ, ਉਹਨਾਂ ਦੀ ਕੀਰਤੀ ਵਿੱਚ ਤੇ 1430 ਪੰਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੋਜ਼ ਸੁਖਮਣੀ ਦਾ ਪਾਠ ਕਰਨ ਵਾਲੇ ਚੰਗੀ ਤਰ੍ਹਾਂ ਜਾਣੂ ਹਨ। ਸੰਤਾਂ ਦੀ ਉਪਮਾ ਨਾਲ ਸਤਿਗੁਰੂ ਜੀ ਜਿਉਂਦੇ ਹਨ। ਗੁਰਦੇਵ ਕਹਿੰਦੇ ਅਸੀਂ ਜਿਉਂਦੇ ਹੀ ਸੰਤਾਂ ਦੀ ਕਿਰਪਾ ਦਾ ਸਦਕਾ ਹਾਂ। ਭਾਵ ਬੰਦਗੀ ਕਰਨ ਵਾਲੇ, ਨਾਮ ਜਪਣ ਵਾਲੇ ਗੁਰਮੁਖ ਜਿਹੜੇ ਹਨ, ਸਾਨੂੰ ਸਾੜਾ ਕਿਉਂ ਆਉਂਦਾ ਵੀ ਸਾਡੇ ਕੋਲੋਂ ਉੱਥੇ ਪੁੱਜਿਆ ਨਹੀਂ ਜਾਂਦਾ। ਯਤਨ ਸਾਨੂੰ ਇਹ ਕਰਨਾ ਚਾਹੀਦਾ ਵੀ ਸਾਡੇ ਵਿੱਚ ਵੀ ਉਹ ਸ਼ੁਭ ਗੁਣ ਆ ਜਾਣ ਤੇ ਸਾਡੀ ਵੀ ਜਗਤੇ ਅੰਦਰ ਕੀਰਤੀ ਹੋਵੇ। ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਸੰਤਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਵਾਸਾ ਹੈ।
ਬਜੰਤ ਨਾਨਕ ਵਡਭਾਗੀ ਹੈ।
ਪਰ ਵੱਡਿਆਂ ਭਾਗਾਂ ਵਾਲੇ ਵਿਰਲੇ ਵਿਰਲੇ ਇਸ ਗੱਲ ਨੂੰ ਬੁੱਝਦੇ ਹਨ।
ਉਦਿਆਨ ਬਸਨੰ ਸੰਸਾਰੰ।
ਅਸੀਂ ਹੁਣ ਕਿਵੇਂ ਜਾਣ ਸਕਦੇ? ਜਿਹੜੇ ਬੰਦੇ ਸਾਧ ਸੰਗਤ ਵਿੱਚ ਆਏ ਨਹੀਂ, ਉਹਨਾਂ ਨੂੰ ਕੀ ਪਤਾ ਹੈ ਵੀ ਗੁਰੂ ਕੀ ਕਥਾ ਦਾ ਆਨੰਦ ਕਿਹੋ ਜਿਹਾ ਹੈ। ਕਹਿੰਦੇ ਇੱਕ ਵੇਰ ਛੱਪੜ ਵਿੱਚ ਰਹਿਣ ਵਾਲਾ ਡੱਡੂ ਖੂਹ 'ਚ ਡਿੱਗ ਪਿਆ। ਖੂਹ 'ਚ ਰਹਿਣ ਵਾਲੇ ਡੱਡੂ ਦੀ ਸੰਗਤ ਮਾਨ ਸਰੋਵਰ ਤੇ ਰਹਿਣ ਵਾਲੇ ਹੰਸ ਨਾਲ ਹੋ ਗਈ। ਹੰਸ ਨੇ ਕਿਹਾ ਚਲੋ ਮਿੱਤਰਾ, ਤੈਨੂੰ ਮਾਨ ਸਰੋਵਰ ਤੇ ਲੈ ਚੱਲੀਏ, ਉੱਥੇ ਖਾਣ ਵਾਸਤੇ ਮੋਤੀ, ਹੀਰੇ, ਜਵਾਹਰਾਤ। ਡੱਡੂ ਨੇ ਉਹ ਕਿਹਾ ਛਾਲ ਮਾਰ ਕੇ ਨਾ ਟਪੂਸਣੀ ਇੱਕ ਗਜ ਦੀ ਵਿੱਥ ਤੇ ਜਾ ਡਿੱਗਿਆ। ਕਹਿੰਦਾ ਐਡਾ ਕੁ ਹੈਗਾ ਮਾਨ ਸਰੋਵਰ? ਹੰਸ ਨੇ ਕਿਹਾ ਉਹ ਬਹੁਤ ਵੱਡਾ। ਉਹਨੇ ਦੂਜੀ ਛਾਲ ਮਾਰੀ, ਖੂਹ ਦੀ ਦੂਸਰੀ ਮਣ ਤੇ ਚਲਾ ਗਿਆ। ਕਹਿੰਦਾ ਐਡਾ ਕੁ ਹੈ? ਕਹਿੰਦਾ ਬਹੁਤ ਵੱਡਾ। ਕਹਿੰਦਾ ਐਵੇਂ ਝੂਠ ਮਾਰਦਾ, ਇਹਦੇ ਨਾਲੋਂ ਵੱਡਾ ਮਾਨ ਸਰੋਵਰ ਹੋ ਹੀ ਨਹੀਂ ਸਕਦਾ। ਮਨੁੱਖ ਦੀ ਜਿਹੋ ਜਿਹੀ ਸੁਰਤੀ ਸਿਮਰਤੀ ਹੈ ਉਹ ਓਨਾ ਕੁ ਸੋਚਦਾ। ਉਹ ਕਹਿੰਦਾ ਇਹਦੇ ਨਾਲ ਉੱਤੇ ਕੁਝ ਹੋ ਹੀ ਨਹੀਂ ਸਕਦਾ। ਸਤਿਗੁਰੂ ਜੀ ਸਮਝਾਉਂਦੇ ਹਨ
ਉਦਿਆਨ ਬਸਨੰ ਸੰਸਾਰੰ,
ਇਹ ਮਨੁੱਖ ਤੇ ਉਜਾੜ ਵਿੱਚ ਵਸ ਰਿਹਾ ਹੈ। ਜਿਵੇਂ ਕੋਈ ਬੰਦਾ ਜੰਗਲ ਵਿੱਚ ਜਾਵੇ, ਜੰਗਲੀ ਬੰਦੇ ਨੂੰ ਕੀ ਪਤਾ ਹੈ ਇਹ ਦੁਨੀਆ ਕਿੱਥੇ ਵਸਦੀ ਹੈ। ਸਾਡਾ ਵੀ ਵਾਸਾ ਸੱਚੀ ਮੁੱਚੀ ਜੰਗਲ ਵਿੱਚ ਹੈ। ਜੰਗਲ ਦੇ ਲੋਕਾਂ ਨਾਲ ਉਪਮਾ ਦੇ ਕੇ ਨਾਮ ਤੋਂ ਹੀਣੇ ਲੋਕਾਂ ਦੀ ਦੁਰਗਤੀ ਵਿਖਾ ਰਹੇ ਹਨ।
ਸੰਬੰਧੀ ਸਵਾਨ ਸਿਆਲ ਖਰ ਹੈ।
ਜੇ ਕੋਈ ਬੰਦਾ ਯਤਨ ਕਰਦਾ ਤੇ ਫਿਰ ਘਰ ਦਾ ਕੋੜਮਾ ਨਹੀਂ ਉਹਨੂੰ ਗਾਂ ਤਰੱਕੀ ਕਰਨ ਦਿੰਦਾ। ਹੁਣੇ ਹੀ ਅੰਮ੍ਰਿਤ ਛਕ ਲੈਣਾ, ਅਜੇ ਵਿਆਹ ਹੋਣਾ ਵਾ, ਫਿਰ ਵੇਖੀ ਜਾਊਗੀ, ਹੁਣੇ ਹੀ ਆਖਰ ਆ ਗਈ। ਭਾਵ ਮਾਂ ਪਿਓ ਆਪ ਹੀ ਵਰਜ ਦਿੰਦੇ ਕੁੜੀਆਂ ਮੁੰਡਿਆਂ ਨੂੰ ਵੀ ਤੁਸੀਂ ਇਸ ਬੰਨੇ ਲੱਗੋ ਨਾ, ਵੀ ਹੁਣੇ ਨਾਮ ਜਪਣ ਦੀ ਕੀ ਲੋੜ ਆ, ਹੁਣੇ ਨਿਤਨੇਮ ਕਰਨ ਦੀ ਲੋੜ ਕੀ ਆ, ਜੇ ਪੜ੍ਹ ਲਿਖ ਜਾਣ ਦਿਓ ਮੁੰਡੇ ਕੁੜੀ ਨੂੰ। ਜਦੋਂ ਪੜ੍ਹ ਲਿਖ ਗਿਆ ਉਦੋਂ ਤੇ ਤੇਰੀ ਦਾੜੀ ਨੂੰ ਹੱਥ ਪਾ ਲੈਣਾ ਇਸ ਨੇ, ਉਦੋਂ ਤੇਰੇ ਆਖੇ ਨਹੀਂ ਇਸ ਨੇ ਅੰਮ੍ਰਿਤ ਛਕਣਾ। ਇਹ ਤੇ ਛੋਟੀ ਛੋਟੀ ਉਮਰ ਦੇ ਵਿੱਚ ਹੀ ਆ, ਜੇ ਇਸ ਨੂੰ ਭਗਤੀ ਵਾਲੇ ਬੰਨੇ ਕੋਈ ਲਾ ਦੇਵੇ ਤੇ ਲਾ ਦੇਵੇ, ਨਹੀਂ ਤੇ ਨਾ ਸਹੀ। ਵੱਡਾ ਹੋ ਕੇ ਕੋਈ ਭਾਗਾਂ ਵਾਲਾ ਲੱਗ ਸਕਦਾ। ਛੋਟੇ ਛੋਟੇ ਬੱਚਿਆਂ ਨੂੰ ਅਸੀਂ ਨਹੀਂ ਕਹਿੰਦੇ ਕਿ ਹੁਣ ਤੂੰ ਸਿਰ ਤੇ ਦਸਤਾਰ ਬੰਨ ਲਾ, ਕਹਿੰਦੇ ਵੀ ਨਹੀਂ ਕੋਈ ਨਹੀਂ, ਅਜੇ ਜਦੋਂ ਵੱਡਾ ਹੋਊ ਫਿਰ ਬੰਨ ਲੂ। ਹੁਣ ਸਾਡੇ ਕਈ ਵਾਰਾਂ ਤੀਆਂ ਤੀਆਂ ਵਰਿਆਂ ਦੇ ਕਾਕੇ ਵੇਖੀ ਦੇ, ਉਹ ਸਿਰ ਦੇ ਉੱਤੇ ਛੋਟਾ ਜਿਹਾ ਇੱਕ ਪਤਲਾ ਜਿਹਾ ਕੱਪੜਾ ਬੰਨ ਕੇ ਰੁਮਾਲ ਜਿਹਾ ਤੁਰੇ ਫਿਰਦੇ ਓਦਾਂ ਹੀ ਗੁਰਦੁਆਰੇ ਆ ਜਾਂਦੇ ਨੇ। ਉਹਨਾਂ ਨੂੰ ਦਸਤਾਰ ਜਿਹੜੀ ਪਹਾੜ ਵਾਂਗੂ ਲੱਗਦੀ ਆ, ਬੰਨਣ ਨੂੰ ਚਿੱਤ ਨਹੀਂ ਕਰਦਾ। ਤੇ ਜਦੋਂ ਸੁਭਾਅ ਇੱਦਾਂ ਪੱਕ ਜਾਂਦਾ, ਇਹ ਛੋਟੀ ਉਮਰ ਤੋਂ ਸਾਨੂੰ ਸੁਭਾਅ ਪਾਉਣਾ ਪਊਗਾ, ਮਾਤਾ ਪਿਤਾ ਨੂੰ ਮਿਹਨਤ ਕਰਨੀ ਪਵੇਗੀ ਕਿ ਜਦੋਂ ਬੱਚਾ ਆਪਣੀ ਹੋਸ਼ ਸਾਂਭੇ, ਜਦੋਂ ਸਕੂਲੇ ਜਾਣ ਲੱਗੇ, ਉਸੇ ਵੇਲੇ ਹੀ ਉਹਨੂੰ ਦਸਤਾਰ ਬੰਨ ਕੇ ਹੀ ਜਾ ਕੇ ਦਾਖਲ ਕਰਾਇਆ ਜਾਵੇ, ਫਿਰ ਆਪੇ ਹੀ ਸਹਿਜੇ ਸਹਿਜੇ ਸੁਭਾਅ ਪਰਪੱਕ ਹੋ ਜਾਵੇਗਾ। ਜੇ ਸਕੂਲ ਦੀ ਪੜ੍ਹਾਈ ਅਸੀਂ ਕਰ ਸਕਦੇ ਹਾਂ 6 ਵਰ੍ਹਿਆਂ ਵਿੱਚ, 5 ਵਰ੍ਹਿਆਂ ਵਿੱਚ, 2.5-2.5 ਵਰ੍ਹਿਆਂ ਦੇ ਬੱਚੇ ਲੋਕ ਪੜ੍ਹਨੇ ਪਾ ਦਿੰਦੇ ਨੇ, ਇਹਦੇ ਨਾਮ 'ਚ ਪਾਉਣਾ ਵੀ ਫਿਰ ਛੋਟੀ ਉਮਰ ਤੋਂ ਹੀ ਸ਼ੁਰੂ ਕਰਨਾ ਪਵੇਗਾ, ਬਾਣੀ ਵੀ ਸ਼ੁਰੂ 'ਚ ਸਿਖਾਉਣੀ ਪਵੇਗੀ। ਤੇ ਜੇ ਨਾ ਸਿਖਾਈ ਤੇ ਫਿਰ ਆਹ ਵੀ ਕੋੜਮਾ ਹੈਗਾ ਜਿਹਦਾ ਹਾਲ ਗੁਰੂ ਅਰਜਨ ਦੇਵ ਜੀ ਬਿਆਨ ਕਰਦੇ, ਸੁਣ ਲਵੋ।
ਸੰਬੰਧੀ ਸਵਾਨ ਸਿਆਲ ਖਰ ਹੈ,
ਫਿਰ ਸੰਬੰਧੀ ਕਿਹੋ ਜਿਹੇ ਨੇ? ਸਵਾਨ ਸਿਆਲ ਖਰੇ ਕਰੜੇ ਜੇ ਸ਼ਬਦ ਨੇ, ਲਾਭਦਾਇਕ ਹੋਣਗੇ। ਕਈ ਵਾਰਾਂ ਪਿਓ ਝਿੜਕ ਕੇ ਵੀ ਪੁੱਤ ਨੂੰ ਸਿੱਖਿਆ ਦਿੰਦਾ, ਇਹ ਜਿਨ੍ਹਾਂ ਦੇ ਮਗਰ ਤੂੰ ਲੱਗਿਆ ਫਿਰਦਾ, ਜਾਂਗਲੀ ਬੰਦਿਆ, ਤੇਰੀ ਪ੍ਰੀਤੀ ਕੁੱਤਿਆਂ ਨਾਲ, ਗਿੱਦੜਾਂ ਨਾਲ, ਖੋਤਿਆਂ ਨਾਲ ਹੈ, ਚੰਗਾ ਕੰਮ ਨਹੀਂ। ਸੰਬੰਧੀ ਸਵਾਨ, ਸਵਾਨ ਮੈਣੇ ਕੁੱਤਾ, ਸਿਆਲ, ਸਿਆਲ ਮੈਣੇ ਗਿੱਦੜ, ਖਰਾ ਖਰੇ ਮੈਣੇ ਖੋਤਾ, ਐਸੇ ਹਨ ਤੇਰੇ ਸੰਬੰਧੀ ਜਿਨ੍ਹਾਂ ਨਾਲ ਸਾਰੀ ਉਮਰ ਤੂੰ ਬਰਬਾਦ ਕਰ ਦਿੱਤੀ ਹੈ, ਜਿਨ੍ਹਾਂ ਨੂੰ ਭਗਤੀ ਦਾ ਪਤਾ ਨਹੀਂ, ਸਾਧ ਸੰਗਤ ਦਾ ਪਤਾ ਨਹੀਂ, ਗੁਰਮਤ ਦਾ ਕੋਈ ਰੰਗ ਨਹੀਂ ਚੜਿਆ, ਤੂੰ ਉਹਨਾਂ ਦੇ ਆਖੇ ਲੱਗ ਕੇ ਉਹਨਾਂ ਵਰਗਾ ਹੋ ਗਿਆ। ਸੰਬੰਧੀ ਸਵਾਨ, ਸਵਾਨ ਮੈਣੇ ਕੁੱਤਾ, ਕੁੱਤੇ ਦਾ ਗੁਣ ਹੈ ਲੋਭ। ਜਿਹੜੇ ਤੇਰੇ ਸੰਬੰਧੀ ਨੇ ਨਾ, ਉਹ ਲੋਭੀ ਨੇ, ਉਹ ਲਾਲਚ ਵਾਸਤੇ ਤੇਰੀ ਪੈਂਦ ਤੋੜਦੇ ਨੇ, ਤੇਰੇ ਘਰ ਘੜੀ ਮੁੜੀ ਫੇਰੇ ਮਾਰਦੇ ਨੇ। ਜਿੱਦਣ ਉਹਨਾਂ ਦੇ ਲੋਭ ਦੀ ਪੂਰਤੀ ਨਾ ਹੋਈ, ਉਦਣ ਉਹਨਾਂ ਨੇ ਤੇਰੇ ਲਾਗੇ ਨੇ ਢੁਕਣਾ। ਜਿੰਨੇ ਤੇਰੇ ਪਰਿਵਾਰ ਦੇ ਜੀ ਨੇ, ਜਿੰਨਾ ਚਿਰ ਤੱਕ ਤੂੰ ਖਰਾ ਖੋਤੇ ਦੀ ਤਰ੍ਹਾਂ ਲੱਦਿਆ ਹੋਇਆ ਬਾਜ਼ਾਰੋਂ ਆਉਣਾ ਨਾ ਸਾਜੋ ਸਮਾਨ ਲੈ ਕੇ, ਉਹਨਾਂ ਚਿਰ ਉਹ ਖੁਸ਼ ਨੇ। ਬੜਾ ਸੁੰਦਰ ਸੰਤ ਗੁਲਾਬ ਸਿੰਘ ਜੀ ਨੇ ਲਿਖਿਆ ਕਿ ਉਹਨਾਂ ਚਿਰ ਤੱਕ ਬੱਚੇ, ਪਤਨੀ, ਸੰਬੰਧੀ ਪਿਆਰ ਕਰਦੇ ਹਨ ਜਿੰਨਾ ਚਿਰ ਉਹਨਾਂ ਨੂੰ ਕੁਝ ਮਿਲਦਾ ਹੈ, ਉਹਨਾਂ ਚਿਰ ਉਹ ਦੰਦ ਕੱਢਦੇ ਹਨ, ਪਰ ਜਿਸ ਦਿਨ ਉਹਨਾਂ ਨੂੰ ਕੁਝ ਨਾ ਦਿੱਤਾ, ਉਸੇ ਦਿਨ ਹੀ ਅੱਖਾਂ ਵਿਖਾਉਣ ਲੱਗ ਪੈਣਗੇ। ਇਹਨਾਂ ਦਾ ਪਿਆਰ ਹੈ ਲੋਭ ਦਾ, ਕੁੱਤੇ ਦਾ ਇੱਕ ਗੁਣ ਲਿਆ ਹੈ ਲੋਭ, ਔਗੁਣੀ ਹੈ, ਗੁਣ ਕਾਹਦਾ ਹੈ। ਤੇ ਦੂਸਰਾ ਆ ਗਿਆ ਸਵਾਨ ਸਿਆਲ, ਸਿਆਲ ਮੈਣੇ ਗਿੱਦੜ, ਗਿੱਦੜ ਦੇ ਵਿੱਚ ਵੀ ਔਗੁਣ ਨੇ। ਗਿੱਦੜ ਕਪਟੀ ਹੈ, ਗਿੱਦੜ ਜਿਹੜਾ ਹੈ ਛਲੀਆ ਹੈ, ਗਿੱਦੜ ਜਿਹੜਾ ਹੈ ਆਲਸੀ ਹੈ। ਜਿਹੜੇ ਸੰਬੰਧੀਆਂ ਨਾਲ ਤੂੰ ਪਿਆਰ ਪਾਇਆ ਹੋਇਆ, ਜਿਨ੍ਹਾਂ ਦੇ ਆਖੇ ਲੱਗ ਕੇ ਤੂੰ ਅਜੇ ਨਾਮ ਜਪਣਾ ਸ਼ੁਰੂ ਨਹੀਂ ਕੀਤਾ, ਬਾਣੀ ਪੜ੍ਹਨੀ ਸ਼ੁਰੂ ਨਹੀਂ ਕੀਤੀ, ਸ਼ਰਮ ਆਉਂਦੀ ਤੈਨੂੰ ਗੁਟਕਾ ਲੈ ਕੇ ਬੈਠਿਆ, ਜਾਂ ਹੱਥ ਵਿੱਚ ਮਾਲਾ ਲੈ ਕੇ ਬਹਿ ਜਾਵੇਂ, ਸ਼ਰਮ ਨਾਲ ਤੂੰ ਪਾਣੀ ਪਾਣੀ ਹੋ ਜਾਂਦਾ ਹੈ, ਜਾਂ ਤੈਨੂੰ ਗੁਰਦੁਆਰੇ ਕਿਰਪਾਨ ਪਾ ਕੇ ਆਉਣਾ ਪੈ ਜਾਵੇ ਤੇ ਤੂੰ ਕਹਿੰਦਾ ਵੀ ਲੋਕੀ ਕੀ ਕਹਿਣਗੇ। ਜਿਹੜੇ ਤੇਰੇ ਸੰਬੰਧੀ ਨੇ ਸਿਆਲ ਕਪਟੀ ਨੇ, ਗਿੱਦੜ ਦੀ ਤਰ੍ਹਾਂ ਛਲੀਏ ਨੇ, ਧੋਖੇਬਾਜ ਨੇ, ਆਲਸੀ ਨੇ, ਦਲਿੱਦਰੀ ਨੇ, ਉਹਨਾਂ ਦੀ ਸੰਗਤ ਕਰਕੇ ਤੂੰ ਵੀ ਉਹੋ ਜਿਹਾ ਹੀ ਹੋ ਜਾਣਾ ਹੈ। ਖਰੇ ਨਾਮ ਖੋਤੇ ਦਾ ਹੈ, ਖੋਤਾ ਵਿਚਾਰਾ ਸਾਰੀ ਉਮਰ ਭਾਰ ਢੋਂਦਾ ਹੈ, ਤੂੰ ਵੀ ਲੋਕਾਂ ਦੀਆਂ ਮੁਕਤ ਦੀਆਂ ਵਗਾਰਾਂ ਕੱਢਦਾ ਹੈ, ਪਰ ਅੰਤ ਦੇ ਸਮੇਂ ਇਹਨਾਂ ਨੇ ਤੇਰੇ ਕੰਮ ਨਹੀਂ ਆਉਣਾ। ਬਹੁ ਪ੍ਰਪੰਚ ਕਰ ਪਰਤਨ ਲਿਆਵੇ, ਸੁਤਦਾਰ ਆਪੇ ਅੰਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨ ਕੀਜੇ, ਅੰਤ ਨਵੇਰਾ ਤੇਰੇ ਜੀ ਪੈ ਲੀਜੇ। ਅੰਤ ਦੇ ਸਮੇਂ ਹਿਸਾਬ ਕਿਤਾਬ ਤੇਰੇ ਕੋਲੋਂ ਲਿਆ ਜਾਣਾ ਹੈ।
ਬਿਖਮ ਸਥਾਨ ਮਨ ਮੋਹ ਮਦਰੰਗ,
ਜਿਹੜਾ ਬਿਖਮ ਸਥਾਨ ਆਉਣ ਵਾਲਾ ਹੈ ਨਾ, ਜਿੱਥੇ ਜਾ ਕੇ ਹਿਸਾਬ ਕਿਤਾਬ ਧਰਮ ਰਾਜ ਨੇ ਲੈਣਾ, ਉੱਥੇ ਤੇ ਬੱਚੂ ਤੇਰਾ ਲਿਹਾਜ ਨਹੀਂ ਹੋਣਾ। ਭਾਵੇਂ ਤੂੰ ਇੱਥੇ ਹੇਰਾ ਫੇਰੀਆਂ ਕਰਕੇ ਦਿਨ ਨਗਾ ਹੀ ਲਵੇਂ ਚਾਰ, ਉੱਥੇ ਤੇਰੀ ਹੇਰਾ ਫੇਰੀ ਨਹੀਂ ਚੱਲਣੀ, ਫਿਰ ਕਿਉਂ ਨਾ ਸਿੱਧੇ ਹੋ ਕੇ ਨਿਰੰਕਾਰ ਦੇ ਮਾਰਗ ਤੇ ਚੱਲੀਏ।
ਮਹਾ ਅਸਾਧ ਪੰਜ ਤਸਕਰ ਹੈ,
ਤੈਨੂੰ ਪਤਾ ਨਹੀਂ ਤੇਰੇ ਮਗਰ ਚੋਰ ਲੱਗੇ ਹੋਏ ਨੇ, ਲੁਟੇਰੇ ਲੱਗੇ ਹੋਏ ਨੇ। ਜਿਹੜਾ ਬੰਦਾ ਕਿਸੇ ਤਰੀਕੇ ਨਾਲ ਜਿੱਤਿਆ ਨਾ ਜਾਵੇ, ਰਾਜਨੀਤੀ ਦੇ ਚਾਰ ਅੰਗ ਨੇ ਸ਼ਾਮ ਦਾਮ ਡੰਡ ਭੇਦ, ਸ਼ਾਮ ਮਹਿਣੇ ਸੁਲਾ, ਦਾਮ ਮਹਿਣੇ ਦਮੜੇ ਦੇ ਲੈਣੇ, ਤੇ ਡੰਡ ਦੇਣਾ ਸਜ਼ਾ ਦੇਣੀ, ਤੇ ਤਾਂ ਵੀ ਕੰਮ ਰੁਕਣਾ ਆਵੇ ਤੇ ਫਿਰ ਕਹਿੰਦੇ ਵੀ ਭੇਦ ਪਾ ਦਿਓ, ਇਹਨਾਂ ਦੇ ਵਿੱਚ ਫੁੱਟ ਪਾ ਦਿਓ, ਇਹਨਾਂ ਦੀ ਆਪੋ ਵਿੱਚ ਬਣੇ ਨਾ। ਇਹਨਾਂ ਨੇ ਤੇਰੇ ਅੰਦਰ ਫੁੱਟ ਪਾਈ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨੇ, ਤੂੰ ਇਹਨਾਂ ਨੂੰ ਮਿੱਤਰ ਸਮਝਿਆ ਹੈ ਨਾ ਤੇਰੇ ਦੁਸ਼ਮਣ। ਜਦੋਂ ਦੁਸ਼ਮਣ ਕਾਮਯਾਬ ਨਾ ਹੋਵੇ ਉਹਦੀ ਕਾਮਯਾਬੀ ਦਾ ਇੱਕੋ ਇਲਾਜ ਹੈ ਵੀ ਉਹ ਮਿੱਤਰ ਬਣ ਜਾਵੇ, ਨਾਲ ਜਾ ਕੇ ਭਾਈਵਾਲ ਬਣ ਕੇ ਤੇ ਫਿਰ ਅਗਲੇ ਦਾ ਸਾਰਾ ਕੰਮ ਕਰੇ। ਸੋ ਸਤਿਗੁਰੂ ਜੀ ਫਰਮਾਉਂਦੇ ਹਨ,
ਮਹਾ ਅਸਾਦ ਪੰਜ ਤਸਕਰ ਹੈ,
ਇਹ ਬੜੇ ਅਸਾਦ ਹਨ, ਪੰਜ ਤਸਕਰੇ ਪੰਜ ਚੋਰ ਜਿਹੜੇ ਹਨ।
ਹਿਤ ਮੋਹ ਭੈ ਪਰਮ ਪ੍ਰਮੰਗ,
ਹਿਤ ਮੈਣੇ ਹਿਤ ਮੋਹ ਦੇ ਵਿੱਚ ਆ ਜਾਣਾ ਤੇ ਭੈ ਡਰ ਦੇ ਸੰਯੁਕਤ ਭਰਮ ਦੇ ਵਿੱਚ ਡੁੱਬੇ ਹੋਏ, ਭਰਮਣੰਗ ਮਹਾ ਭਰਮ ਇਸ ਨੂੰ ਵਿਆਪ ਰਿਹਾ ਹੈ।
ਅਹੰ ਫਾਂਸ ਤੇਖਣ ਕਠਿਨ ਹੈ,
ਹੰਕਾਰ ਦੀ ਫਾਈ ਇਸ ਦੇ ਗਲ ਵਿੱਚ ਪਈ ਹੋਈ ਹੈ। ਬੰਦਾ ਸਮਝਦਾ ਵੀ ਮੇਰੇ ਵਰਗਾ ਅਜੇ ਤੱਕ ਕੋਈ ਜੰਮਿਆ ਹੀ ਨਹੀਂ ਤੇ ਨਾ ਹੀ ਗਾਂ ਜੰਮਣਾ, ਮੇਰੇ ਵਰਗਾ ਸਿਆਣਾ ਹੋਰ ਕੋਈ ਦੂਸਰਾ ਹੈ ਹੀ ਨਹੀਂ। ਗੁਰਦੇਵ ਕਹਿੰਦੇ ਇਹ ਤੇਰਾ ਫੋਕਾ ਹੰਕਾਰ ਹੈ।
ਪਾਵਕ ਤੋਂ ਅਸਾਦ ਕੋਰੰਗ,
ਇਹ ਹੰਕਾਰ ਹੀ ਤੈਨੂੰ ਸੜਦੀ ਬਲਦੀ ਭੱਠੀ ਵਿੱਚ ਝੋਕੇਗਾ। ਪਾਵਕ ਤੋਂ ਅਸਾਦ ਕੋਰੰਗ, ਅਸਾਦ ਕਹੀਏ ਜਿੱਥੋਂ ਦੀ ਲੰਘਣਾ ਬੜਾ ਕਠਿਨ ਹੈ। ਪਾਵਕ ਅੱਗ ਦਾ ਰਾਹ ਆਵੇਗਾ, ਅੱਗ ਦੇ ਉੱਤੋਂ ਦੀ ਲੰਘ ਕੇ ਪਾਰ ਨਹੀਂ ਜਾਵੇਗਾ, ਉੱਥੇ ਸੜ ਜਾਵੇਗਾ। ਇਸੇ ਪ੍ਰਕਾਰ ਤੋਏ ਕਹੀਏ ਪਾਣੀ ਨਦੀ ਦੇ ਵਿੱਚੋਂ ਦੀ ਵਹਿਤਰ ਨੀ, ਨਦੀ ਵਿੱਚ ਡੁੱਬ ਕੇ ਮਰ ਜਾਵੇਗਾ, ਅਗਾਹ ਨੀ ਜਾਇਆ ਜਾਵੇਗਾ। ਅਸਾਧ ਘੋਰੰਗ, ਬੜੇ ਬੜੇ ਦੁਖਦਾਇਕ ਹਨ ਰਸਤੇ,
ਅਗਮ ਤੀਰ ਨਾ ਲੰਘਣ ਹੈ,
ਮਾਲਕ ਤੱਕ ਤੇਰੀ ਪਹੁੰਚ ਨੀ ਹੋਵੇਗੀ, ਰਾਹ ਵਿੱਚ ਹੀ ਰਹਿ ਜਾਵੇਗਾ।
ਭਜ ਸਾਧ ਸੰਗ ਗੋਪਾਲ ਨਾਨਕ,
ਮਹਾਰਾਜ ਕੋਈ ਇਲਾਜ ਵੀ ਦੱਸ ਦਿਓ। ਇਹੋ ਜਿਹੀਆਂ ਗੱਲਾਂ ਅੱਗੇ ਵੀ ਬੜੀ ਵੇਰ ਸੁਣੀਆਂ ਨੇ, ਸਾਡਾ ਸਰੀਰ ਲੂਈ ਕੰਡੇ ਹੋ ਜਾਂਦਾ, ਸਾਥੋਂ ਤੇ ਸੁਣਿਆ ਨੀ ਜਾਂਦਾ। ਤੁਸੀਂ ਬਚਣ ਦਾ ਉਪਾਅ ਦੱਸੋ, ਹੁਣ ਸਾਨੂੰ ਪਤਾ ਲੱਗਿਆ ਵੀ ਇਹਨਾਂ ਨੇ ਸਾਡਾ ਸਾਥ ਨਹੀਂ ਨਿਭਾਉਣਾ। ਗੁਰਦੇਵ ਕਹਿੰਦੇ ਭਜ ਸਾਧ ਸੰਗ, ਸਾਧ ਸੰਗਤ ਕਰ।
ਗੋਪਾਲ ਨਾਨਕ,
ਇਹ ਗੋਪਾਲ ਵਾਹਿਗੁਰੂ ਦਾ ਭਜ ਕਹੀਏ ਭਜਨ ਕਰ।
ਹਰ ਚਰਨ ਸਰਨ ਉਦਰਨ ਕਿਰਪਾ,
ਹਰੀ ਦੀ ਚਰਨ ਸ਼ਰਨ ਵਿੱਚ ਆ ਜਾ ਤਾਂ ਤੂੰ ਸੰਸਾਰ ਰੂਪੀ ਸਮੁੰਦਰ ਤੋਂ ਤਰ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਬਖਸ਼ਿਸ਼ ਕਰਨ, ਅਸੀਂ ਇਸ ਮਾਰਗ ਤੇ ਚੱਲ ਕਰਕੇ ਆਪਣੀ ਜੀਵਨ ਯਾਤਰਾ ਨੂੰ ਸਫਲਾ ਕਰੀਏ। ਕੱਲ ਦੀ ਕਥਾ ਵਿੱਚ ਬਾਕੀ ਰਹਿੰਦੇ ਜਿਹੜੇ ਸ਼ਲੋਕ ਹਨ ਉਹਨਾਂ ਦੀ ਵਿਚਾਰ ਹੋਵੇਗੀ ਅਤੇ ਸਹਿਸ ਕਿਰਤੀ ਦੀ ਸਮਾਪਤੀ ਹੋਵੇਗੀ, ਭੋਗ ਪਵੇਗਾ। ਸਾਰੀ ਸੰਗਤ ਨੇ ਸਮੇਂ ਅਨੁਸਾਰ ਪਹੁੰਚ ਕੇ ਸਤਿਗੁਰੂ ਪਾਤਸ਼ਾਹ ਜੀ ਦਾ ਜਸ ਸਰਵਣ ਕਰਕੇ ਆਪਣੀ ਜੀਵਨ ਯਾਤਰਾ ਸਫਲੀ ਕਰਨੀ, ਬੋਲਦਿਆਂ ਹੋਇਆਂ ਹੋਈਆਂ ਗਲਤੀਆਂ ਦੀ ਸ਼ਿਮਾ ਬਖਸ਼ਣੀ, ਅੰਤਲੀਆਂ ਪੰਕਤੀਆਂ ਸੁਣੋ ਸਮਾਪਤੀ ਹੈ।
ਭਜ ਸਾਧ ਸੰਗ ਗੋਪਾਲ ਨਾਨਕ, ਹਰ ਚਰਨ ਸਰਨ ਉਦਰਨ ਕਿਰਪਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਜੀ। ਕਿਰਪਾ ਕਰੰਤ ਗੋਬਿੰਦ ਗੋਪਾਲ ਹੈ, ਸਗਲੰ ਰੋਗ ਖੰਡਨ ਹੈ। ਸਾਧ ਸੰਗੇਣ ਗੁਣ ਰਮਤ ਨਾਨਕ, ਸਰਣ ਪੂਰਨ ਪਰਮੇਸ਼ਰ ਹੈ। ਸਿਆਮਲੰ ਮਦਰ ਮਨੁੱਖਿਅੰ ਰਿਜੰ ਭੂਮ ਵੈਰਣ ਹੈ। ਹਿਵੰਤ ਹੁਵੰਤ ਮਿਥਿਆ ਚੇਤਨ ਸੰਤ ਸਵਜਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਕਈ ਦਿਨਾਂ ਤੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮਹਾਨ ਰਚਨਾ ਸਹਿਸ ਕਿਰਤੀ ਸਲੋਕਾਂ ਦੀ ਵਿਚਾਰ ਸੁਣਦੇ ਆਏ ਹੋ, ਜੇ ਬਾਕੀ ਰਹਿੰਦੇ ਸਲੋਕਾਂ ਦੀ ਵਿਚਾਰ ਆਪ ਸਰਵਣ ਕਰੋ।
ਵਾਹਿਗੁਰੂ ਸਾਹਿਬ ਜੀਓ, ਕਿਰਪਾ ਕਰੰਤ ਗੋਬਿੰਦ ਗੋਪਾਲ ਹੈ,
ਕਿਰਪਾ ਕਰਦਾ ਹੈ ਗੋਬਿੰਦ ਅਕਾਲ ਪੁਰਖ ਵਾਹਿਗੁਰੂ। ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਗੋਪਾਲ ਗੋ ਧਰਤੀ ਦੀ ਪਾਲਣਾ ਕਰਨ ਵਾਲਾ, ਗੋਬਿੰਦ ਸਾਰੇ ਅਕਾਲ ਪੁਰਖ ਦੇ ਹੀ ਨਾਮ ਹਨ। ਜਦੋਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋ ਜਾਵੇ
ਸਗਲੰਗ ਰੋਗ ਖੰਡਨ ਹੈ
ਤਾਂ ਗੋਬਿੰਦ ਗੋਪਾਲ ਨਾਵਾਂ ਦੀ ਧੁਨੀ ਵਿੱਚ ਜੇ ਕੋਈ ਪ੍ਰਾਣੀ ਮਸਤ ਹੁੰਦਾ ਹੈ ਤਾਂ ਉਸ ਦੇ ਸਰੀਰ ਦੇ ਸਮਗਰ ਰੋਗ ਦੂਰ ਹੋ ਜਾਂਦੇ ਹਨ। ਕਹਿਣ ਤੋਂ ਮੁਰਾਦ ਕਿ ਪਰਮਾਤਮਾ ਦੇ ਅਨੇਕਾਂ ਨਾਮ ਹਨ, ਉਹਨਾਂ ਨਾਵਾਂ ਦੁਆਰਾ ਕੋਈ ਵੀ ਮਨੁੱਖ ਕਿਸੇ ਵੀ ਧਰਮ ਦਾ ਧਾਰਨੀ ਧਰਮ ਸਾਰਾ ਸੱਚਾਈ ਦਾ ਨਾਮ ਹੈ, ਅਸੂਲ ਦਾ ਨਾਮ ਹੈ, ਜਿਸ ਨਾਲ ਜਗਤ ਚੱਲਦਾ ਹੈ। ਵਿਧਾਨ ਨੂੰ ਧਰਮ ਕਹਿੰਦੇ ਹਨ, ਜੋ ਅਧਿਆਤਮਕ ਵਿਚਾਰਧਾਰਾ ਹੈ। ਕਰੀਬਨ ਕਰੀਬਨ ਜੇ ਤਰਕ ਤੋਂ ਰਹਿਤ ਹੋ ਕੇ ਸੱਚ ਦੀ ਕਸਵੱਟੀ 'ਤੇ ਕੋਈ ਮਨੁੱਖ ਆਵੇ ਤਾਂ ਸਾਰੇ ਧਰਮਾਂ ਦੇ ਬੁਨਿਆਦੀ ਅਸੂਲ ਰਲਦੇ ਮਿਲਦੇ ਹਨ। ਜਾਂ ਇੰਜ ਕਹਿ ਲਵੋ ਕਿ ਕੋਈ ਮਨੁੱਖ ਵੀ ਆਪਣੇ ਧਰਮ ਵਿੱਚ ਰਹਿ ਕੇ ਪ੍ਰਭੂ ਦਾ ਆਰਾਧਨ ਕਰੇ ਤਾਂ ਧਰਮੀ ਜੀਵ ਦੇ ਪ੍ਰਭੂ ਚਿੰਤਨ ਦੁਆਰਾ ਸਾਰੇ ਰੋਗ ਦੂਰ ਹੋ ਜਾਂਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਕ੍ਰਿਸ਼ਨ ਲਾਲ ਹਰੀ ਲਾਲ ਪ੍ਰਥਾਏ ਉਚਾਰਨ ਕਰਦੇ ਹਨ ਕਿ ਸਰੀਰ ਦੇ ਰੋਗਾਂ ਨੂੰ ਦੂਰ ਕਰਨ ਲਈ ਪਰਮਾਤਮਾ ਦਾ ਸਿਮਰਨ ਸਾਰਿਆਂ ਨਾਲੋਂ ਪ੍ਰਬਲ ਔਸ਼ਧੀ ਹੈ।
ਸਾਧ ਸੰਗੈਣ ਗੁਣ ਰਮਤ ਨਾਨਕ,
ਸਾਧ ਸੰਗਤ ਦੇ ਆਸਰੇ ਅਕਾਲ ਪੁਰਖ ਦੇ ਗੁਣਾਂ ਦਾ ਰਮਣ ਕਰਨਾ ਉਚਾਰਨ ਕਰਨਾ
ਸਰਣ ਪੂਰਨ ਪਰਮੇਸ਼ਰ ਹੈ।
ਪਰਿਪੂਰਨ ਪਰਮੇਸ਼ਰ ਵਾਹਿਗੁਰੂ ਦੀ ਸ਼ਰਨ ਵਿੱਚ ਪਏ ਰਹਿਣਾ
ਸ਼ਿਆਮਲੰ ਮਦਰ ਮਨੁੱਖਿਆਂ,
ਇਸੇ ਦੁਆਰਾ ਹੀ ਜੀਵ ਦਾ ਸਰੀਰਕ ਰੋਗ ਸਮਗਰ ਦੂਰ ਹੋ ਜਾਂਦਾ ਹੈ। ਇੱਕ ਰਾਜਨੀਤੀ ਦੀ ਗੱਲ ਦੱਸਦੇ ਹਨ ਕਿ ਸ਼ਿਆਮਲੰ, ਸ਼ਿਆਮ ਕਹਿੰਦੇ ਕਾਲੇ ਨੂੰ, ਕਾਲੇ ਰੰਗ ਦਾ ਜਿਹੜਾ ਆਦਮੀ ਹੈ, ਮਧੁਰ ਮਨੁੱਖੇਮ ਮਧੁਰ ਮਹਿਣੇ ਮਧੁਰਾ, ਇੱਕ ਤੇ ਕਾਲਾ ਹੋਵੇ ਦੂਸਰਾ ਮਧੁਰਾ ਹੋਵੇ।
ਹਰਿਦਿੰਗ ਭੂਮ ਵੈਰਣ ਹੈ,
ਇਹੋ ਜਿਹੇ ਅਨੇਕਾਂ ਬੰਦੇ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਵੈਰ ਹੈ, ਈਰਖਾ ਹੈ। ਜਿਹੜਾ ਸ਼ਿਆਮਲੰਗ ਸ਼ਿਆਮ ਸੁੰਦਰ ਸੋਹਣੇ ਰੰਗ ਵਾਲਾ ਅਕਾਲ ਪੁਰਖ ਹੈ, ਮਧੁਰ ਮਿੱਠਾ ਮਿੱਠਾ ਜਿਸ ਦਾ ਸੰਗੀਤ ਹੈ, ਜਿਹੜਾ ਮਨੁੱਖ ਸ਼ਿਆਮ ਸੁੰਦਰ ਅਕਾਲ ਪੁਰਖ ਦੇ ਮਧੁਰ ਗੀਤਾਂ ਦਾ ਗਾਇਨ ਕਰਦਾ ਹੈ, ਗਾਇਨ ਕਰਨ ਦੁਆਰਾ ਉਸ ਦੇ ਹਿਰਦੇ ਵਿੱਚ ਜੇ ਈਰਖਾ ਆਦਿ ਦਾ ਰੋਗ ਮੌਜੂਦ ਹੋਵੇ ਤਾਂ ਜਸ ਕਰਦਿਆਂ ਕਰਦਿਆਂ ਉਹ ਸਾਰਾ ਦੂਰ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਜਿਨ੍ਹਾਂ ਜਿਨ੍ਹਾਂ ਜੀਵਾਂ ਉੱਤੇ ਕਿਰਪਾ ਹੁੰਦੀ ਹੈ ਉਹ ਹਰ ਪ੍ਰਕਾਰ ਨਾਲ ਸੁਚੇਤ ਰਹਿੰਦੇ ਹਨ। ਕਾਲੇ ਰੰਗ ਦਾ ਮਧੁਰਾ ਆਦਮੀ ਜਿਹਦੇ ਹਿਰਦੇ ਵਿੱਚ ਵੈਰ ਭਾਵਨਾ ਹੈ,
ਨਿਵੰਤ ਹੋਵੰਤ ਮਿਥਿਆ,
ਭਾਵੇਂ ਉਹ ਬੰਦਾ ਨਿਵੰਦਾ ਹੈ, ਮੱਥਾ ਟੇਕਦਾ ਹੈ, ਅਪਰਾਧੀ ਦੂਣਾ ਨਿਵੇਂ, ਪਾਪੀ ਬੰਦਾ ਵੀ ਝੁਕ ਝੁਕ ਕੇ ਸਿਜਦੇ ਕਰਦਾ ਹੈ, ਨਮਸਕਾਰਾਂ ਕਰਦਾ ਹੈ। ਜਿਹੜਾ ਹਿਰਦੇ ਦਾ ਕਪਟੀ ਬੰਦਾ ਹੈ ਉਸਦਾ ਟੇਕਿਆ ਹੋਇਆ ਮੱਥਾ ਪ੍ਰਵਾਨ ਨਹੀਂ, ਉਸਦਾ ਵਾਰ ਵਾਰ ਨਿਉਣਾ ਇਸ ਵਾਸਤੇ ਹੈ, ਨਵੰਤ ਹੋਵੰਤ ਮਿਥਿਆ, ਉਸਦਾ ਵਾਰ ਵਾਰ ਝੁਕਣਾ ਆਪਣੇ ਆਪ ਨੂੰ ਦਾਸਨ ਦਾਸ ਕਹਾਉਣਾ ਜਾਂ ਸੇਵਾਦਾਰ ਕਹਾਉਣਾ ਏਦਾਂ ਹੀ ਵਿਅਰਥ ਹੈ।
ਚੇਤਨ ਸੰਤ ਸਵਜਨ ਹੈ,
ਉਸਦਾ ਨਿਵਣਾ ਵੀ ਮਿਥਿਆ ਹੈ, ਝੂਠਾ ਹੈ। ਚੇਤਨ ਸੁਚੇਤ ਰਹਿੰਦੇ ਹਨ ਸੰਤ ਜਨ, ਸਵਜਣ ਸ੍ਰਿਸ਼ਟ ਜਨ, ਜੋ ਬੰਦਗੀ ਵਾਲੇ ਲੋਕ ਹਨ ਕਪਟੀ ਬੰਦਿਆਂ ਤੋਂ ਹਮੇਸ਼ਾ ਸੁਚੇਤ ਰਹਿੰਦੇ ਹਨ, ਸਾਵਧਾਨ ਰਹਿੰਦੇ ਹਨ। ਗੁਰੂ ਅਰਜਨ ਦੇਵ ਜੀ ਫਰਮਾਉਂਦੇ ਜਿਹਨੇ ਪ੍ਰਭੂ ਦੀ ਭਗਤੀ ਕਰਨੀ ਹੈ ਉਹ ਕੁਟਲਤਾਈ ਵਾਲੇ ਮਨੁੱਖਾਂ ਦੀ ਸੰਗਤ ਤੋਂ ਸੁਚੇਤ ਰਵੇ, ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ, ਮੁੱਖ ਵਿੱਚ ਕੁਝ ਹੋਰ ਹੈ। ਵੇਦ ਪੜ੍ਹੇ ਮੁੱਖ ਬੀਠੀ ਬਾਣੀ, ਜੀਆਂ ਕੁਹਤ ਨ ਸੰਗੇ ਪ੍ਰਾਣੀ, ਮੂੰਹ ਤੋਂ ਮਿੱਠੇ ਮਿੱਠੇ ਬਚਨ ਬੋਲਦਾ ਹੈ ਪਰ ਹਿਰਦਾ ਇਸ ਦਾ ਬੜਾ ਪਾਪੀ ਹੈ।
ਪਾਪ ਕਰਨ ਲੱਗਿਆ ਰਤਾ ਵੀ ਸ਼ਰਮ ਨਹੀਂ ਕਰਦਾ।
ਅਚੇਤ ਮੂੜਾ ਨਾ ਜਾਣੰਤ,
ਪ੍ਰਭੂ ਦੀ ਯਾਦ ਤੋਂ ਟੁੱਟਾ ਹੋਇਆ ਮਨੁੱਖ ਇਹ ਨਹੀਂ ਜਾਣਦਾ। ਅਚੇਤ, ਚੇਤ ਮੈਨੇ ਚੇਤੇ ਕਰਨਾ, ਪ੍ਰਭੂ ਦਾ ਨਾਮ ਵਾਰ ਵਾਰ ਚੇਤੇ ਕਰਨਾ। ਅਚੇਤ ਜਿਹੜਾ ਪਰਮਾਤਮਾ ਨੂੰ ਚੇਤਦਾ ਨਹੀਂ, ਚੇਤੇ ਨਹੀਂ ਕਰਦਾ, ਉਹ ਕੈਸਾ ਹੈ? ਮੂੜਾ, ਮੂਰਖ। ਪਰਮਾਤਮਾ ਨੂੰ ਚੇਤੇ ਨਾ ਕਰਨ ਵਾਲਾ ਜਿਹੜਾ ਮੂਰਖ ਬੰਦਾ ਹੈ, ਉਹ ਇਹ ਗੱਲ ਨਹੀਂ ਜਾਣਦਾ।
ਘਟੰਤ ਸਾਸਾ ਨਿਤ ਪ੍ਰਤੇ,
ਮੇਰੇ ਸਵਾਸ ਦਿਨ ਬ ਦਿਨ ਘਟਦੇ ਜਾ ਰਹੇ ਹਨ, ਸਵਾਸ ਸਵਾਸ ਘਟਦਾ ਜਾ ਰਿਹਾ, ਹਰ ਰੋਜ਼ 24,000 ਦਾ ਘਾਟਾ ਪੈ ਰਿਹਾ ਹੈ। 24,000 ਸਵਾਸ ਸਰੀਰ ਵਿੱਚੋਂ ਹਰ ਰੋਜ਼ ਨਿਕਲ ਜਾਂਦਾ ਹੈ। ਇਸ ਪ੍ਰਕਾਰ ਸਵਾਸ ਦਿਨ ਦਿਨ ਘਟਦੇ ਹਨ, ਇੱਕ ਦਿਨ ਮੁੱਕ ਹੀ ਜਾਣੇ ਹਨ।
ਸਜੰਤ ਮਹਾ ਸੁੰਦਰੀ ਕਾਇਆ,
ਜਿਹੜੀ ਸੁੰਦਰ ਕਾਇਆ ਹੈ, ਜਿਹੜਾ ਸੋਹਣਾ ਸਰੀਰ ਹੈ, ਦਿਨੋ ਦਿਨ ਇਹਦਾ ਵੀ ਰੂਪ ਜਿਹੜਾ ਹੈ ਘਟਦਾ ਜਾਂਦਾ ਹੈ। ਛੇ ਜੰਤ ਮਹਾ ਸੁੰਦਰੀ ਕਾਇਆ, ਬੜਾ ਸੁੰਦਰ ਸਰੀਰ ਹੈ ਜੋ ਉਹ ਨਾਸ ਹੁੰਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ, ਛੀਣ ਹੁੰਦਾ ਜਾ ਰਿਹਾ। ਛੇ ਜੰਤ ਮੈਨੇ ਛੀਣ ਹੋਣਾ, ਕਮਜ਼ੋਰ ਹੋਣਾ, ਦਿਨੋ ਦਿਨ ਜਵਾਨੀ ਜਾ ਰਹੀ ਹੈ ਤੇ ਬੁਢੇਪਾ ਆ ਰਿਹਾ ਹੈ। ਪਲਪਣਾ ਸੀ, ਜਵਾਨੀ ਖਾ ਗਈ ਬਚਪਨੇ ਨੂੰ, ਹੁਣ ਜਵਾਨੀ ਨੂੰ ਬੁਢੇਪਾ ਖਾਈ ਜਾ ਰਿਹਾ ਹੈ, ਬੁਢੇਪੇ ਦੇ ਬਾਅਦ ਮੌਤ ਹੈ। ਦਿਨ ਬ ਦਿਨ ਸਰੀਰ ਛਿਜਦਾ ਜਾਂਦਾ ਹੈ, ਕਮਜ਼ੋਰ ਹੁੰਦਾ ਜਾਂਦਾ, ਅੱਖਾਂ ਦੀ ਵੇਖਣ ਸ਼ਕਤੀ ਘੱਟ ਰਹੀ ਹੈ, ਕੰਨਾਂ ਦੀ ਸਰੋਤ ਸ਼ਕਤੀ ਘੱਟ ਰਹੀ ਹੈ।
ਕਾਲ ਕੰਨਿਆ ਗ੍ਰਸਤੇ,
ਕਾਲ ਕੰਨਿਆ, ਕਾਲ ਕਹੀਏ ਮੌਤ, ਮੌਤ ਰੂਪੀ ਕੰਨਿਆ ਲਾਗੇ ਆ ਰਹੀ ਹੈ, ਭਾਵ ਮੌਤ ਲਾੜੀ ਨੇ ਇਸ ਨੂੰ ਵਰ ਲੈਣਾ ਹੈ, ਮੌਤ ਨੇ ਇਸ ਨੂੰ ਆਪਣੇ ਕਾਬੂ ਕਰ ਲੈਣਾ ਹੈ। ਜਿਹੜਾ ਲਿਖਿਆ ਹੋਇਆ ਸਾਹਾ ਹੈ ਉਹਨੇ ਟਲਣਾ ਨੇ। ਬਾਬਾ ਫਰੀਦ ਜੀ ਆਪਣੇ ਸ਼ਲੋਕਾਂ ਵਿੱਚ ਲਿਖਦੇ ਨੇ, ਆਵਾਜ਼ਾਂ ਪੈ ਰਹੀਆਂ, ਕਿਉਂ ਆਪਣੇ ਆਪ ਨੂੰ ਲੁਟਾ ਰਿਹਾ ਹੈ, ਦਿਨ ਬ ਦਿਨ ਤੇਰਾ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ। ਸਰੀਰ ਦੀ ਸੁੰਦਰਤਾ ਦਿਨ ਬ ਦਿਨ ਘਟਦੀ ਜਾ ਰਹੀ ਹੈ, ਕੀ ਇਸਤਰੀ ਤੇ ਕੀ ਪੁਰਸ਼ ਜਿਸ ਸਰੀਰ ਦੀ ਸੁੰਦਰਤਾ ਨੂੰ ਸਦੈਵੀ ਬਣਾਉਣ ਵਾਸਤੇ ਵਨਸਵਨੀਆਂ ਦਵਾਈਆਂ ਖਾਂਦਾ ਹੈ, ਪਾਊਡਰ ਕਰੀਮਾਂ ਲਾਉਂਦਾ ਹੈ ਕਿ ਕਿਧਰੇ ਵੇਖਣ ਵਾਲੇ ਨੂੰ ਇਹ ਨਾ ਪਤਾ ਲੱਗ ਜਾਵੇ ਕਿ ਕੇਸ ਚਿੱਟੇ ਹੋ ਗਏ ਹਨ, ਕੇਸਾਂ ਨੂੰ ਕਾਲਿਆਂ ਕਰਦਾ ਹੈ, ਮੂੰਹ ਆਪਣਾ ਆਪ ਹੀ ਕਾਲਾ ਕਰਦਾ। ਪੁਰਾਣੇ ਜ਼ਮਾਨੇ ਵਿੱਚ ਜੇ ਕੋਈ ਖਨਾਮੀ ਕਰ ਲਵੇ, ਜੇ ਕੋਈ ਗਲਤੀ ਹੋ ਜਾਵੇ ਤਾਂ ਉਸ ਦੀ ਸਜ਼ਾ ਇਹ ਹੁੰਦੀ ਸੀ ਕਿ ਉਸਦਾ ਮੂੰਹ ਕਾਲਾ ਕਰਕੇ, ਗਲ ਚ ਜੁੱਤੀਆਂ ਦਾ ਹਾਰ ਪਾ ਕੇ, ਖੋਤੇ ਤੇ ਬਿਠਾ ਕੇ ਉਹਦਾ ਜਲੂਸ ਕੱਢਿਆ ਜਾਂਦਾ ਸੀ। ਕੋਈ ਇਹੋ ਜਿਹਾ ਵੀ ਸਮਾਂ ਸੀ ਜਦੋਂ ਪੰਥ ਦੇ ਵਿੱਚ ਜੇ ਕੋਈ ਬੰਦਾ ਕੁਰੈਤ ਕਰ ਲੈਂਦਾ ਸੀ, ਬੱਜਰ ਕੁਰੈਤ ਕਰ ਲੈਂਦਾ ਸੀ, ਤੇ ਸਜ਼ਾ ਉਹਦੇ ਵਾਸਤੇ ਵੀ ਇਹ ਹੀ ਹੁੰਦੀ ਸੀ ਕਿ ਉਹਦਾ ਮੂੰਹ ਕਾਲਾ ਕਰਕੇ, ਜੁੱਤੀਆਂ ਦਾ ਹਾਰ ਗਲ ਚ ਪਾ ਕੇ, ਖੋਤੇ ਤੇ ਬਿਠਾ ਕੇ ਗਲੀ ਦੇ ਵਿੱਚੋਂ ਦੀ ਫੇਰਿਆ ਜਾਂਦਾ ਸੀ। ਇਹ ਪਤਿਤ ਹੋ ਗਿਆ, ਇਹਨੇ ਜਾਣ ਬੁੱਝ ਕੇ ਕੇਸਾਂ ਦੀ ਬੇਅਦਬੀ ਕਰ ਲਈ ਹੈ, ਕੇਸ ਕਟਾ ਦਿੱਤੇ ਹਨ, ਇਹਨੇ ਅੰਮ੍ਰਿਤ ਛਕਣ ਦੇ ਬਾਅਦ ਕੁੱਠਾ ਮਾਸ ਖਾ ਲਿਆ, ਇਹ ਪਤਿਤ ਹੋ ਗਿਆ ਹੈ, ਸਿੱਖ ਨਹੀਂ ਰਿਹਾ। ਹੁਣ ਇਸਨੇ ਤੰਬਾਕੂ ਖਾਣਾ ਸ਼ੁਰੂ ਕਰ ਦਿੱਤਾ, ਤੰਬਾਕੂ ਖਾਣ ਵਾਲੇ ਲੋਕਾਂ ਦੇ ਨਾਲ ਬਹਿ ਕੇ ਰੋਟੀ ਖਾਂਦਾ ਹੈ, ਉਹਨਾਂ ਦਾ ਜੂਠਾ ਮਿੱਠਾ ਖਾਂਦਾ, ਜੇ ਕੋਈ ਗੱਲ ਕਰੇ ਤੇ ਫੇਰ ਵੀ ਪੰਜਾਂ ਪਿਆਰਿਆਂ ਚ ਅੱਗੇ ਹੋ ਕੇ ਬਹਿੰਦਾ ਹੈ। ਭਾਵ ਅਨੇਕ ਪ੍ਰਕਾਰ ਦੇ ਔਗੁਣ ਹਨ, ਮਨੁੱਖ ਉਹਨਾਂ ਵਿੱਚ ਪਰਚਿਆ ਹੋਇਆ ਹੈ। ਹੁਕਾ ਹਜਾਮਤ ਹਲਾ ਲੋਹਰਾਮ, ਇਹ ਚਾਰ ਬੱਜਰ ਕੁਰੈਤਾਂ ਦੇ ਨਾਲ ਹੀ ਕਲਗੀਧਰ ਪਾਤਸ਼ਾਹ ਜੀ ਨੇ ਇਹ ਵੀ ਬਚਨ ਲਿਖਿਆ ਹੈ। ਹੁਕਾ ਹਜਾਮਤ ਹਲਾ ਲੋਹਰਾਮ, ਇਹਨਾਂ ਚਾਰ ਬੱਜਰ ਕੁਰੈਤਾਂ ਦੇ ਨਾਲ ਜੋ ਕਲਫ ਲਾਉਣੀ ਹੈ, ਦਾੜੀ ਨੂੰ ਕਾਲਿਆਂ ਕਰਨਾ ਹੈ, ਰੰਗ ਬਿਰੰਗਾ ਹੋਣਾ ਹੈ, ਇਹ ਵੀ ਕੁਰੈਤਾਂ ਵਿੱਚ ਹੀ ਸ਼ਾਮਿਲ ਹੈ, ਗੁਰੂ ਦਾ ਸਿੱਖ ਇਹ ਵੀ ਨਾ ਕਰੇ। ਸੋ ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਜਿਹੜਾ ਸਰੀਰ ਦਿਨੋ ਦਿਨ ਛਿਜਦਾ ਜਾਂਦਾ ਹੈ, ਮਹਾਸੁੰਦਰੀ ਕਾਇਆ, ਬੜਾ ਸੋਹਣਾ ਸਰੀਰ ਸੀ, ਹੁਣ ਦਵਾਈਆਂ ਬੂਟੀਆਂ ਦੇ ਲਾਉਣ ਨਾਲ ਰੰਗ ਰੋਗਨ ਕਰਨ ਨਾਲ ਇਹਨੇ ਸਦਾ ਨਹੀਂ ਰਹਿਣਾ। ਸਰੀਰ ਦਾ ਅੰਦਰ ਦਾ ਬਲ ਹੀ ਨਾਸ ਹੁੰਦਾ ਜਾ ਰਿਹਾ ਹੈ।
ਕਾਲ ਕੰਨਿਆ ਗ੍ਰਸਤੇ,
ਇਸ ਕਾਇਆ ਨੂੰ ਕਾਲ ਰੂਪੀ ਕੰਨਿਆ ਲਾੜੀ ਗ੍ਰਸ ਰਹੀ ਹੈ। ਜਿਉਂ ਜਿਉਂ ਮੌਤ ਨਜ਼ਦੀਕ ਆ ਰਹੀ ਹੈ, ਇੱਕ ਦਿਨ ਉਸਨੇ ਇਸ ਨੂੰ ਵਿਆਹ ਕੇ ਲੈ ਹੀ ਜਾਣਾ ਹੈ।
ਅਜੰਤ ਪੁਰਖ ਹੈ ਕੁਟੰਬ ਲੀਲਾ,
ਪਰ ਹੈਰਾਨਗੀ ਦੀ ਗੱਲ ਹੈ, ਫਿਰ ਵੀ ਮਨੁੱਖ ਦਾ ਮੋਹ ਪਰਿਵਾਰ ਨਾਲ ਦਿਨੋ ਦਿਨ ਜ਼ਿਆਦਾ ਹੁੰਦਾ ਜਾਂਦਾ। ਜਿਉਂ ਜਿਉਂ ਬੁਢੇਪਾ ਲਾਗੇ ਆਉਂਦਾ ਹੈ, ਤਿਉਂ ਤਿਉਂ ਪਰਿਵਾਰ ਦਾ ਮੋਹ ਵੱਧ ਰਿਹਾ ਹੈ, ਸੰਸਾਰ ਦਾ ਮੋਹ ਵੱਧ ਰਿਹਾ ਹੈ, ਮਾਇਆ ਦਾ ਮੋਹ ਵੱਧ ਰਿਹਾ ਹੈ, ਮਾਇਆ ਦਾ ਮੋਹ ਵੱਧ ਰਿਹਾ ਹੈ।
ਅਨਿਤ ਆਸਾ ਵਿਖਿਆ ਵਿਨੋਦ,
ਫਿਰ ਵਿਸ਼ਿਆਂ ਦੇ ਵਿੱਚ ਲੱਗਾ ਹੋਇਆ ਅਨਿਤ ਆਸਾ, ਜਿਹੜਾ ਸਰੀਰ ਨਿਤ ਨਹੀਂ ਰਹਿਣਾ, ਨਿਤ ਦੇ ਪਹਿਲਾਂ ਐੜਾ ਲੱਗ ਜਾਵੇ ਹੋ ਗਿਆ ਅਨਿਤ, ਅਨਿਤ ਮਹਿਣੇ ਨਾਸਵਾਨ। ਜਿਹੜਾ ਸਰੀਰ ਸਦਾ ਨਹੀਂ ਰਹਿਣ ਵਾਲਾ, ਅਨਿਤ ਹੈ, ਨਾਸਵਾਨ ਹੈ, ਇਹਦੀ ਆਸਾ ਕਰ ਰਿਹਾ ਕਿ ਮੈਂ ਮਰਨਾ ਹੀ ਨਹੀਂ, ਆਪਣੇ ਆਪ ਨੂੰ ਕਾਇਮ ਦਾਇਮ ਸਮਝੀ ਬੈਠਾ ਹੈ। ਇਹਦੇ ਵਹਿੰਦਿਆਂ ਵਹਿੰਦਿਆਂ ਇਹਦਾ ਪਿਓ, ਬਾਬਾ, ਦਾਦਾ, ਦਾਦੀ ਚਲੇ ਗਏ ਹਨ। ਜਿੱਥੇ ਆਸਣ ਹਮ ਬੈਠੇ ਕਿਤੇ ਬੈਸ ਗਿਆ, ਜਿੱਥੇ ਅਸੀਂ ਬੈਠੇ ਹਾਂ ਇੱਥੇ ਅੱਗੇ ਕਈ ਸਾਡੇ ਨਾਲ ਵੱਡੇ ਚੌਧਰੀ ਬਹਿ ਕੇ ਚਲੇ ਗਏ ਹਨ। ਰਹਿਣਾ ਅਸੀਂ ਵੀ ਨਹੀਂ, ਚੰਦ ਦਿਨਾਂ ਦਾ ਮੇਲਾ ਹੈ ਜਾਂ ਰਹਿਣਾ ਨਾਹੀਂ ਐਤ ਜੱਗ, ਜਦੋਂ ਇੱਥੇ ਰਹਿਣਾ ਹੀ ਨਹੀਂ ਤਾਂ ਕਾਇਤ ਗਾਰਬ ਹੰਡੀਏ, ਫਿਰ ਹੰਕਾਰ ਕਾਹਦਾ ਕਰਨਾ ਹੈ। ਸਰੀਰ ਦਿਨੋ ਦਿਨ ਨਾਸ ਹੋਣ ਦੇ ਨਜ਼ਦੀਕ ਆ ਰਿਹਾ, ਪਰ ਮਨੁੱਖ ਦੀਆਂ ਆਸਾਂ ਬੜੀਆਂ ਲੰਮੀਆਂ ਲੰਮੀਆਂ ਹਨ।
ਵਿਖਿਆ ਵਿਨੋਦ,
ਵਿਸ਼ਿਆਂ ਦੇ ਕੌਤਕਾਂ ਵਿੱਚ ਲੱਗਾ ਹੋਇਆ ਹੈ, ਰੰਗ ਰਲੀਆਂ ਮਾਨਣ ਵਿੱਚ ਲੱਗਾ ਹੋਇਆ ਹੈ, ਸਾਰੀ ਜਵਾਨੀ ਬੀਤ ਗਈ ਹੈ, ਬੁਢੇਪਾ ਆ ਗਿਆ ਹੈ, ਮਰਨ ਕਰੀਬ ਹੈ, ਪਰ ਅਜੇ ਵੀ ਦੁਨੀਆਂ ਦੇ ਅੰਦਰ ਹਰੀਆਂ ਚੁਗਦਾ ਹੈ।
ਪਰਮੰਤ ਪਰਮੰਤ ਬਹੁ ਜਨਮ ਹਾਰਿਓ,
ਸਤਿਗੁਰੂ ਜੀ ਸਮਝਾਉਂਦੇ ਹਨ ਕਿ ਹੇ ਪ੍ਰਾਣੀ, ਅੱਗੇ ਹੀ 84 ਵਿੱਚ ਭਰਮਣ ਕਰਦਿਆਂ ਕਰਦਿਆਂ ਤੇਰੇ ਕਈ ਜਨਮ ਵਿਅਰਥ ਚਲੇ ਗਏ ਹਨ। ਪਰਮੰਤ ਪਰਮੰਤ ਬਹੁ ਜਨਮ ਹਾਰਿਓ, ਅਨੇਕਾਂ ਜਨਮ ਤੂੰ ਹਾਰ ਗਿਆ ਹੈ, ਕੌਡੀਆਂ ਦੇ ਭਾਅ ਚਲੇ ਗਏ ਹਨ, ਕੋਈ ਖੱਟੀ ਨਹੀਂ ਖੱਟੀ, ਹੁਣ ਅਖੀਰਲਾ ਜਨਮ ਆਇਆ ਮਨੁੱਖਾਂ ਦੇ। ਜੇ ਇਹ ਵੀ ਬਾਜੀ ਹਾਰ ਗਿਓ ਤੇ ਹਾਰ ਹੀ ਗਿਓ, ਜੇ ਹੁਣ ਤੂੰ ਬਾਜੀ ਜਿੱਤ ਸਕਦਾ ਤੇ ਸਮਾਂ ਹੈ। ਅਬ ਤੂੰ ਸੀਜ ਭਾਵੇਂ ਨਹੀਂ ਸੀਜੇ, ਹੁਣ ਭਾਵੇਂ ਸਿੱਧੇ ਰਾਹ ਪੈ ਜਾ ਤੇ ਭਾਵੇਂ ਨਾ ਪੈ ਜਾ, ਫੈਸਲਾ ਤੇਰੇ ਹੱਥ ਵਿੱਚ ਹੈ। ਜੇ ਪ੍ਰਭੂ ਦੀ ਭਗਤੀ ਕਰ ਲਵੇਂਗਾ ਮਨੁੱਖਾ ਜਨਮ ਸਫਲਾ ਹੋ ਜਾਵੇਗਾ, ਜੇ ਨਿਰੰਕਾਰ ਦੀ ਬੰਦਗੀ ਨਾ ਕੀਤੀ ਤਾਂ ਜਿਵੇਂ ਅੱਗੇ ਹਜ਼ਾਰਾਂ ਜਨਮ ਵਿਅਰਥ ਚਲੇ ਗਏ ਹਨ, ਇਹ ਵੀ ਜਨਮ ਵਿਅਰਥ ਚਲੇ ਜਾਵੇਗਾ।
ਸਰਨ ਨਾਨਕ ਕਰਣਾ ਮਹਿ,
ਇਸ ਵਾਸਤੇ ਕਰਣਾ ਮਹਿ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਓ।
ਹੇ ਜੇਬੇ ਹੇ ਰਸਗੇ,
ਜੀ ਬੜਾ ਕਰਦਾ ਪਰ ਜ਼ਬਾਨ ਦੇ ਚਸਕੇ ਨਹੀਂ ਛੱਡਦੇ, ਬਾਜ਼ਾਰ ਵਿੱਚ ਤੁਰੇ ਜਾਂਦੇ ਆ ਜਾਂ ਸਾਹਮਣੇ ਜਦੋਂ ਕੋਈ ਚੀਜ਼ ਆ ਜਾਂਦੀ ਫਿਰ ਮਨ ਨੂੰ ਰੋਕਣਾ ਇਹਦਾ ਔਖਾ ਹੋ ਜਾਂਦਾ ਹੈ, ਫਿਰ ਭੱਖ ਅਭੱਖ ਸਭ ਖਾਏ। ਹੇ ਜੇਬੇ, ਹੇ ਜ਼ਬਾਨ, ਹੇ ਰਸਗੇ, ਤੂੰ ਬੜੇ ਬੜੇ ਰਸ ਲਏ ਹਨ, ਵਿਸ਼ੇਸ਼ ਕਰਕੇ ਰਸਗੇ ਭਾਵ ਗੇ ਮਣੇ ਵਿਸ਼ੇਸ਼ ਕਰਕੇ ਰਸਾਂ ਵਿੱਚ ਹੀ ਪ੍ਰਵਿਰਤ ਰਹਿੰਦੀ ਹੈ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਨਾਨਾ ਪ੍ਰਕਾਰ ਦੇ ਪਦਾਰਥ ਤੂੰ ਖਾਧੇ ਹਨ ਪਰ ਅਜੇ ਵੀ ਰਜਦੀ ਨਹੀਂ।
ਮਦਰ ਪ੍ਰਿਆ ਤੁਇੰ,
ਬੜੇ ਬੜੇ ਮਦਰ, ਬੜੇ ਬੜੇ ਮਿੱਠੇ ਪਦਾਰਥ, ਬੜੇ ਬੜੇ ਪ੍ਰੇ ਪਿਆਰੇ ਪਦਾਰਥ, ਮਨ ਭਾਉਂਦੇ ਪਦਾਰਥ ਤੂੰ ਖਾਧੇ ਹਨ। ਚਾਹੀਦਾ ਤੇ ਇਹ ਸੀ ਵੀ ਹੇ ਰਸਨਾ, ਜੇ ਤੂੰ ਮਿੱਠਾ ਖਾਂਦੀ ਹੈ ਤੇ ਮਿੱਠੇ ਬਚਨ ਵੀ ਬੋਲ, ਇੱਕ ਫਿੱਕਾ ਨਾ ਗਲਾਏ, ਫਿੱਕੇ ਬਚਨ, ਕੌੜੇ ਬਚਨ, ਅਯੋਗ ਬਾਣੀ, ਕੁਟੱਬੀ ਬਾਣੀ ਨਾ ਬੋਲ। ਤੇਰੀ ਰਸਨਾ ਵਿੱਚੋਂ ਨਿਰੰਕਾਰ ਦਾ ਜਸ ਵਰਣਨ ਹੋਵੇ, ਪ੍ਰਭੂ ਦੇ ਗੀਤ ਗਾਇਨ ਗਾ। ਮਦਰ ਪ੍ਰਿਆ ਤੋਇੰ, ਤੂੰ ਅਕਾਲ ਪੁਰਖ ਦੇ ਮਿੱਠੇ ਮਿੱਠੇ ਗੀਤ ਗਾਇਆ ਕਰ, ਮਿੱਠੀ ਬਾਣੀ ਪੜਿਆ ਕਰ।
ਸਤ ਹਤੰ ਪਰਮ ਬਾਦੰ,
ਤੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਨਾਸ ਸਤ ਹੈ, ਮਰਨਾ ਸੱਚ ਹੈ। ਸਤ ਹਤੰ, ਤੇਰੀ ਹੱਤਿਆ ਹੋ ਜਾਣੀ ਹੈ, ਤੇਰਾ ਅੰਤ ਹੋ ਜਾਣਾ ਹੈ, ਇਹ ਗੱਲ ਸੱਚੀ ਹੈ। ਸਿਆਲਕੋਟ ਦੇ ਰਹਿਣ ਵਾਲਾ ਮੂਲਾ ਵੀ ਇਸ ਗੱਲ ਨੂੰ ਜਾਣਦਾ ਹੈ ਕਿ ਮਰਨਾ ਸੱਚ, ਜਿਉਣਾ ਝੂਠ। ਸਤਿਗੁਰੂ ਜੀ ਕਹਿੰਦੇ ਜਦ ਤੂੰ ਇਹ ਗੱਲ ਜਾਣਦਾ ਹੈ ਤਾਂ ਫਿਰ ਕਿਉਂ ਨਹੀਂ ਆਪਣਾ ਸਮਾਂ ਸਮਝਦਾ?
ਅਵਰਤ ਇਥੈ ਸੁਧ ਅਚਰਣ ਹੈ
ਸਤ ਹਤੰ ਪਰਮ ਬਾਦੰ। ਬਾਦ ਕਹਿੰਦੇ ਝਗੜੇ ਨੂੰ। ਜਦੋਂ ਮਰਨਾ ਸੱਚ ਹੈ ਸਦਾ ਇੱਥੇ ਨਹੀਂ ਰਹਿਣਾ ਤੇ ਝਗੜਿਆਂ ਵਿੱਚ ਕਿਉਂ ਪੈਂਦਾ? ਹੇ ਰਸਨਾ ਤੂੰ ਮਿੱਠੇ ਪਦਾਰਥ ਖਾ ਕੇ ਕੌੜਾ ਕਿਉਂ ਬੋਲਦੀ ਹੈ? ਤੈਨੂੰ ਚਾਹੀਦਾ ਹੈ ਅਕਾਲ ਪੁਰਖ ਵਾਹਿਗੁਰੂ ਦਾ ਜਸ ਗੈਨ ਕਰਨਾ।
ਅਵਰਤ ਇੱਥੇ ਸੁਧ ਅਚਰਣ ਹੈ
ਅਵਰਤ ਤੂੰ ਪਰਵਿਰਤ ਹੋ ਇੱਥੇ ਇਸ ਜਗਤ ਦੇ ਅੰਦਰ ਸ਼ੁੱਧ ਅਚਰਣ ਹੈ ਜੋ ਸ਼ੁੱਧ ਅੱਖਰ ਹਨ ਭਾਵ ਪਰਮਾਤਮਾ ਦੀ ਬੰਦਗੀ ਵਾਲੇ ਨਾਮ ਵਾਲੇ ਜਿਹੜੇ ਅੱਖਰ ਨੇ ਉਹਨਾਂ ਵਿੱਚ ਪਰਵਿਰਤ ਹੋ ਕਿਉਂਕਿ ਮਰਨਾ ਸੱਤ ਹੈ ਤੇ ਝਗੜਿਆਂ ਵਿੱਚ ਪੈ ਕੇ ਆਪਣਾ ਸਮਾਂ ਗੁਜ਼ਾਰਨਾ ਸਮੇਂ ਨੂੰ ਅਜਾਈ ਗਵਾਉਣਾ ਹੈ। ਝਗੜਿਆਂ ਤੋਂ ਕਿਨਾਰਾ ਕਰ ਆਪਣੀ ਰਸਨਾ ਦੇ ਨਾਲ ਵਿਅਰਥ ਬਚਨ ਨਾ ਬੋਲ ਨਿਰੰਕਾਰ ਦੀ ਸੱਚੀ ਬਾਣੀ ਬੋਲ। ਅਵਰਤ ਇੱਥੇ ਸ਼ੁੱਧ ਅਸ਼ਰਨੇ ਸ਼ੁੱਧ ਕਹੀਏ ਪਵਿੱਤਰ ਅੱਖਰਾਂ ਦੁਆਰਾ ਆਪਣੀ ਬਾਣੀ ਨੂੰ ਸਹੀ ਰਸਤੇ ਤੇ ਲਿਆ।
ਗੋਬਿੰਦ ਦਮੋਦਰ ਮਾਧਵੀ
ਕਿਹੜੇ ਹਨ ਸ਼ੁੱਧ ਅੱਖਰ? ਗੋਬਿੰਦ ਗੋਬਿੰਦ ਕਰਨਾ, ਦਾਮੋਦਰ ਦਾਮੋਦਰ ਜਪਣਾ, ਮਾਧਵੇ ਮਾਧਵੇ ਕਹਿਣਾ ਭਾਵ ਅਕਾਲ ਪੁਰਖ ਦੇ ਜਿੰਨੇ ਵੀ ਕਿਰਿਆਵਾਚੀ ਨਾਮ ਹਨ ਉਹਨਾਂ ਨੂੰ ਚੇਤੇ ਕਰ, ਉਹਨਾਂ ਗੁਣਾਂ ਨੂੰ ਗ੍ਰਹਿਣ ਕਰ, ਪਰਮਾਤਮਾ ਦੀ ਬੰਦਗੀ ਕਰ, ਆਪਣੇ ਇਸ਼ਟ ਦੇ ਮੁਤਾਬਕ ਜੋ ਤੇਰੇ ਗੁਰੂ ਨੇ ਤੈਨੂੰ ਗੁਰਮੰਤਰ ਦਿੱਤਾ ਹੈ ਉਸ ਗੁਰਮੰਤਰ ਦਾ ਵਾਰ ਵਾਰ ਜਪ ਕਰ। ਇਸ ਜਪ ਦੇ ਅੱਖਰਾਂ ਵਿੱਚ ਹੇ ਰਸਨਾ ਤੂੰ ਅਵਰਤ ਵਰਤਨਾ ਕਰ। ਤੂੰ ਹੋਰ ਹੋਰ ਬਾਦੰਗ ਵਿੱਚ ਵਰਤ ਰਹੀ ਹੈ, ਝਗੜਿਆਂ ਵਿੱਚ ਇਸਤੇਮਾਲ ਤੇਰਾ ਹੋ ਰਿਹਾ। ਹੇ ਜਮਾਨ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦਾ ਹੀ ਗੈਨ ਕਰ।
ਗੁਰਵੰਤ ਨਾਰੀ ਮਦੋਨ ਮਤੰ
ਵਸ ਦੀ ਗੱਲ ਨਹੀਂ, ਮਨੁੱਖ ਜਿਹੜਾ ਹੈ ਹੰਕਾਰ ਕਰਦਾ ਹੈ, ਐਵੇਂ ਹੰਕਾਰ ਕਰਦਾ ਹੈ। ਗੁਰਵੰਤ ਨਾਰੀ ਇਸ ਗੱਲ ਦਾ ਹੰਕਾਰ ਕਰਦਾ ਕਿ ਮੇਰੀ ਨਾਰੀ ਬੜੀ ਸੁੰਦਰ ਹੈ, ਇਸਤਰੀ ਬੜੀ ਸੁੰਦਰ ਹੈ। ਇਸਤਰੀ ਆਪਣਾ ਗਰਵ ਕਰ ਰਹੀ ਹੈ, ਹੰਕਾਰ ਕਰ ਰਹੀ ਕਿ ਮੇਰੇ ਵਰਗਾ ਹੋਰ ਕੋਈ ਸੁੰਦਰ ਨਹੀਂ।
ਮਦੋਨ ਮਤੰ
ਮਦੋਨ ਕਹਿੰਦੇ ਹਨ ਕਾਮ ਨੂੰ, ਕਾਮ ਦੇ ਅੰਦਰ ਮਤੰ ਕਹੀਏ ਮਸਤ ਹੈ। ਕਾਮ ਤੋਂ ਅਰਥ ਬਣ ਗਿਆ ਕਾਮਨੀ, ਕਾਮਨੀ ਮੈਣੇ ਇਸਤਰੀ। ਜਿਹੜੀ ਕਾਮ ਭਰਪੂਰ ਇਸਤਰੀ ਹੈ ਉਹ ਆਪਣੇ ਜਵਾਨੀ ਦਾ ਆਪਣੇ ਸਰੀਰ ਦੇ ਸੁਹੱਪਣ ਦਾ ਮਾਣ ਕਰ ਰਹੀ ਹੈ, ਹੰਕਾਰ ਕਰ ਰਹੀ ਹੈ। ਇਹ ਹੰਕਾਰ ਹੀ ਇਸ ਜੀਵ ਰੂਪੀ ਇਸਤਰੀ ਨੂੰ ਡੋਬਣ ਦਾ ਕਾਰਨ ਹੈ।
ਬਲਵੰਤ ਬਲਾਤ ਕਾਰਨ ਹੈ
ਸਤਿਗੁਰੂ ਜੀ ਕਹਿੰਦੇ ਹਨ ਕਿ ਇਸਤਰੀ ਹੈ ਬੜੀ ਬਲੀ ਜਿਸ ਮਾਇਆ ਨੇ ਸ਼ਿਵ ਬ੍ਰਹਮਾ ਤੇ ਵਿਸ਼ਨੂੰ ਨੂੰ ਨਹੀਂ ਛੱਡਿਆ, ਜਿਨੇ ਸ੍ਰਿੰਗੀ ਰਿਖੀ ਜੈਮਨੀ ਰਿਖੀ ਪ੍ਰਸਰ ਰਿਸ਼ੀ ਅਤੇ ਹੋਰ ਅਨੇਕਾਂ ਰਿਸ਼ੀਆਂ ਨੂੰ, ਰਿਸ਼ੀਆਂ ਵਿੱਚੋਂ ਸ਼੍ਰੋਮਣੀ ਰਿਖੀ ਨਾਰਦ ਮੁਨੀ ਨੂੰ ਵੀ ਇਸ ਨੇ ਆਪਣੇ ਵਸੀਕਾਰ ਕਰ ਲਿਆ। ਇੰਦਰ ਤੋਂ ਲੈ ਕੇ 33 ਕਰੋੜ ਦੇਵਤੇ ਜਿਸ ਦੇ ਅਧੀਨ ਹਨ, ਇਸ ਇਸਤਰੀ ਦੇ ਅਧੀਨ ਹੋਣ ਤੋਂ ਕੋਈ ਵਿਰਲਾ ਮਨੁੱਖ ਬਚਿਆ ਹੈ। ਬਲਵੰਤ ਬਲਾਤ ਕਾਰਨ ਹੈ, ਇਸ ਇਸਤਰੀ ਦੇ ਅੰਦਰ ਬੜਾ ਭਾਰੀ ਬਲ ਹੈ। ਇਹ ਆਪਣੇ ਬਲ ਦੇ ਨਾਲ ਮਨੁੱਖ ਦਾ ਸਮਗਰ ਬਲ ਨਾਸ ਕਰ ਦਿੰਦੀ ਹੈ। ਬਲਵੰਤ ਬਲੀ ਬਲਸ਼ਾਲੀ ਹੈ, ਬਲਵੰਤ ਬਲਾਤਕਾਰ ਨੇ ਜੋ ਮਨੁੱਖ ਦਾ ਬਲ ਹੈ ਉਸ ਬਲ ਦਾ ਨਾਸ ਕਰਨ ਵਾਸਤੇ ਇਸਤਰੀ ਸਮਰੱਥ ਹੈ।
ਚਰਨ ਕਮਲਨ ਹੈ ਭਜੰਤ,
ਇਹ ਮਨੁੱਖ ਵੀ ਐਸਾ ਮੂੜ ਹੈ ਕਿ ਇਸਤਰੀ ਦੇ ਮੋਹ ਵਿੱਚ ਆਇਆ ਹੋਇਆ, ਵਿਕਾਰਾਂ ਦੀ ਪਕੜ ਵਿੱਚ ਆਇਆ ਹੋਇਆ, ਅਣਹੋਣੀਆਂ ਗੱਲਾਂ ਕਰਦਾ ਹੋਇਆ ਆਪਣੀ ਜ਼ਿੰਦਗੀ ਨੂੰ ਅਜਾਈ ਗਵਾ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਦੇ ਚਰਨ ਕਮਲ ਨਹੀਂ ਭਜਦਾ, ਚਰਨ ਕਮਲ ਨਹਿ ਭਜੰਤ, ਵਾਹਿਗੁਰੂ ਦੇ ਚਰਨ ਕਮਲਾਂ ਦਾ ਭਜਨ ਨਹੀਂ ਕਰਦਾ, ਭਾਵ ਗੁਰਬਾਣੀ ਨਹੀਂ ਪੜਦਾ, ਮੂਲ ਮੰਤਰ ਨਹੀਂ ਜਪਦਾ।
ਤ੍ਰਿਣ ਸਮਾਨ ਤ੍ਰਿਗ ਜਨਮ ਹੈ,
ਤ੍ਰਿਣ ਨਾਮ ਹੈ ਕੱਖ ਦਾ, ਕੱਖ ਦੀ ਤਰ੍ਹਾਂ ਇਸ ਦਾ ਜਨਮ ਜਿਹੜਾ ਹੈ ਵਿਅਰਥ ਹੈ। ਤ੍ਰਿਣ ਸਮਾਨ ਕੱਖ ਦੀ ਤਰ੍ਹਾਂ ਹੈ ਇਹਦਾ ਜੀਵਨ, ਤ੍ਰਿਗ ਜਨਮ ਹੈ। ਤਰਕਾਰ ਹੈ ਇਹੋ ਜਿਹੇ ਮਨੁੱਖ ਨੂੰ ਜਿਹੜਾ ਧਰਮ ਤਿਆਗ ਕੇ ਇਸਤਰੀ ਦੇ ਅਧੀਨ ਹੋ ਕੇ ਅਧਰਮੀ ਬਣ ਜਾਵੇ।
ਹੇ ਪਪੀਲਕਾ ਗ੍ਰਸਤੇ,
ਪਪੀਲਕਾ ਕਹਿੰਦੇ ਕੀੜੀ ਨੂੰ, ਹੇ ਜੀਵ ਤੈਨੂੰ ਤਾਂ ਕੀੜੀ ਨੇ ਕਾਬੂ ਕਰ ਲੈਣਾ, ਕੀੜੀ ਵੱਧ ਤੁੱਛ ਮਾਇਆ ਜਿਹੜੀ ਹੈ ਉਸ ਦੇ ਬੰਧਨ ਵਿੱਚ ਤੂੰ ਫਸਿਆ ਹੋਇਆ ਹੈ, ਉਹਨੇ ਤੈਨੂੰ ਗ੍ਰਸਿਆ ਹੋਇਆ ਹੈ, ਉਹਨੇ ਤੈਨੂੰ ਪਕੜਿਆ ਹੋਇਆ ਹੈ।
ਗੋਬਿੰਦ ਸਿਮਰਨ ਤੁੰਗ ਧਨੇ,
ਗੋਬਿੰਦ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਤੇਰਾ ਅਸਲੀ ਧਨ ਸੀ, ਪਰ ਇਸ ਧਨ ਨੂੰ ਤੂੰ ਨਹੀਂ ਵਿਆਜਿਆ, ਇਸ ਧਨ ਨੂੰ ਤੂੰ ਇਕੱਠਿਆ ਨਹੀਂ ਕੀਤਾ।
ਨਾਨਕ ਅਨਕ ਵਾਰ ਨਮੋ ਨਮਹਿ,
ਐਸੇ ਅਕਾਲ ਪੁਰਖ ਵਾਹਿਗੁਰੂ ਨੂੰ ਸਾਡੀ ਵਾਰੰ ਵਾਰ ਨਮਸਕਾਰ ਹੈ, ਘੜੀ ਮੁੜੀ ਅਸੀਂ ਮੱਥਾ ਟੇਕਦੇ ਹਾਂ।
ਤ੍ਰਿਣ ਤਮੇਰੰ,
ਤ੍ਰਿਣ ਨਾਮ ਹੈ ਕੱਖ ਦਾ, ਕੱਖ ਦੀ ਤਰ੍ਹਾਂ ਜਿਹੜੇ ਤੁਛ ਜੀਵ ਹਨ, ਜੇ ਪ੍ਰਭੂ ਦੀ ਭਗਤੀ ਕਰਨ ਲੱਗ ਪੈਣ ਤਾਂ ਮੇਰੰ ਸ਼੍ਰੋਮਣੀ ਬਣ ਜਾਂਦੇ ਹਨ।
ਸਹਿਕੰ ਤਾਂ ਹਰਿਯੰ,
ਜਿਹੜੇ ਜੀਵ ਅਜੇ ਸਹਿਕਦੇ ਹਨ, ਜਿਹੜੇ ਸੁੱਕੇ ਹੋਏ ਹਨ ਹਿਰਦੇ, ਉਹ ਹਰੇ ਭਰੇ ਹੋ ਜਾਂਦੇ ਹਨ ਪ੍ਰਭੂ ਦੀ ਭਗਤੀ ਦੁਆਰਾ।
ਬੂਡੰ ਤਾਂ ਤਰਿਯੰ,
ਜਿਹੜੇ ਡੁੱਬ ਰਹੇ ਹਨ ਪਾਪਾਂ ਵਿੱਚ ਵਿਕਾਰਾਂ ਵਿੱਚ, ਜੇ ਸਾਧ ਸੰਗਤ ਵਿੱਚ ਆ ਕੇ ਅਰਦਾਸ ਕਰਨ, ਜੇ ਇੱਕ ਮਨ ਹੋ ਕੇ ਗੁਰੂ ਦਾ ਆਸਰਾ ਲੈ ਲੈਣ, ਤਾਂ ਬੂਡੰ ਤਾਂ ਤਰਿਯੰ, ਉਹ ਤਰਨ ਲੱਗ ਪੈਂਦੇ ਹਨ ਜਿਹੜੇ ਪਾਪਾਂ ਵਿੱਚ ਡੁੱਬ ਰਹੇ ਹੋਣ। ਉਹ ਅਰਦਾਸ ਕਰਨ ਤਾਂ ਤਰਨ ਲੱਗ ਪੈਂਦੇ ਭਾਵ ਬਚ ਜਾਂਦੇ ਹਨ ਪਾਪਾਂ ਤੋਂ। ਜਿਹੜਾ ਮਨੁੱਖ ਡੁੱਬ ਰਿਹਾ ਹੋਵੇ ਨਦੀ ਵਿੱਚ ਸਮੁੰਦਰ ਵਿੱਚ, ਨਿਰੰਕਾਰ ਦੀ ਕਿਰਪਾ ਹੋ ਜਾਵੇ ਤੇ ਤਰਨ ਲੱਗ ਪੈਂਦਾ ਹੈ, ਬਚ ਜਾਂਦਾ ਹੈ।
ਊਣ ਤਾਂ ਭਰਿਯੰ,
ਜਿਹੜੇ ਊਣੇ ਊਣੇ ਲੋਕ ਹਨ ਉਹ ਭਰਪੂਰ ਹੋ ਜਾਂਦੇ ਹਨ, ਭਰੇ ਜਾਂਦੇ ਹਨ।
ਅੰਧਕਾਰ ਕੋਟ ਸੂਰ ਉਜਾਰੰ,
ਅਗਿਆਨਤਾ ਦਾ ਜਿਹੜਾ ਅੰਧਕਾਰ ਹੈ, ਉੱਥੇ ਕਰੋੜਾਂ ਵੀ ਸੂਰਜ ਚੜ ਬਹਿਣ ਤੇ ਉਜਾਲਾ ਨਹੀਂ ਕਰ ਸਕਦੇ। ਅਗਿਆਨਤਾ ਦੇ ਹਨੇਰੇ ਨੂੰ ਮੇਟਣ ਵਾਸਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅਤੇ ਉਪਦੇਸ਼ ਹੀ ਕਾਰਗਰ ਹੈ।
ਬਿਨਵੰਤ ਨਾਨਕ ਹਰ ਗੁਰਦਿਆਰੰ,
ਬਿਨਵੰਤ ਬਿਨੇ ਕਰਦੇ ਹਨ, ਉਚਾਰਨ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕੇ, ਧੰਨ ਗੁਰੂ ਨਾਨਕ ਦੇਵ ਹਰ ਗੁਰਦਿਆਰੰ, ਹਰੀ ਪਰਮੇਸ਼ਰ ਦਾ ਰੂਪ ਹਨ ਗੁਰੂ ਜੀ, ਜਿਹਦੇ ਉੱਤੇ ਗੁਰੂ ਜੀ ਦਿਆਲੂ ਹੋ ਜਾਂਦੇ ਹਨ, ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।
ਬ੍ਰਾਹਮਣ ਸੰਗ ਉਦਣ,
ਬ੍ਰਾਹਮਣਾਂ ਦੀ ਸੰਗਤ ਦਾ ਬੜਾ ਪ੍ਰਚਾਰ ਹੋਇਆ। ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਪ੍ਰਸ਼ਨ ਹੋਇਆ, ਮਹਾਰਾਜ ਬ੍ਰਾਹਮਣ ਦੀ ਸੇਵਾ ਦਾ ਬੜਾ ਪੁੰਨ ਲਿਖਿਆ ਸ਼ਾਸਤਰਾਂ ਵਿੱਚ। ਗੁਰਦੇਵ ਕਹਿੰਦੇ ਹਾਂ, ਜਿਹੜਾ ਬ੍ਰਾਹਮਣ ਹੋਵੇ, ਜਿਹਨੇ ਬ੍ਰਹਮ ਨੂੰ ਜਾਣਿਆ ਹੈ, ਬ੍ਰਾਹਮਣ ਸੰਗ ਉਦਰਣ, ਇਹੋ ਜੇ ਬ੍ਰਾਹਮਣ ਬ੍ਰਹਮ ਗਿਆਨੀ ਦੀ ਸੰਗਤ ਕਰਨ ਨਾਲ ਕਰਨਾ ਹੁੰਦਾ ਹੈ।
ਬ੍ਰਹਮ ਕਰਮ ਜੇ ਪੂਰਨ ਹੈ,
ਇਹ ਹੈ ਕਿ ਬ੍ਰਹਮ ਦੇ ਕਰਮਾਂ ਵਿੱਚ ਪੂਰਨ ਹੋਵੇ।
ਆਤਮ ਰਤੰ ਸੰਸਾਰ ਗਹੰ,
ਆਤਮਾ ਕਹੀਏ ਮਨ, ਜਿਸ ਨੇ ਆਪਣੇ ਆਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ, ਭਾਵ ਪਰਮੇਸ਼ਰ ਵਾਹਿਗੁਰੂ ਦੇ ਪ੍ਰੇਮ ਵਿੱਚ ਮਸਤ ਹੈ।
ਆਤਮ ਰਤੰ,
ਆਤਮਾ ਕਹੀਏ ਮਨ, ਮਨ ਉਸ ਦਾ ਰਤਨ ਕਹੀਏ ਰੰਗਿਆ ਹੋਇਆ ਹੈ ਨਾਮ ਵਿੱਚ।
ਸੰਸਾਰ ਗਹੰ,
ਸੰਸਾਰ ਦੇ ਦੁੱਖਾਂ ਤੋਂ ਬਚਿਆ ਹੋਇਆ ਹੈ।
ਤੇ ਨਾਲ ਨਾਨਕ ਨੇ ਫਲ ਹੈ,
ਜਿਹੜਾ ਮਨੁੱਖ ਸੰਸਾਰੀ ਪਕੜ ਵਿੱਚ ਹੀ ਖਚਿਤ ਹੈ, ਸੰਸਾਰ ਗਹੰ, ਜਿਹਨੂੰ ਸੰਸਾਰੀ ਕੰਮਾਂ ਨੇ ਗ੍ਰਸਿਆ ਹੋਇਆ, ਸੰਸਾਰਾਕਾਰ ਜਿਸ ਦੀ ਬਿਰਤੀ ਹੈ, ਤੇ ਨਰ ਨਾਨਕ ਨੇ ਫਲੇ, ਉਹ ਮਨੁੱਖ ਇਸ ਜਗਤ ਵਿੱਚ ਨਿਸਫਲ ਹਨ, ਜਿਨ੍ਹਾਂ ਨੇ ਆਪਣੇ ਆਤਮਾ ਨੂੰ, ਜਿਨ੍ਹਾਂ ਨੇ ਆਪਣੇ ਮਨ ਨੂੰ ਵਾਹਿਗੁਰੂ ਦੇ ਰੰਗ ਵਿੱਚ ਨਹੀਂ ਰੰਗਿਆ, ਸਗੋਂ ਸੰਸਾਰ ਦੇ ਰੰਗ ਵਿੱਚ ਰੰਗਿਆ ਹੋਇਆ ਹੈ। ਦੁਨੀਆਂ ਦੇ ਰੰਗ ਵਿੱਚ ਰੰਗੇ ਹੋਏ ਮਨੁੱਖ ਜਿਹੜੇ ਹਨ, ਉਹਨਾਂ ਦਾ ਜਨਮ ਨਿਸਫਲ ਹੈ। ਨਾਨਕ ਨਰ ਨਾਨਕ ਨੇ ਫਲੇ, ਤੇ ਨਰ ਨਾਨਕ ਨੇ ਫਲੇ, ਉਹ ਮਨੁੱਖ ਇਸ ਜਗਤ ਵਿੱਚ ਨਿਸਫਲ ਹੀ ਹਨ।
ਪਰ ਦਰ ਵਿਹਰਣ ਭਾਵ ਵਿਘਨ ਕਰਨ,
ਗੁਰਦੇਵ ਚੋਰੀ ਤੋਂ ਵਰਜਦੇ ਹਨ ਕਿ ਪਰਾਇਆ ਦਰਬ ਚੋਰੀ ਕਰਨਾ, ਪਰ ਦਰਬ ਹਿਰਣ ਪਰਾਇਆ ਮਾਲ ਚੁਰਾ ਲੈਣਾ।
ਬਹੁ ਵਿਘਨ ਕਰਨ,
ਅਨੇਕਾਂ ਵਿਘਨਾਂ ਦੇ ਪਾਉਣ ਦਾ ਕਾਰਨ ਹੈ ਅਧਿਆਤਮਕ ਮਨੁੱਖ ਦੀ ਜ਼ਿੰਦਗੀ ਵਿੱਚ ਤਾਂ ਅਨੇਕਾਂ ਅੜਚਣਾਂ ਖੜੀਆਂ ਕਰ ਦਿੰਦਾ ਹੈ। ਇਸ ਵਾਸਤੇ ਪਰਾਏ ਹੱਕ ਖਾਣ ਤੋਂ ਗੁਰੂ ਨਾਨਕ ਦੇਵ ਜੀ ਨੇ ਬੜੇ ਸਖਤ ਸ਼ਬਦਾਂ ਵਿੱਚ ਸਾਨੂੰ ਵਿਵਰਜਿਤ ਕੀਤਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਜਿਹੜਾ ਹਿੰਦੂ ਹੈ ਉਹਦੇ ਵਾਸਤੇ ਗਊ ਦੇ ਮਾਸ ਸਮਾਨ ਹੈ, ਜਿਹੜਾ ਮੁਸਲਮਾਨ ਹੈ ਉਹਦੇ ਵਾਸਤੇ ਸੂਰ ਦੇ ਸਮਾਨ ਹੈ। ਮੁਸਲਮਾਨਾਂ ਨੂੰ ਸੂਰ ਖਾਣਾ ਸੁਗੰਧ ਹੈ, ਹਿੰਦੂਆਂ ਨੂੰ ਗਊ ਖਾਣੀ ਸੁਗੰਧ ਹੈ, ਜੇ ਖਾ ਲੈਣ ਤੇ ਧਰਮ ਤੋਂ ਅਧਰਮੇ ਹੋ ਜਾਂਦੇ ਹਨ। ਜਿਹੜਾ ਚੂੜਾ ਹੈ ਉਹਨੂੰ ਸਹਿਆ ਖਾਣਾ ਸੁਗੰਧ ਹੈ, ਭਾਈ ਗੁਰਦਾਸ ਜੀ ਨੇ ਲਿਖਿਆ। ਪਰ ਹੁਣ ਕਲਯੁਗ ਦਾ ਸਮਾਂ ਹੋਣ ਕਰਕੇ ਸਾਰੀ ਨਿਜਮਾਵਲੀ ਵਿਗੜ ਗਈ ਹੈ। ਗੁਰਦੇਵ ਫਰਮਾਉਂਦੇ ਹਨ ਇੱਥੇ, ਪਰ ਦਰਬ ਹਿਰਣੰਗ ਬਹੁ ਵਿਘਨ ਕਰਨੰਗ, ਚੋਰੀ ਕਰਨੀ ਜ਼ਿੰਦਗੀ ਵਿੱਚ ਅਨੇਕਾਂ ਵਿਘਨ ਖੜੇ ਕਰ ਦਿੰਦੀ ਹੈ।
ਉਚਰਣੰ ਸਰਬ ਜੀ ਕਹੈ,
ਕਰਨਾ ਕੀ ਚਾਹੀਦਾ ਹੈ? ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨਾ ਚਾਹੀਦਾ ਹੈ, ਜੋ ਸਾਰੇ ਜੀਵਾਂ ਦਾ ਆਸਰਾ ਰੂਪ ਹੈ।
ਲਾ ਲੈ ਤਿਸਨਾ ਅਤ ਪਤ,
ਜਿੰਨਾ ਜਿੰਨਾ ਜੀਵਾਂ ਦੇ ਮਨ ਅੰਦਰ ਬਹੁਤ ਭਾਰੀ ਤ੍ਰਿਸ਼ਨਾ ਲੱਗੀ ਹੋਈ ਹੈ, ਲਓ ਲਈ ਤ੍ਰਿਸ਼ਨਾ, ਜਿਨ੍ਹਾਂ ਦਾ ਮਨ ਤ੍ਰਿਸ਼ਨਾ ਨੇ ਆਪਣੇ ਕਾਬੂ ਕਰ ਲਿਆ ਹੈ। ਅਤਿਪਤ ਮਨ ਮਾਏ, ਅਤਿਪਤ ਦਾ ਅਰਥ ਹੈ ਤਿਪਤ ਮੈਣੇ ਤ੍ਰਿਪਤ, ਰੱਜ ਜਾਣਾ, ਤੇ ਐੜਾ ਪਹਿਲੇ ਲੱਗ ਗਿਆ। ਅਤਿਪਤ ਉਹ ਰੱਜਦੇ ਹੀ ਨਹੀਂ ਹਨ, ਜਿਨ੍ਹਾਂ ਨੂੰ ਜਗਤ ਦੇ ਅਨੇਕਾਂ ਪ੍ਰਕਾਰ ਦੇ ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ। ਅਤਿਪਤ ਮਨ ਮਾਏ, ਉਹ ਆਪਣੇ ਮਨ ਵਿੱਚ ਕਦੀ ਵੀ ਰੱਜਦੇ ਨਹੀਂ ਹਨ।
ਕਰਮ ਕਰਤ ਸੁਕਰ ਹੈ,
ਉਹ ਜੀਵ ਜਿਹੜੇ ਹਨ ਸੂਰਾਂ ਵਾਲੇ ਕੰਮ ਕਰਦੇ ਹਨ, ਭਾਵ ਮਨੁੱਖਾਂ ਵਾਲਾ ਉਹਨਾਂ ਦਾ ਜੀਵਨ ਨਹੀਂ ਹੈ, ਸੁਸੂਕਰ ਹੈ, ਸੂਰਾਂ ਦੀ ਤਰ੍ਹਾਂ ਉਹਨਾਂ ਦਾ ਜੀਵਨ ਵਿਅਰਥ ਹੈ, ਨਖਿੱਧ ਹੈ, ਪਸ਼ੂਆਂ ਦੀ ਤਰ੍ਹਾਂ, ਜਿਵੇਂ ਸੂਰ ਮਲ ਭੱਖ ਕਰਦਾ ਹੈ, ਨਾਲੀਆਂ ਵਿੱਚ ਮੂੰਹ ਮਾਰਦਾ ਹੈ, ਇਸੇ ਪ੍ਰਕਾਰ ਉਹ ਜੀਵ
ਮਤੇ ਸਮੇਵ ਚਰਨ।
ਪਰ ਧੰਨ ਹਨ ਉਹ ਪ੍ਰਾਣੀ ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਆਸਰੇ ਹੋ ਕੇ ਮਤੇ ਸਮੇਵ, ਜੋ ਗੁਰੂ ਦਾ ਮਤਾ ਹੈ, ਜੋ ਗੁਰੂ ਦਾ ਸਿਧਾਂਤ ਹੈ, ਉਹਦੇ ਵਿੱਚ ਸਮੇਵ ਕਹੀਏ ਸਮਾ ਗਏ ਹਨ।
ਉਦਰਣ ਪਹਿ ਦੁੱਤਰ ਹੈ,
ਉਹ ਪ੍ਰਾਣੀ ਸੰਸਾਰ ਰੂਪੀ ਸਮੁੰਦਰ ਤੋਂ ਉਦਰਣ ਤਰ ਜਾਂਦੇ ਹਨ।
ਅਨੇਕ ਪਾਤਕ ਹਰਣ,
ਉਹ ਤਰ ਜਾਂਦੇ ਸੰਸਾਰ ਰੂਪੀ ਸਮੁੰਦਰ ਤੋਂ। ਭੈ ਦੁੱਤਰੇ, ਸੰਸਾਰ ਦਾ ਭੈ ਵੱਢ ਵੱਢ ਕੇ ਖਾਂਦਾ ਹੈ, ਵੀ ਪਤਾ ਨੀ ਕੀ ਬਣੇਗਾ। ਗੁਰਦੇਵ ਕਹਿੰਦੇ ਸੰਸਾਰ ਦੇ ਦੁੱਖਾਂ ਦੇ ਭੈ ਤੋਂ ਉਹ ਉਦਰਣ ਤਰ ਜਾਂਦੇ ਹਨ, ਉੱਚੇ ਉੱਠ ਜਾਂਦੇ ਹਨ।
ਅਨੇਕ ਪਾਤਕ ਹਰਣ ਨਾਨਕ,
ਅਨੇਕ ਪਾਤਕ ਹਰਣ, ਪਾਤਕ ਕਹੀਏ ਪਾਪ, ਜਿਹੜੇ ਪਾਪ ਹਨ, ਇੱਕ ਨਹੀਂ ਪਾਪ, ਸਾਰੇ ਪਾਪ ਇਕੱਠੇ ਕਰ ਲੋ, ਉਹਨਾਂ ਸਾਰੇ ਪਾਪਾਂ ਨੂੰ ਹਰਨ ਵਾਲੇ ਹਨ ਸ੍ਰੀ ਪਰਮੇਸ਼ਰ ਜੀ।
ਸਾਧ ਸੰਗਮ ਨਾ ਸੰਸ਼ ਹੈ,
ਕਿਵੇਂ ਪਾਪ ਨਾਸ ਹੁੰਦੇ ਹਨ? ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਸਾਧ ਸੰਗਮ ਕਰਨ ਨਾਲ, ਸਾਧ ਸੰਗਤ ਕਰਨ ਨਾਲ ਸਾਰੇ ਦੇ ਸਾਰੇ ਜਿਹੜੇ ਪਾਪ ਹਨ ਉਹ ਨਾਸ ਹੋ ਜਾਂਦੇ ਹਨ, ਤੇ ਮਨੁੱਖ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੋਤੀ ਵਿੱਚ ਹੀ ਸਮਾ ਜਾਂਦਾ ਹੈ। ਕਿਰਤੀ ਦੇ 60 ਤੇ 7 67 ਸ਼ਲੋਕ ਗੁਰੂ ਅਰਜਨ ਦੇਵ ਜੀ ਦੇ ਅਤੇ 4 ਸ਼ਲੋਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇੱਥੇ ਪੂਰੇ ਹੋਏ ਹਨ।
ਮਹੱਲਾ ਪੰਜਵਾਂ ਗਾਥਾ,
ਹਰੀ ਕ੍ਰਿਸ਼ਨ ਤੇ ਹਰੀ ਲਾਲ ਪ੍ਰਥਾਏ ਗਾਥਾ ਨਾਮ ਦੀ ਬਾਣੀ ਉਚਾਰਨ ਕੀਤੀ ਹੈ, ਇਹ ਵੀ ਸੁਣ ਲਵੋ।
ਮਹੱਲਾ ਪੰਜਵਾਂ ਗਾਥਾ, ਇੱਕ ਓਅੰਕਾਰ
ਹੈ ਪਰਮੇਸ਼ਰ ਅਕਾਲ ਪੁਰਖ, ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ। ਗਾਥਾ ਨਾਮ ਹੈ ਕਥਾ ਦਾ, ਗਾਥਾ ਕਹਿੰਦੇ ਹਨ ਕਥਾ ਨੂੰ, ਬੁਝਾਰਤ ਨੂੰ, ਜਿਵੇਂ ਬੁਝਾਰਤ ਪਾਈ ਦੀ ਹੈ। ਤੇ ਦੂਸਰਾ ਗਾਥਾ ਦਾ ਅਰਥ ਹੈ ਕਥਾ। ਇੱਕ ਹੋਰ ਕਥਾ ਕਹਿੰਦੇ ਹਨ ਵੈਰਾਗਮਈ, ਜਿਹਦੇ ਨਾਲ ਮਨੁੱਖ ਦੇ ਮਨ ਅੰਦਰ ਵਿਰਾਗ ਆ ਜਾਵੇ ਅਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦਾ ਪੁਜਾਰੀ ਬਣ ਜਾਵੇ।
ਇੱਕ ਓਅੰਕਾਰ
ਮੰਗਲਾ ਚਰਨ ਕਰਦੇ, ਇੱਕ ਅਦੁੱਤੀ ਬ੍ਰਹਮ ਹੈ ਪਰਮੇਸ਼ਰ ਵਾਹਿਗੁਰੂ,
ਸਤਿਗੁਰ ਪ੍ਰਸਾਦ
ਜੋ ਸੱਚੇ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ।
ਕਰਪੂਰ ਪੋਪ ਸੁਗੰਧਾ,
ਗੁਰਦੇਵ ਫਰਮਾਉਂਦੇ ਹਨ ਕਿ ਹੇ ਮਨੁੱਖ, ਤੂੰ ਕਾਹਦਾ ਮਾਣ ਕਰੀ ਬੈਠਾ ਹੈ? ਤੇਰੇ ਵਰਗਾ ਭੈੜਾ ਬੰਦਾ ਹੋਰ ਕੌਣ ਹੋ ਸਕਦਾ ਹੈ? ਜਿਸ ਸੁੰਦਰ ਸਰੀਰ ਦਾ ਇਹ ਮਨੁੱਖ ਮਾਣ ਕਰਦਾ ਹੈ, ਜੇ ਵਿਚਾਰ ਕਰਕੇ ਵੇਖੀਏ, ਗਿਆਨ ਦ੍ਰਿਸ਼ਟੀ ਨਾਲ ਵਿਚਾਰੀਏ, ਤੇ ਮਾਣ ਕਾਹਦਾ ਕਰਨਾ। ਕਰਪੂਰ ਪੋਪ ਸੁਗੰਧਾ, ਕਰਪੂਰ ਕਹਿੰਦੇ ਕਪੂਰ ਨੂੰ, ਮੁਸ਼ਕਪੂਰ ਜਿਹੜਾ ਹੁੰਦਾ ਹੈ। ਭੀਮ ਸੈਨੀ ਕਪੂਰ ਸਾਰਿਆਂ ਨਾਲੋਂ ਚੰਗਾ ਹੈ। ਲੋਕ ਤੇਲ ਦੇ ਵਿੱਚ ਮਿਲਾ ਕੇ ਗਰਮੀਆਂ ਦੇ ਦਿਨਾਂ ਵਿੱਚ ਸਰੀਰ ਨੂੰ ਮਲਦੇ ਹਨ ਤੇ ਇਸ਼ਨਾਨ ਕਰਨ ਨਾਲ ਸਰੀਰ ਠੰਡਾ ਠਾਰ ਹੋ ਜਾਂਦਾ। ਜਿਨ੍ਹਾਂ ਦੇਸ਼ਾਂ ਵਿੱਚ ਬਹੁਤ ਗਰਮੀ ਪੈਂਦੀ ਹੋਵੇ, ਉੱਥੇ ਤੇਲ ਵਿੱਚ ਕਪੂਰ ਮਿਲਾ ਕੇ ਮਲਿਆ ਜਾਂਦਾ ਹੈ। ਸਰੀਰ ਦੀ ਸਾਰੀ ਦੁਰਗੰਧੀ ਨੂੰ ਦੂਰ ਕਰਨ ਵਾਸਤੇ ਕਪੂਰ ਵਰਤਿਆ ਜਾਂਦਾ ਹੈ। ਅਮੀਰ ਲੋਕ ਜਿਹੜੇ ਹਨ ਉਹ ਆਪਣੇ ਸਰੀਰ ਉੱਤੇ ਕਪੂਰ ਦਾ ਲੇਪ ਕਰਦੇ ਹਨ। ਕਰਪੂਰ ਪੋਹਪ ਸੁਗੰਧਾ, ਕਪੂਰ ਦਾ ਲੇਪ ਕਰਨ ਦੇ ਬਾਅਦ ਪੋਹਪ ਕਹੀਏ ਫੁੱਲ, ਵਨ ਸਵੰਨੇ ਫੁੱਲ,
ਜਿਵੇਂ ਪਰਸ ਮਨੁੱਖੰ ਦੇਹ ਮਲੀਣੰ,
ਕਪੂਰ ਵਨ ਸਵੰਨੇ ਫੁੱਲ ਅਤੇ ਅਨੇਕ ਪ੍ਰਕਾਰ ਦੀਆਂ ਸੁਗੰਧੀਆਂ ਅਤਰ, ਫਲੇਲ, ਸੈਂਟ, ਚੰਦਨ ਤੇ ਕੇਸਰ ਆਦਿ ਜਿੰਨੀਆਂ ਵੀ ਸੁਗੰਧੀਆਂ ਸਰੀਰ ਨੂੰ ਮਨੁੱਖ ਲਾਉਂਦਾ ਹੈ, ਵਿਚਾਰ ਕਰੋ ਪਰਸ ਮਨੁੱਖ ਦੇਹੰ ਮਲੀਨ, ਮਨੁੱਖ ਦੇ ਸਰੀਰ ਨੂੰ ਸਪਰਸ਼ ਕਰਕੇ ਉਹ ਬੜੇ ਸੁੰਦਰ ਫੁੱਲ ਜਿਨ੍ਹਾਂ ਵਿੱਚੋਂ ਖੁਸ਼ਬੂ ਆਉਂਦੀ ਸੀ, ਸਵੇਰੇ ਹਾਰ ਪਾਇਆ ਸ਼ਾਮ ਨੂੰ ਦੁਰਗੰਧੀ ਆਉਣ ਲੱਗ ਪਈ। ਸਰੀਰ ਨੂੰ ਸਵੇਰੇ ਅਤਰ ਫਲੇਲ ਲਾਇਆ, ਸ਼ਾਮ ਨੂੰ ਪਸੀਨਾ ਆ ਕੇ ਦੁਰਗੰਧੀ ਆਉਣ ਲੱਗ ਪੈਂਦੀ ਸਰੀਰ ਵਿੱਚੋਂ। ਮਨੁੱਖ ਦੇ ਸਰੀਰ ਨੂੰ ਸਪਰਸ਼ ਕਰਕੇ ਇਹ ਸਾਰੀਆਂ ਚੰਗੀਆਂ ਚੀਜ਼ਾਂ ਵੀ ਮਲੀਨ ਹੋ ਜਾਂਦੀਆਂ ਹਨ।
ਮਜ਼ਾ ਰੁਦਰ ਦੁਰਗੰਧਾ,
ਬਾਹਰੋਂ ਚੰਗੇ ਚੰਗੇ ਕੱਪੜੇ ਤੇ ਅਤਰ ਫਲੇਲ ਜਿਹੜੇ ਹਨ ਉਹ ਵੀ ਦੁਰਗੰਧੀ ਦਾ ਰੂਪ ਲੈ ਲੈਂਦੇ ਤੇ ਅੰਦਰ ਵੀ ਇਹਦੇ ਦੁਰਗੰਧੀ ਹੈ। ਚਮੜੇ ਦੇ ਅੰਦਰ ਕੀ ਹੈ? ਮੱਝਾ, ਮਿਜ, ਰੁਦਰ ਮਹਿਣੇ ਲਹੂ, ਦੁਰਗੰਧਾ ਮਹਿਣੇ ਦੁਰਗੰਧੀ ਨਾਲ ਭਰਿਆ ਹੋਇਆ ਹੈ ਸਾਰਾ ਸਰੀਰ।
ਨਾਨਕ ਅਤ ਗਰਵੇਣ ਅਗਿਆਨਣੋ,
ਗੁਰਦੇਵ ਫਰਮਾਉਂਦੇ ਹੋਏ ਬੰਦਿਆ ਇਸ ਸਰੀਰ ਦਾ ਮਾਣ ਕਰਦਾ, ਅਥ ਗੁਰਵੇਣ ਇਹਦੇ ਉੱਤੇ ਗਰਭ ਕਰੀ ਬੈਠਾ ਹੈ। ਅਗਿਆਨਣੋ, ਤੇਰੇ ਵਰਗਾ ਹੋਰ ਅਗਿਆਨੀ ਕੌਣ ਹੋ ਸਕਦਾ ਹੈ?
ਪਰਮਾਣੋ ਪ੍ਰਜੰਤ ਆਕਾਸ ਹੈ,
ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਸਮਗਰ ਗੁਣਾਂ ਦਾ ਮਾਲਕ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਆਉਂਦਾ। ਮਨੁੱਖ ਜੇ ਰਿਧੀਆਂ ਸਿੱਧੀਆਂ ਨੂੰ ਪ੍ਰਾਪਤ ਹੋ ਜਾਵੇ, ਪਰਮਾਣੂ ਦੀ ਤਰ੍ਹਾਂ ਬਰੀਕ ਤੋਂ ਬਰੀਕ ਹੋ ਜਾਵੇ, ਜਰਰੇ ਜਰਰੇ ਵਿੱਚ ਵਿਆਪਕ ਹੋ ਜਾਵੇ, ਪਰਮਾਣੂ ਪ੍ਰਯੰਤ ਆਕਾਸ਼ੇ ਤੇ ਇੰਨਾ ਇਹਦੇ ਵਿੱਚ ਬਲ ਆ ਜਾਵੇ ਵੀ ਆਕਾਸ਼ ਨੂੰ ਜਾ ਛੂਵੇ, ਇੱਕ ਅਣੂ ਪਰਮਾਣੂ ਹੋ ਕੇ ਉੱਡਣ ਲੱਗ ਪਵੇ।
ਦੀਪ ਲੋ ਸੇ ਖੰਡਣ ਹੈ,
ਸੱਤ ਦੀਪਾਂ ਦੇ ਅੰਦਰ ਅਤੇ ਅਨੇਕਾਂ ਲੋਹਾਂ ਦੇ ਅੰਦਰ ਜਿੰਨੇ ਵੀ ਲੋਕ ਹਨ ਉਹਨਾਂ ਸਾਰੇ ਲੋਕਾਂ ਵਿੱਚ ਇਹਦੀ ਗਮਤਾ ਹੋ ਜਾਵੇ।
ਸ਼ੇਣ ਨੈਣ ਪਾਰੇਣ,
ਅੱਖ ਦੇ ਪਲਕਾਰੇ ਮਾਤਰ ਦੇ ਨਾਲ ਗਸ਼ੇਣ ਭਾਵ ਤੁਰਦਿਆਂ ਫਿਰਦਿਆਂ ਰਫਤਾਰ ਇਸ ਦੀ ਇੰਨੀ ਤਿੱਖੀ ਹੋ ਜਾਵੇ। ਨੈਣ ਪਾਰੇਣ, ਅੱਖ ਦੇ ਚਮਕਾਰੇ ਵਿੱਚ, ਅੱਖ ਦੇ ਫੋਰੇ ਵਿੱਚ ਇਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਿਚਰ ਕੇ ਆ ਜਾਵੇ।
ਨਾਨਕ ਬਿਨਾ ਸਾਧੂ ਨਾ ਸਿਧਤੇ,
ਗੁਰਦੇਵ ਕਹਿੰਦੇ ਜਿੰਨਾ ਚਿਰ ਸਾਧੂਆਂ ਦੀ ਸੰਗਤ ਨਹੀਂ ਕਰੇਗਾ, ਸਾਧ ਸੰਗਤ ਨਹੀਂ ਕਰੇਗਾ, ਇਹੋ ਜਿਹੀ ਰਿੱਧੀ ਸਿੱਧੀ ਵੀ ਇਹਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲਾਵੇਗੀ। ਸੱਤਾਂ ਸਮੁੰਦਰਾਂ ਤੱਕ ਹੋ ਆਵੇ, ਸਾਰੇ ਖੰਡ ਬ੍ਰਹਿਮੰਡ ਫਿਰਾਵੇ, ਆਪਣਾ ਵਜੂਦ ਛੋਟਾ ਜਿਹਾ ਬਣਾ ਕੇ ਪਰਮਾਣੂ ਬਣ ਕੇ ਹਵਾ ਦੇ ਵਿੱਚੋਂ ਦੀ ਤੇਜ਼ ਗਤੀ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਹੋ ਆਵੇ, ਪਰ ਬਿਨਾਂ ਸਾਧੂ ਨਾ ਸਿੱਧ ਤੇ, ਸਾਧ ਸੰਗਤ ਕਰਨ ਤੋਂ ਬਿਨਾਂ ਇਹਦੀ ਕਲਿਆਣ ਨਹੀਂ ਹੋਵੇਗੀ।
ਜਾਣੋ ਸਤ ਹੋਵੰਤੋ ਮਰਨ,
ਇਸ ਵਾਸਤੇ ਤੁਸੀਂ ਸੱਚ ਜਾਣ ਲਵੋ ਕਿ ਮੌਤ ਸੱਤ ਹੈ। ਜਾਣੋ ਸਤ ਹੋਵੰਤੋ ਮਰਨੋ, ਜਦੋਂ ਮਰਨਾ ਸੱਚ ਹੈ ਮਰ ਹੀ ਜਾਣਾ ਹੈ।
ਦਿਸਤੇਣ ਮਿਥਿਆ,
ਅੱਖਾਂ ਨਾਲ ਜੋ ਵੇਖਦੇ ਹੋ ਦ੍ਰਿਸ਼ਟੀਮਾਨ ਸੰਸਾਰ ਸਾਰਾ ਮਿਥਿਆ ਰੂਪ ਹੈ, ਨਾਸਵਾਨ ਹੈ।
ਕੀਰਤ ਸਾਥ ਚਲੰਤੋ ਪ੍ਰਣੰਤ,
ਨਾਲ ਕੀ ਜਾਵੇਗਾ? ਕੀਰਤ ਸਾਥ ਚਲੰਤੋ, ਪਰਮਾਤਮਾ ਦੀ ਕੀਰਤੀ, ਸੁਣੀ ਹੋਈ ਕਥਾ, ਕੀਰਤਨ, ਜਪਿਆ ਹੋਇਆ ਨਾਮ ਤੁਹਾਡੇ ਨਾਲ ਜਾਣਾ ਪ੍ਰਲੋਕ ਵਿੱਚ।
ਪ੍ਰਣੰਤ ਨਾਨਕ ਸਾਧ ਸੰਗੇਣ,
ਪ੍ਰਣੰਤ ਕਹੀਏ ਉਚਾਰਨ ਕਰ ਰਹੇ ਹਨ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ। ਸਾਧ ਸੰਗੇਣ ਭਾਈ, ਸਾਧ ਸੰਗਤ ਵਿੱਚ ਆ ਜਾਓ।
ਮਾਇਆ ਚਿਤ ਪਰਮੇਣ,
ਮਹਾਰਾਜ ਕਰੀਏ ਕੀ, ਘਰ ਦੇ ਕੰਮ ਨਹੀਂ ਛੱਡਦੇ, ਮਾਇਆ ਨੇ ਸਾਡੇ ਚਿੱਤ ਨੂੰ ਭਰਮ ਵਿੱਚ ਪਾਇਆ ਹੋਇਆ ਹੈ।
ਇਸ਼ਟ ਮਿੱਤਰੇ ਇੱਕ ਬਾਂਧਵ ਹੈ,
ਇਸ ਵਾਸਤੇ ਅਸੀਂ ਆਪਣੇ ਇਸ਼ਟ ਤੋਂ ਬੇਮੁਖ ਹੋ ਗਏ ਹਾਂ, ਮਿੱਤਰਾਂ ਤੋਂ ਬੇਮੁਖ ਹੋ ਗਏ ਹਾਂ, ਸੰਬੰਧੀਆਂ ਤੋਂ ਬੇਮੁਖ ਹੋ ਗਏ ਹਾਂ। ਗੁਰਦੇਵ ਕਹਿੰਦੇ ਕੋਈ ਗੱਲ ਨਹੀਂ, ਜੇ ਤੁਸੀਂ ਸੰਬੰਧੀਆਂ ਤੋਂ ਬੇਮੁਖ ਹੋ ਜਾਓ, ਮਿੱਤਰਾਂ ਤੋਂ ਬੇਮੁਖ ਹੋ ਜਾਓ, ਪਰ ਆਪਣੇ ਇਸ਼ਟ ਤੋਂ ਬੇਮੁਖ ਨਾ ਹੋਇਓ ਜੇ। ਆਪਣੇ ਗੁਰੂ ਤੋਂ ਬੇਮੁਖ ਨਾ ਹੋਇਓ ਜੇ।
ਲਬਧੰ ਸਾਧ ਸੰਗੇਣ ਨਾਨਕ,
ਕਿਉਂਕਿ ਸਾਧ ਸੰਗਤ ਵਿੱਚੋਂ ਹੀ ਅਮੋਲਕ ਖਜ਼ਾਨਾ ਨਾਮ ਦਾ ਪ੍ਰਾਪਤ ਹੋਣਾ ਹੈ।
ਸੁਖ ਅਸਥਾਨ ਗੋਪਾਲ ਭਜਨ,
ਸਾਰਿਆਂ ਨਾਲੋਂ ਜ਼ਿਆਦਾ ਸੁਖਦਾਇਕ ਅਸਥਾਨ ਕੇਵਲ ਗੋਪਾਲ ਅਕਾਲ ਪੁਰਖ ਦਾ ਭਜਨ ਹੀ ਹੈ। ਇਸ ਵਾਸਤੇ ਭਜਨ ਕਰੋ ਸਾਧ ਸੰਗਤ ਵਿੱਚ।
ਮੈਂ ਲਾਗਰ ਸੰਗੇਣ ਨਿੰਮ ਬਿਰ ਕਿਸੇ ਚੰਦਨ ਹੈ।
ਮੈਂ ਲਾਗਰ ਕਹਿੰਦੇ ਹਨ ਬੜੀ ਪਵਿੱਤਰ ਸੁਗੰਧੀ ਦੇਣ ਵਾਲਾ ਜਿਹੜਾ ਮੱਲੇ ਕਹੀਏ ਮੰਦਿਆਚਲ ਪਰਬਤ ਉੱਤੇ ਉੱਗਿਆ ਹੋਇਆ ਚੰਦਨ ਦਾ ਬੂਟਾ ਹੈ। ਮੈਂ ਲਾਗਰ ਸੰਗੇਣ ਮੱਲ ਪਰਬਤ ਤੇ ਉੱਗਿਆ ਹੋਇਆ ਜਿਹੜਾ ਬੜਾ ਸੁੰਦਰ ਰੁੱਖ ਹੈ ਉਹਦੇ ਲਾਗੇ ਹੀ ਨਿੰਮ ਦਾ ਰੁੱਖ ਹੈ। ਮੈਂ ਲਾਗਰ ਸੰਗੇਨ ਮੱਲਿਆਗਰ ਪਰਬਤ ਦੀਆਂ ਜੜੀਆਂ ਬੂਟੀਆਂ ਬੜੀਆਂ ਚੰਗੀਆਂ ਹਨ। ਨਿੰਮ
ਬਿਰਖ ਸੇ ਚੰਦਨ ਹੈ,
ਜੇ ਉੱਥੇ ਨਿੰਮ ਦਾ ਰੁੱਖ ਵੀ ਹੋਵੇ ਨਾ ਚੰਦਨ ਦੇ ਬੂਟੇ ਦੇ ਲਾਗੇ ਤਾਂ ਚੰਦਨ ਦੀ ਸੁਗੰਧੀ ਨਾਲ ਨਿੰਮ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਉਣ ਲੱਗ ਪੈਂਦੀ ਹੈ।
ਨਿਕਟ ਬਸੰਤ ਬਾਂਸੋ ਨਾਨਕ,
ਪਰ ਇੱਕ ਵਾਂਸ ਦਾ ਵੀ ਰੁੱਖ ਹੈ ਉਹ ਵੀ ਚੰਦਨ ਦੇ ਲਾਗੇ ਹੀ ਹੋਵੇ ਤੇ ਉਹਦੇ ਵਿੱਚੋਂ ਖੁਸ਼ਬੋ ਨਹੀਂ ਆਉਂਦੀ। ਸਾਧ ਸੰਗਤ ਜਿਹੜੀ ਹੈ ਇਹ ਚੰਦਨ ਦਾ ਰੁੱਖ ਹੈ ਮਲਿਆਗਰ ਪਰਬਤ ਉੱਤੇ। ਨਿੰਮ ਦੀ ਤਰ੍ਹਾਂ ਕੌੜੇ ਜੀਵ ਵੀ ਇਹਦੇ ਨਾਲ ਮਿੱਠੇ ਹੋ ਜਾਂਦੇ ਹਨ, ਪਰ ਵਾਂਸ ਦੀ ਤਰ੍ਹਾਂ ਜਿਹੜੇ ਹੰਕਾਰੀ ਬੰਦੇ ਨੇ ਸਾਧ ਸੰਗਤ ਵਿੱਚ ਆ ਕੇ ਵੀ ਨਹੀਂ ਸੁਧਰਦੇ। ਨਿਕਟ ਬਸੰਤੋ ਬਾਂਸੋ, ਜਿਹੜੇ ਵਾਸ ਦੀ ਤਰ੍ਹਾਂ ਲਾਗੇ ਵਸਣ ਵਾਲੇ ਹਨ।
ਨਾਨਕ ਅਹੰ ਬੁੱਧ ਨਾ ਬਹੁਤੇ,
ਉਹ ਹੰਕਾਰ ਹੋਣ ਦਾ ਸਦਕਾ ਨਾ ਬਹੁਤੇ ਨਹੀਂ ਸੁਗੰਧਿਤ ਹੁੰਦੇ, ਉਹਨਾਂ ਵਿੱਚ ਚੰਨਣ ਦੀ ਸੁਗੰਧੀ ਨਹੀਂ ਪੈਂਦੀ। ਵਾਸ ਦੇ ਵਿੱਚ ਪੰਜ ਉਗਣ ਹਨ, ਵਾਸ ਦੇ ਵਿੱਚ ਗੰਢਾਂ ਹਨ। ਮਨਮੁਖ ਬੰਦਾ ਜਿਹੜਾ ਹੈ ਉਹਦੇ ਅੰਦਰ ਭਰਮ ਦੀਆਂ ਗੰਢਾਂ ਹਨ। ਉਹ ਕਹਿੰਦਾ ਖਬਰੇ ਬਾਣੀ ਸੱਚੀ ਹੈ ਕਿ ਝੂਠੀ ਹੈ, ਖਬਰੇ ਇਹਨਾਂ ਨੇ ਖਾਣ ਦਾ ਹੀ ਰੁਗਜ਼ਾਰ ਬਣਾਇਆ, ਇੱਕ ਕਥਾ ਦਾ ਭੋਗ ਪਿਆ ਦੂਜੀ ਨਾਲ ਹੀ ਸ਼ੁਰੂ ਕਰ ਲਈ। ਨਿਕਟ ਬਸੰਤੋ ਬਾਂਸੋ, ਉਹ ਸਾਧ ਸੰਗਤ ਵਿੱਚ ਵਸਦੇ ਹੋਏ ਵੀ ਵਾਂਸ ਦੀ ਤਰ੍ਹਾਂ ਭਗਤੀ ਰੂਪੀ ਸੁਗੰਧੀ ਤੋਂ ਖਾਲੀ ਰਹਿੰਦੇ ਹਨ।
ਗਾਥਾ ਗੁੰਫ ਗੋਪਾਲ ਕਥੰ,
ਗੋਪਾਲ ਕਹੀਏ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਨਾਮ ਹੈ, ਗਾਥਾ ਕਹੀਏ ਉਸਤਤੀ ਅਕਾਲ ਪੁਰਖ ਦੀਆਂ ਸਿਫਤਾਂ, ਇਹਨਾਂ ਨੂੰ ਗੁੰਫ ਕਹੀਏ ਗੁੰਦਣਾ ਕਰੋ। ਜਿਵੇਂ ਬਾਗ ਵਿੱਚੋਂ ਮਾਲੀ ਰੰਗ ਬਿਰੰਗੇ ਫੁੱਲਾਂ ਦਾ ਗੁਲਦਸਤਾ ਬਣਾ ਕੇ ਲਿਆਉਂਦਾ ਹੈ, ਤਿਵੇਂ ਗੁਰੂ ਅਰਜਨ ਦੇਵ ਜੀ ਕਹਿੰਦੇ ਪ੍ਰਭੂ ਦੀ ਕੀਰਤੀ ਦੇ ਗੁਲਦਸਤੇ ਬਣਾ ਬਣਾ ਕੇ ਉਹਨਾਂ ਦਾ ਆਨੰਦ ਮਾਣੋ।
ਮਥੰਗ ਮਾਨ ਮਰਦਨ ਹੈ,
ਕਥਾ ਦਾ ਐਸਾ ਗੁਲਦਸਤਾ ਹੋਵੇ ਜਿਹਦੇ ਸੁਣਨ ਨਾਲ ਮਨੁੱਖ ਦੇ ਮਨ ਦਾ ਮਾਨ ਮਲਿਆ ਜਾਵੇ, ਮਾਨ ਨਾਸ ਹੋ ਜਾਵੇ।
ਹਤੰਗ ਪੰਜ ਸਤਰੇਣ ਨਾਨਕ,
ਹਤੰਗ ਪੰਜ ਸਤਰੇਣ, ਜਿਹੜੇ ਪੰਜ ਸ਼ਤਰੂ ਹਨ ਨਾ ਉਹ ਨਾਸ ਹੋ ਜਾਣ। ਕਥਾ ਉਹਨਾਂ ਚਿਰ ਸੁਣੋ ਜਿੰਨਾ ਚਿਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਹੀਂ ਖੇੜਾ ਛੱਡ ਦੇ।
ਹਰ ਬਾਣੇ ਪ੍ਰਹਾਰੇਣ,
ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਹਨ ਕਿ ਹਰੀ ਪਰਮੇਸ਼ੁਰ ਵਾਹਿਗੁਰੂ ਦੇ ਚਰਨੀ ਲੱਗਣ ਨਾਲ ਹਰ ਬਾਣੇ ਪ੍ਰਹਾਰ ਨੇ ਹਰੀ ਦੇ ਨਾਮ ਦਾ ਬਾਣ ਮਾਰ ਕੇ ਇਹਨਾਂ ਔਗੁਣਾਂ ਨੂੰ ਵਿੰਨਣਾ ਕਰੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ।
ਬਚਨ ਸਾਧ ਸੁਖ ਪੰਥਾ,
ਸੰਤਾਂ ਦਾ ਬਚਨ ਸੁਖ ਦੇ ਦੇਣ ਵਾਲਾ ਰਸਤਾ ਹੈ, ਸਾਧ ਸੰਗਤ ਹੀ ਸੁਖਦਾਇਕ ਮਾਰਗ ਹੈ।
ਲਹੰਥਾ ਵੱਡ ਕਰਮਣ ਹੈ,
ਪਰ ਪ੍ਰਾਪਤ ਹੁੰਦਾ ਹੈ ਵੱਡੇ ਭਾਗਾਂ ਦਾ ਸਦਕਾ।
ਰਹੰਤਾ ਜਨਮ ਮਰਨੇਨ,
ਜਿਹੜਾ ਮਨੁੱਖ ਸਾਧ ਸੰਗਤ ਵਿੱਚ ਆ ਜਾਂਦਾ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ।
ਰਮਣ ਨਾਨਕ ਹਰ ਕੀਰਤਨ ਹੈ,
ਸਾਧ ਸੰਗਤ ਵਿੱਚ ਆ ਕੇ ਅਕਾਲ ਪੁਰਖ ਦੇ ਗੁਣਾਂ ਦਾ ਰਮਣ ਕਰਨਾ ਉਚਾਰਨ ਕਰਨਾ ਹੈ ਜਸ।
ਪੱਤਰ ਪਰਜੇਣ ਚੜਿਆ,
ਮਨੁੱਖਾ ਜਨਮ ਏਦਾਂ ਹੈ ਜਿਵੇਂ ਜੰਗਲ ਵਿੱਚ ਰੁੱਖਾਂ ਨੂੰ ਫੁੱਲ ਲੱਗਦੇ ਨੇ ਝੜ ਜਾਂਦੇ ਨੇ, ਦਰਖਤ ਨੂੰ ਪੱਤੇ ਲੱਗਦੇ ਨੇ ਝੜ ਜਾਂਦੇ ਨੇ। ਪੱਤਰ ਪੁਰਜੇਣ ਚੜਿਆ, ਜਿਵੇਂ ਝੜ ਜਾਂਦੇ ਹਨ ਰੁੱਖਾਂ ਦੇ ਪੱਤੇ ਰੁੱਤ ਆਉਣ ਤੇ।
ਨਾ ਜੜੀਆਂ ਪੀੜ ਸੰਪਤਾ,
ਡਿੱਗੇ ਹੋਏ ਪੱਤਰ ਮੁੜ ਕੇ ਰੁੱਖਾਂ ਨੂੰ ਨਹੀਂ ਲੱਗ ਸਕਦੇ। ਇਸੇ ਤਰ੍ਹਾਂ ਜਿਹੜਾ ਬਚਪਨਾ ਲੰਘ ਗਿਆ ਜਵਾਨੀ ਲੰਘ ਗਈ ਇਹ ਮੁੜ ਪ੍ਰਾਪਤ ਨਹੀਂ ਹੋਣਗੇ। ਮਨੁੱਖਾ ਜਨਮ ਦੇ ਪੱਤਰ ਝੜ ਗਏ ਤੇ ਮੁੜ ਕੇ ਨਹੀਂ ਇਹ ਮਨੁੱਖਾ ਦੇ ਪ੍ਰਾਪਤ ਹੋਣੀ।
ਨਾਮ ਵਿਹੂਣ ਬੇਮਤਾ ਨਾਨਕ,
ਨਾਮ ਜਪਣ ਤੋਂ ਖਾਲੀ ਬੰਦਾ ਪ੍ਰਮਾਤਮਾ ਵੱਲੋਂ ਬੇਮੁਖ ਜਿਹੜਾ ਹੈ।
ਬਹੰਤ ਜੋਨ ਬਾਸਰੋ ਰਹਿਣੇ,
ਉਹ ਰਾਤ ਦਿਨ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਬਹੰਤ ਜੋਨ ਅਨੇਕਾਂ ਜੂਨਾਂ ਵਿੱਚ ਰੁੜਦਾ ਹੈ। ਬਾਸਰੋ ਰਹਿਣੀ, ਬਾਸਰ ਕਹੀਏ ਦਿਨ, ਰਹਿਣੀ ਕਹੀਏ ਰਾਤ।
ਭਾਵਨੇ ਸਾਧ ਸੰਗੇਣ
ਬਚਦਾ ਤੇ ਤਰਦਾ ਉਹ ਹੈ ਜਿਹਦੀ ਭਾਵਨੀ ਸ਼ਰਧਾ ਸਾਧ ਸੰਗਤ ਤੇ ਪ੍ਰਪੱਕ ਹੈ
ਲਭੰਤੰਗ ਵੱਡ ਭਾਗਣ ਹੈ
ਲੰਬੀ ਦਾ ਹੈ ਵੱਡੇ ਭਾਗਾਂ ਦਾ ਸਦਕਾ ਐਸਾ ਸਤਸੰਗ
ਹਰ ਨਾਮ ਗੁਣ ਰਮਣ ਨਾਨਕ
ਹਰੀ ਪਰਮੇਸ਼ਰ ਦੇ ਗੁਣਾਂ ਦਾ ਰਮਣ ਕਰੋ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ
ਸੰਸਾਰ ਸਾਗਰ ਨਹਿ ਵਿਆਪਣ ਹੈ
ਸੰਸਾਰ ਰੂਪੀ ਸਮੁੰਦਰ ਨੂੰ ਨਹੀਂ ਵਿਆਪੋਗੇ ਜੰਮਣ ਮਰਨ ਦੇ ਚੱਕਰ ਵਿੱਚ ਨਹੀਂ ਪਵੋਗੇ
ਗਾਥਾ ਗੂੜ ਅਪਾਰੰਗ
ਇਹ ਗਾਥਾ ਡੂੰਗੀ ਕਥਾ ਹੈ ਅਕਾਲ ਪੁਰਖ ਦੇ ਮਲਾਪ ਦੀ ਵਰਾਗਮਈ
ਸਮਝਣ ਬਿਰਲਾ ਜਨ ਹੈ
ਬਿਰਲੇ ਬਿਰਲੇ ਮਨੁੱਖ ਇਸ ਕਥਾ ਨੂੰ ਸਮਝਦੇ ਹਨ
ਸੰਸਾਰ ਕਾਮ ਤਜਣ ਨਾਨਕ
ਕਿਉਂਕਿ ਰੱਬ ਦੀ ਬੰਦਗੀ ਕਰਨ ਵਾਸਤੇ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਸੰਸਾਰ ਕਾਮ ਤਜਣ ਦੁਨੀਆਂ ਦੇ ਵਿਅਰਥ ਤੇ ਵਾਧੂ ਕੰਮ ਛੱਡਣੇ ਪੈਂਦੇ ਹਨ ਦੁਨੀਆਂ ਨਾਲੋਂ ਤੋੜ ਤੋੜ ਕੇ ਨਾਮ ਨਾਲ ਮਨ ਨੂੰ ਜੋੜ ਜੋੜ ਕੇ ਪ੍ਰਭੂ ਮਿਲਦਾ ਹੈ
ਗੋਬਿੰਦ ਰਮਣ ਸਾਧ ਸੰਗਮ ਹੈ
ਗੁਰਦੇਵ ਫਰਮਾਉਂਦੇ ਹਨ ਕਿ ਗੋਬਿੰਦ ਅਕਾਲ ਪੁਰਖ ਦਾ ਰਮਣ ਉਚਾਰਨ ਕਰੋ ਸਾਧ ਸੰਗਮ ਸਾਧ ਸੰਗਤ ਵਿੱਚ ਆ ਕੇ
ਸਮੰਤਰ ਸਾਧ ਬਚਨਾ
ਸ੍ਰਿਸ਼ਟ ਮੰਤਰ ਹੈ ਸੰਤਾਂ ਦਾ ਬਚਨ ਸੰਤਾਂ ਦੀ ਕਥਾ
ਕੋਟ ਦੁੱਖ ਵਿਨਾਸ਼ਨ ਹੈ
ਜਿਹੜੀ ਕਰੋੜਾਂ ਦੁੱਖਾਂ ਪਾਪਾਂ ਨੂੰ ਨਾਸ਼ ਕਰ ਦੇਣ ਵਾਲੀ ਹੈ
ਹਰ ਚਰਨ ਕਮਲ ਧਿਆਨ
ਜਿਨ੍ਹਾਂ ਜੀਵਾਂ ਦਾ ਹਰੀ ਦੇ ਚਰਨ ਕਮਲਾਂ ਵਿੱਚ ਧਿਆਨ ਜੁੜ ਗਿਆ
ਨਾਨਕ ਕੁਲ ਸਮੂਹ ਉਦਾਹਰਣ ਹੈ
ਉਹਨਾਂ ਦੀਆਂ ਸਾਰੀਆਂ ਕੁਲਾਂ ਹੀ ਤਰ ਜਾਂਦੀਆਂ ਨੇ ਉਹ ਆਪ ਤੇ ਤਰਦੇ ਨੇ ਨਾਨਕ ਕੁਲ ਸਮੂਹ ਉਦਾਹਰਣ ਆਪਣੀ ਸਾਰੀ ਕੁਲ ਹੀ ਤਾਰ ਲੈਂਦੇ ਹਨ
ਸੁੰਦਰ ਮੰਦਰ ਸੈਣ ਹੈ ਜੈਣ
ਸੁੰਦਰ ਮੰਦਰ ਸੈਣ ਹੈ ਹੇ ਬੰਦਿਆ ਤੈਨੂੰ ਸੌਣ ਵਾਸਤੇ ਬੜੇ ਬੜੇ ਆਲੀਸ਼ਾਨ ਸੁੰਦਰ ਮਕਾਨ ਪ੍ਰਾਪਤ ਹੋਏ ਹਨ
ਜੈਣ ਮਧਿ ਹੈ ਹਰ ਕੀਰਤਨ ਹੈ
ਉਹ ਮੰਦਰ ਸਫਲੇ ਹਨ ਜਿਨ੍ਹਾਂ ਵਿੱਚ ਅੰਮ੍ਰਿਤ ਵੇਲੇ ਉੱਠਦਿਆਂ ਆਸਾ ਜੀ ਦੀ ਵਾਰ ਦਾ ਰਿਕਾਰਡ ਲੱਗ ਜਾਂਦਾ ਹੈ ਜਿਨ੍ਹਾਂ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਹੈ
ਮੁਕਤੇ ਰਮਣ ਗੋਬਿੰਦ ਹੈ ਨਾਨਕ
ਉਹ ਪ੍ਰਾਣੀ ਮੁਕਤ ਹਨ ਮੁਕਤੇ ਰਮਣ ਗੋਬਿੰਦ ਹੈ ਉਹ ਪ੍ਰਾਣੀ ਮੁਕਤ ਰੂਪ ਜਾਣਨੇ ਕਰੋ ਗੋਬਿੰਦ ਅਕਾਲ ਪੁਰਖ ਦਾ ਭਜਨ ਕਰਦੇ ਹਨ ਜੋ
ਨਾਨਕ ਲਭਦੇ ਵੱਡ ਭਾਗਣ ਹੈ
ਵੱਡਿਆਂ ਭਾਗਾਂ ਨਾਲ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਮੁਕਤੇ ਰਮਣ ਗੋਬਿੰਦ ਹੈ ਮੁਕਤ ਉਹ ਹਨ ਜਿਹੜੇ ਉਚਾਰਨ ਕਰਦੇ ਹਨ ਗੋਬਿੰਦ ਦੀਆਂ ਸਿਫਤਾਂ
ਹਰ ਲੱਭਦੋ ਮਿੱਤਰ ਸਮਿੱਤੋ
ਮਿੱਤਰਾਂ ਵਿੱਚੋਂ ਸ੍ਰਿਸ਼ਟ ਮਿੱਤਰ ਲੱਭ ਲਵੋ ਜੋ ਪ੍ਰਭੂ ਨਾਲ ਜੋੜਦਾ ਹੈ ਉਹ ਸਾਡਾ ਮਿੱਤਰ ਹੈ ਜੋ ਰੱਬ ਨਾਲੋਂ ਤੋੜਦਾ ਹੈ ਉਹਦੇ ਵਰਗਾ ਸਾਡਾ ਦੁਸ਼ਮਣ ਕੋਈ ਨਹੀਂ ਉਹਦੀ ਸੰਗਤ ਛੱਡ ਦਿਓ ਤੇ ਜਿਹਦੀ ਸੰਗਤ ਵਿੱਚ ਜਾ ਕੇ ਸਾਡਾ ਪਿਆਰ ਗੁਰੂ ਨਾਲ ਵਧੇ ਉਹਨੂੰ ਆਪਣਾ ਮਿੱਤਰ ਜਾਣੋ
ਵਿਦਾਰਨ ਕਦੇ ਨਾ ਚਿੱਤੋ
ਆਪਣੇ ਚਿੱਤ ਨੂੰ ਕੁਸੰਗਤ ਵਿੱਚ ਜਾ ਕੇ ਕਦੇ ਨਾ ਵਿਚਲਾਓ ਇਸ ਵਾਸਤੇ ਸਾਧ ਸੰਗਤ ਕਰੋ
ਜਾ ਕਾ ਅਸਲ ਤੋਲ ਅਮਿੱਤੋ
ਇਸ ਸਾਧ ਸੰਗਤ ਦਾ ਜਿਨ੍ਹਾਂ ਸੰਤਾਂ ਰੂਪੀ ਮਿੱਤਰਾਂ ਦਾ ਤੋਲ ਜਿਹੜਾ ਹੈ ਅਮਿੱਤ ਬਲ ਹੈ ਤਰਾਜੂ ਨਹੀਂ ਤੋਲ ਸਕਦੀ ਤਕੜੀ ਵੱਟਾ ਨਹੀਂ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਅਮੋਲਕ ਵੱਟੇ ਹਨ ਅਮੋਲਕ ਤਕੜੀ ਹੈ ਅਮੋਲਕ ਸੌਦਾ ਹੈ ਅਮੋਲਕ ਹੀ ਲੈਣ ਵਾਲੇ ਹਨ
ਸੋਏ ਨਾਨਕ ਸਖਾ ਜੀ ਸੰਗ ਕੀਤੋ
ਗੁਰੂ ਅਰਜਨ ਦੇਵ ਜੀ ਨੇ ਤੇ ਮਿੱਤਰ ਹੀ ਉਹਨਾਂ ਨੂੰ ਬਣਾਇਆ ਹੈ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਪਾਪ ਦੂਰ ਹੁੰਦੇ ਹਨ ਤੇ ਭਗਤੀ ਚੇਤੇ ਆਉਂਦੀ ਹੈ
ਅਪ ਜਸੰ ਮਿਟਾਂਤ ਸਤ ਪੁੱਤਰ ਹੈ
ਚੰਗਾ ਪੁੱਤ ਜੰਮ ਪਵੇ ਘਰ ਵਿੱਚ ਤੇ ਸਾਰੀ ਕੁਲ ਦਾ ਕਲੰਕ ਦੂਰ ਕਰ ਦਿੰਦਾ ਹੈ
ਸਿਮਰਤਵਿਆ ਹਿਰਦੇ ਗੁਣ ਮੰਤਰਣਾ
ਇਸੇ ਪ੍ਰਕਾਰ ਜਿਹੜਾ ਬੰਦਾ ਅਕਾਲ ਪੁਰਖ ਦਾ ਗੁਰਮੰਤਰ ਗੁਰੂ ਦਾ ਮੰਤਰ ਸਿਮਰਤਵਿਆ ਹਿਰਦੇ ਗੁਰਮੰਤਰ ਨੇ ਜਿਹੜਾ ਆਪਣੇ ਹਿਰਦੇ ਵਿੱਚ ਗੁਰਮੰਤਰ ਦਾ ਸਿਮਰਨ ਕਰਦਾ ਹੈ ਸਿਮਰਤਵਿਆ ਸਿਮਰਨਾ ਚਾਹੀਦਾ ਹੈ ਯਾਦ ਕਰਨਾ ਚਾਹੀਦਾ ਹੈ ਹਿਰਦੇ ਗੁਰਮੰਤਰ ਨੇ ਹਿਰਦੇ ਵਿੱਚ ਗੁਰੂ ਦੇ ਮੰਤਰ ਨੂੰ ਵਾਰ ਵਾਰ
ਪ੍ਰੀਤਮ ਭਗਵਾਨ ਉਚਿਤ
ਪਰਮੇਸ਼ਰ ਵਾਹਿਗੁਰੂ ਅਗਿੜ ਹੈ ਜੰਮਣ ਮਰਨ ਤੋਂ ਰਹਿਤ ਹੈ ਖਟ ਭਗਾਂ ਸੁਪੰਨ ਹੈ
ਨਾਨਕ ਸੰਸਾਰ ਸਾਗਰ ਤਾਰਨ ਹੈ
ਐਸਾ ਪ੍ਰਭੂ ਸੰਸਾਰ ਰੂਪੀ ਸਮੁੰਦਰ ਤੋਂ ਤਾਰਨ ਦਾ ਕਾਰਨ ਹੈ
ਮਰਨੰ ਵਿਸਰਨੰ ਗੋਬਿੰਦ ਹੈ
ਗੋਬਿੰਦ ਦਾ ਭੁੱਲਣਾ ਸਾਡਾ ਮਰਨਾ ਹੈ
ਜੀਵਨੰ ਹਰ ਨਾਮ ਧਿਆਵਣ ਹੈ
ਨਾਮ ਦਾ ਧਿਆਉਣਾ ਹੀ ਸਾਡਾ ਜੀਵਨ ਹੈ
ਲਭਣੰ ਸਾਧ ਸੰਗੇਣ
ਐਸੀ ਅਵਸਥਾ ਲੱਭ ਲੱਭਦੀ ਹੈ ਸਾਧ ਸੰਗਤ ਵਿੱਚੋਂ।
ਨਾਨਕ ਹਰ ਪੂਰਵ ਲਿਖਣ ਹੈ
ਉਹਨਾਂ ਨੂੰ ਜਿਨ੍ਹਾਂ ਦਾ ਪੂਰਵਲਾ ਲੇਖ ਮੱਥੇ ਤੇ ਸ਼ੁਭ ਲਿਖਿਆ ਹੋਇਆ ਹੈ। ਨਾਨਕ ਹਰ ਪੂਰਵ ਲਿਖਣ ਹੈ ਜਿਨ੍ਹਾਂ ਦੇ ਮੱਥੇ ਤੇ ਤੁਰ ਦਰਗਾਹ ਤੋਂ ਲੇਖ ਲਿਖਿਆ ਉਹ ਬੰਦਗੀ ਕਰਦੇ ਹਨ।
ਦਸਨ ਬਿਹੋਨ ਭਯੰਗੰ
ਇੱਕ ਪ੍ਰਮਾਣ ਦਿੰਦੇ ਹਨ ਕਿ ਜਦੋਂ ਸੱਪ ਵਿੱਚ ਜ਼ਹਿਰ ਵੱਧ ਜਾਂਦਾ ਤੇ ਜਿਹੜਾ ਸਪੇਲਾ ਉਹਦੇ ਦੰਦ ਕੱਢ ਦਿੰਦਾ ਹੈ। ਦਸਨ ਬਿਹੂਨ ਭਯੰਗੰ ਦੰਦਾਂ ਤੋਂ ਬਿਨਾਂ ਜਿਹੜਾ ਸੱਪ ਹੈ
ਮੰਤਰੰ ਗਾਰੜੀ ਨਿਵਾਰੰ
ਜੇ ਉਹ ਲੜ ਜਾਵੇ ਤੇ ਜ਼ਹਿਰ ਨਹੀਂ ਚੜਦਾ ਤੇ ਜੇ ਦੰਦਾਂ ਵਾਲਾ ਸੱਪ ਕੱਟ ਜਾਵੇ ਤੇ ਫਿਰ ਗਾਰੜੂ ਮੰਤਰ ਪੜਨ ਨਾਲ ਜ਼ਹਿਰ ਉੱਤਰ ਜਾਂਦੀ ਹੈ। ਗਰੜ ਦਾ ਮੰਤਰ ਹੈ ਜੋ ਸੱਪ ਦੇ ਜ਼ਹਿਰ ਨੂੰ ਦੂਰ ਕਰਦਾ ਹੈ।
ਵਿਆਦ ਉਪਾੜਨ ਸੰਤੰ
ਇਸੇ ਪ੍ਰਕਾਰ ਜਿਹੜੇ ਸੰਤ ਨੇ ਉਹਨਾਂ ਕੋਲ ਵੀ ਵਿਆਧੀਆਂ ਰੂਪੀ ਜ਼ਹਿਰ ਲਾਉਣ ਵਾਸਤੇ ਨਾਮ ਦਾ ਮੰਤਰ ਹੈ। ਜਿਵੇਂ ਗੁੱਗੇ ਬੰਦੇ ਕੋਲ ਸੱਪ ਦਾ ਐਸਾ ਮੰਤਰ ਸੀ ਕਿ ਜੇ 100 ਕੋਹ ਤੇ ਸੱਪ ਲੜਿਆ ਹੋਵੇ ਤੇ ਗੁੱਗੇ ਦਾ ਨਾਂ ਲੈ ਲਵੋ ਤੇ ਜ਼ਹਿਰ ਉੱਤਰ ਜਾਂਦੀ ਸੀ। ਇਸੇ ਤਰ੍ਹਾਂ ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜ਼ਹਿਰ ਚੜ ਗਈ ਕਾਮ ਰੂਪੀ ਸੱਪ ਨੇ ਡੰਗ ਮਾਰ ਦਿੱਤਾ ਹੈ। ਜੇ 100 ਕੋਹ ਤੇ ਵੀ ਸੰਤ ਬੈਠਾ ਹੋਵੇ ਉਹਦਾ ਧਿਆਨ ਧਰ ਲਵੋ ਉਹ ਅਰਦਾਸ ਕਰ ਦੇਵੇ ਨਿਰੰਕਾਰ ਦੇ ਚਰਨਾਂ ਵਿੱਚ ਤੇ ਵਿਆਦ ਉਪਾੜਨ ਸੰਤੰ ਇੱਕ ਨਹੀਂ ਅਨੇਕਾਂ ਹੀ ਵਿਆਧੀਆਂ ਨੂੰ ਪਾੜ ਕੇ ਰੱਖ ਦਿੰਦਾ ਹੈ ਸੰਤ।
ਨਾਨਕ ਲਬਦ ਕਰਮਣ ਹੈ
ਪਰ ਇਹੋ ਜੇ ਸੰਤ ਬੰਦਗੀ ਵਾਲੇ ਕਰਮਾਂ ਨਾਲ ਪ੍ਰਾਪਤ ਹੁੰਦੇ ਹਨ।
ਜਤ ਕਥ ਰਮਣ
ਜਿੱਥੇ ਕਿੱਥੇ ਉਸੇ ਥਾਂ ਉੱਤੇ ਪਰਮੇਸ਼ਰ ਮੌਜੂਦ ਹੈ ਵਿਆਪਕ ਹੈ। ਸੰਤਾਂ ਨੇ ਆਪਣੀ ਸੁਰਤੀ ਜੋੜ ਕੇ ਉਹਦੇ ਨਾਲ ਆਪਣਾ ਕਨੈਕਸ਼ਨ ਕਰ ਲਿਆ ਹੈ। ਇਸ ਵਾਸਤੇ ਉਹਨਾਂ ਦੁਆਰਾ ਵੀ ਅਨੇਕਾਂ ਜੀਵਾਂ ਦੀ ਕਲਿਆਣ ਹੁੰਦੀ ਹੈ।
ਸਰਣ ਸਰਬੱਤਰ ਜੀਣ ਹੈ
ਜਿਹੜੇ ਅਕਾਲ ਪੁਰਖ ਦੀ ਸ਼ਰਨ ਵਿੱਚ ਆ ਜਾਂਦੇ ਹਨ ਸਮਗਰ ਜੀਵ। ਜੇ ਲੱਖ ਬੰਦਾ ਆ ਜਾਏ ਤੇ ਲੱਖ ਨੂੰ ਹੀ ਸਮਰੱਥਾ ਦੇ ਦਿੰਦਾ ਹੈ ਪ੍ਰਭੂ। ਜੇ ਕਰੋੜ ਆ ਜਾਵੇ ਤੇ ਕਰੋੜ ਵਿੱਚ ਹੀ ਬਲ ਭਰ ਦਿੰਦਾ ਹੈ।
ਤਥ ਲਗਨ ਪ੍ਰੇਮ ਨਾਨਕ
ਐਸੇ ਪ੍ਰਭੂ ਦੇ ਨਾਲ ਤਾਂ ਹੀ ਪ੍ਰੇਮ ਲੱਗਦਾ ਹੈ ਜੇ ਨਿਰੰਕਾਰ ਦੀ ਆਪਣੀ ਕਿਰਪਾ ਹੋਵੇ।
ਪ੍ਰਸਾਦੰ ਗੁਰਦਰਸ਼ਨ ਹੈ
ਪ੍ਰਸਾਦ ਕਹੀਏ ਕਿਰਪਾ। ਕਿਰਪਾ ਕਦੋਂ ਹੁੰਦੀ ਹੈ? ਗੁਰਦਰਸ਼ਨ ਹੈ ਜਦੋਂ ਗੁਰੂ ਦਾ ਦਰਸ਼ਨ ਕਰੀਏ। ਦਰਸ਼ਨ ਕੀਤਿਆਂ ਤੋਂ ਬਿਨਾਂ ਕਿਰਪਾ ਪ੍ਰਾਪਤ ਨਹੀਂ। ਜਦੋਂ ਗੁਰੂ ਦਾ ਅਸੀਂ ਨਿਤਨੇਮ ਨਾਲ ਦਰਸ਼ਨ ਕਰਾਂਗੇ ਸਾਧ ਸੰਗਤ ਵਿੱਚ ਤੇ ਤਥ ਲੱਗਣ ਤਥ ਕਹੀਏ ਉਸ ਵਿੱਚ ਸਾਡਾ ਪ੍ਰੇਮ ਲੱਗ ਜਾਵੇਗਾ। ਚਰਨਾਰ
ਚਰਨਾਰ ਬਿੰਦ ਮਨ ਵਿਦਿੰ
ਜਿਨ੍ਹਾਂ ਜਿਨ੍ਹਾਂ ਜੀਵਾਂ ਦਾ ਅਕਾਲ ਪੁਰਖ ਦੇ ਚਰਨਾਂ ਵਿਖੇ ਮਨ ਵਿੱਜ ਗਿਆ ਹੈ
ਸਿਧਿੰ ਸਰਬ ਕੁਸ਼ਲਣ ਹੈ
ਉਹਨਾਂ ਨੂੰ ਸਮਗਰ ਸਿੱਧੀਆਂ ਅਤੇ ਕੁਸ਼ਲ ਮੰਗਲ ਪ੍ਰਾਪਤ ਹੋਈ। ਘਰ ਵਿੱਚ ਆਨੰਦ ਤੇ ਸੁਖ ਮਿਲੇ ਹਨ।
ਗਾਥਾ ਗਾਵੰਤ ਨਾਨਕ
ਉਹ ਅਕਾਲ ਪੁਰਖ ਦੀ ਗਾਥਾ ਕਹੀਏ ਕਥਾ ਨੂੰ ਗਾਵੰਤ ਕਹੀਏ ਗਾਉਂਦੇ ਹਨ।
ਭਵਿੰ ਪਰਾ ਪੂਰਵਣ ਹੈ
ਭਵਿੰ ਕਹੀਏ ਭਾਵੀ ਨਸੀਬ ਭਾਗ ਚੰਗੇ ਹੋਣ ਪੂਰਵਲੇ ਜਨਮਾਂ ਦੇ ਤਾਂ ਜਾ ਕੇ ਇਹ ਦਾਤ ਪ੍ਰਾਪਤ ਹੁੰਦੀ ਹੈ।
ਸੁਭ ਬਚਨ ਰਮਣ
ਜਿਹੜੇ ਸੁਭ ਬਚਨਾਂ ਦਾ ਰਮਣ ਉਚਾਰਨ ਕਰਦੇ ਹਨ
ਗਮਨ ਸਾਧ ਸੰਗੇਣ ਉਦਰਣ ਹੈ
ਇਹ ਗਮਨ ਕਰਦੇ ਹਨ ਸੰਤਾਂ ਦੇ ਮਾਰਗ ਤੇ ਗੁਰਮੁਖਾਂ ਦੇ ਮਾਰਗ ਤੇ ਚੱਲਦੇ ਹਨ ਉਹ ਤਰ ਜਾਂਦੇ ਹਨ ਸਾਧ ਸੰਗਤ ਕਰਕੇ।
ਸੰਸਾਰ ਸਾਗਰੰ ਨਾਨਕ
ਸੰਸਾਰ ਰੂਪੀ ਸਮੁੰਦਰ ਤੋਂ ਕਹਿੰਦੇ ਹਨ ਗੁਰੂ ਨਾਨਕ
ਪੁਨਰਪ ਜਨਮ ਨਾ ਲੱਭਿਆ
ਉਹਨਾਂ ਨੂੰ ਮੁੜ ਕੇ ਦੂਸਰਾ ਜਨਮ ਨਹੀਂ ਲੈਣਾ ਪੈਂਦਾ। ਜਨਮ ਮਰਨ ਦਾ ਚੱਕਰ ਨਿਵਿਰਤ ਹੋ ਜਾਂਦਾ ਹੈ।
ਵੇਦ ਪੁਰਾਣ ਸ਼ਾਸਤਰ ਵਿਚਾਰੰ
ਵੇਦਾਂ ਪੁਰਾਣਾਂ ਤੇ 6 ਸ਼ਾਸਤਰਾਂ ਦੀ ਵਿਚਾਰ ਕੀ ਕਹਿੰਦੀ ਹੈ?
ਇੱਕ ਓੰਕਾਰ ਨਾਮ ਉਧਾਰੰ
ਇੱਕ ਪਰਮੇਸ਼ਰ ਵਾਹਿਗੁਰੂ ਜੋ ਇੱਕ ਓੰਕਾਰ ਹੈ ਉਸ ਦਾ ਨਾਮ ਵਾਹਿਗੁਰੂ ਹਿਰਦੇ ਵਿੱਚ ਵਸਾ ਲਵੋ।
ਕੁਲ ਸਮੂਹ ਸਗਲ ਉਧਾਰੰ
ਨਾਮ ਹਿਰਦੇ ਵਿੱਚ ਵਸਾਉਣ ਨਾਲ ਕੁਲ ਹੈ ਸਮੂਹ ਸਗਲ ਉਧਾਰੰ ਸਾਰੀਆਂ ਕੁਲਾਂ ਤਰ ਜਾਣਗੀਆਂ ਤੁਹਾਡੀਆਂ।
ਵਡਭਾਗੀ ਨਾਨਕ ਕੋ ਤਾਰੰ
ਕੋਈ ਵਿਰਲਾ ਵੱਡਿਆਂ ਭਾਗਾਂ ਵਾਲਾ ਆਪਣੇ ਹਿਰਦੇ ਵਿੱਚ ਨਾਮ ਨੂੰ ਵਸਾਉਂਦਾ ਹੈ।
ਸਿਮਰਨ ਗੋਬਿੰਦ ਨਾਮੰ
ਜਿਹੜੇ ਜਿਹੜੇ ਜੀਵ ਅਕਾਲ ਪੁਰਖ ਦਾ ਸਿਮਰਨ ਕਰਦੇ ਹਨ
ਉਧਰਨ ਕੁਲ ਸਮੂਹਣ ਹੈ
ਸਿਮਰਨ ਕਰਨ ਵਾਲਿਆਂ ਦੀਆਂ ਕੁਲਾਂ ਤਰਦੀਆਂ ਨਿੰਦਿਆ ਕਰਨ ਵਾਲਿਆਂ ਦੀਆਂ ਕੁਲਾਂ ਡੁੱਬਦੀਆਂ ਨੇ। ਇਸ ਵਾਸਤੇ ਅਸੀਂ ਕੁਮਾਰਗ ਦਾ ਤਿਆਗ ਕਰਕੇ ਤਤਕਾਲ ਸ਼ੁਭ ਮਾਰਗ ਤੇ ਚੱਲਣਾ ਹੈ।
ਲਬਧੰ ਸਾਧ ਸੰਗੇਣ ਨਾਨਕ
ਲਬਦਾ ਹੈ ਐਸਾ ਗੁਣ ਸਾਧ ਸੰਗਤ ਵਿੱਚੋਂ ਭਾਗਾਂ ਨਾਲ
ਵਡਭਾਗੀ ਪੇਟ ਅੰਤ ਦਰਸ਼ਨ ਹੈ
ਵੱਡਿਆਂ ਭਾਗਾਂ ਵਾਲੇ ਉਹ ਲੋਕ ਹਨ ਜਿਹੜੇ ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ ਕਰਦੇ ਹਨ ਸਾਧ ਸੰਗਤ ਦੇ ਆਸਰੇ,
ਸਰਬ ਦੁੱਖ ਪ੍ਰੰਤਿਆਗੇ,
ਉਹਨਾਂ ਦੇ ਸਾਰੇ ਦੋਸ਼ ਉਪਦਰਵ ਪਾਪ ਪਰੇ ਹਟ ਜਾਂਦੇ ਹਨ। ਸਰਬ ਦੁੱਖ ਪ੍ਰੰਤਿਆਗੇ, ਧੰਨ ਹਨ ਉਹ ਮਨੁੱਖ ਜਿਹੜੇ ਆ ਕੇ ਸਾਧ ਸੰਗਤ ਵਿੱਚ ਦੁੱਖਾਂ ਨੂੰ ਤਿਆਗਦੇ ਨੇ। ਜਿਸ ਵੇਲੇ ਸਾਧ ਸੰਗਤ ਵਿੱਚ ਆਈਦਾ ਤਾਂ ਕੁਝ ਨਾ ਕੁਝ ਭੇਟਾ ਸੇਵਾ ਲੈ ਕੇ ਆਈਦੀ ਹੈ। ਕੋਈ ਰੁਪਈਆ ਰੱਖਦਾ, ਕੋਈ ਦੋ ਰੱਖਦਾ, ਕੋਈ ਕੜਾਹ ਪ੍ਰਸ਼ਾਦ ਕਰਾਉਂਦਾ, ਕੋਈ ਰੁਮਾਲਾ ਲਿਆਉਂਦਾ। ਪਰ ਸਾਰੇ ਦੁੱਖਾਂ ਨੂੰ ਤਿਆਗਣ ਵਾਸਤੇ ਗੁਰਦੇਵ ਕਹਿੰਦੇ, ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਤੇ ਤੂੰ ਆਪਣੇ ਔਗਣ ਹੀ ਰੱਖ ਦੇ। ਪੈਸੇ ਰੱਖਣੇ ਤੇ ਸੌਖੇ ਨੇ, ਧਨ ਪਦਾਰਥ ਅਰਪਣ ਕਰ ਦੇਣਾ, ਪਰ ਆਪਣੇ ਔਗਣ ਜਿਹੜੇ ਹਨ ਉਹਨਾਂ ਨੂੰ ਛੱਡਣਾ ਬੜਾ ਔਖਾ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਅੱਜ ਸਾਨੂੰ ਮਾਇਆ ਨਹੀਂ ਚਾਹੀਦੀ, ਅੱਜ ਸਾਨੂੰ ਤੁਹਾਡੇ ਔਗਣ ਹੀ ਚਾਹੀਦੇ। ਜਿੰਨੇ ਔਗਣ ਅਪਰਾਧ ਹਨ ਉਹ ਸਾਰੇ ਗੁਰਦੁਆਰੇ ਮੱਥਾ ਟੇਕ ਜਾਓ ਤੇ ਖਾਲੀ ਹੋ ਕੇ ਘਰ ਨੂੰ ਚਲੇ ਜਾਓ। ਸਰਬ ਦੁੱਖ ਪਰੰਗ ਤਿਆਗੀ, ਸਾਰੇ ਹੀ ਦੁੱਖਾਂ ਨੂੰ ਤਿਆਗ ਦੇ, ਕਿਉਂ ਸਿਰ ਦੇ ਉੱਤੇ ਪਾਪ ਚੁੱਕੀ ਫਿਰਦਾ ਹੈ।
ਸਰਬ ਧਰਮ ਦ੍ਰਿੜੰਤਨ ਹੈ,
ਤੇ ਧਰਮ ਦੇ ਵਿੱਚ ਦ੍ਰਿੜ ਹੋ ਜਾ, ਧਰਮ ਦੇ ਵਿੱਚ ਪਰਪੱਕ ਹੋ ਜਾ। ਨਾਣੇ ਦੇ ਸਾਹਮਣੇ ਦੋ ਟਿਮਕਣੇ ਜੇ ਨੇ ਬਿੰਦੀਆਂ, ਇਹ ਅੱਧਾ ਹਾਹਾ ਹੈ।
ਲਬਦੇਣ ਸਾਧ ਸੰਗੇਣ,
ਐਸੀ ਅਮੋਲਕ ਦਾਤ ਲੱਭਦੀ ਹੈ ਸਾਧ ਸੰਗਤ ਵਿੱਚੋਂ।
ਨਾਨਕ ਮਸਤਕ ਲਿਖਣ ਹੈ,
ਮਿਲਦੀ ਉਹਨੂੰ ਹੈ ਜਿਹਦੇ ਮੱਥੇ ਦੇ ਭਾਗ ਚੰਗੇ ਹੋਣ। ਜਿਹਦੇ ਮੱਥੇ ਦੇ ਚੰਗੇ ਭਾਗ ਨੇ ਉਹ ਸਾਧ ਸੰਗਤ ਵਿੱਚ ਆਉਂਦਾ, ਔਗਣੇ ਆਪਣੇ ਤਿਆਗ ਜਾਂਦਾ ਤੇ ਗੁਣ ਲੈ ਜਾਂਦਾ ਹੈ।
ਹੋਇਓ ਹੈ ਹੋਵੰਤੋ,
ਹੋਇਓ ਪਿਛਲੇ ਸਮੇਂ ਵਿੱਚ ਮੌਜੂਦ ਸੀ ਅਕਾਲ ਪੁਰਖ, ਹੈ ਹੁਣ ਵਰਤਮਾਨ ਸਮੇਂ ਵਿੱਚ ਮੌਜੂਦ ਹੈ, ਹੋਵੰਤੋ ਆਉਣ ਵਾਲੇ ਭਵਿਸ਼ਿਤ ਸਮੇਂ ਵਿੱਚ ਵੀ ਹੋਵੇਗਾ।
ਹਰਨ ਪਰਣ ਸੰਪੂਰਨ ਹੈ,
ਸਾਰੀਆਂ ਥਾਵਾਂ ਤੇ ਸੰਪੂਰਨ ਹੈ। ਹਰਨ ਪਰਲੇ ਕਰਨੀ ਤੇ ਰਚਨਾ ਕਰਨੀ, ਜਿਹਦੇ ਅੱਖ ਦੇ ਪਲਕਾਰੇ ਦਾ ਕੰਮ ਹੈ।
ਸਾਧੂ ਸਤਮ ਜਾਣੋ,
ਸਤਮ ਕਹੀਏ ਨਿਸ਼ਚੇ ਕਰਕੇ ਜਾਣ ਲਵੋ, ਜਿਹੜੇ ਸਾਧੂ ਅਕਾਲ ਪੁਰਖ ਦੀ ਬੰਦਗੀ ਕਰਨ ਵਾਲੇ ਲੋਕ ਹਨ।
ਨਾਨਕ ਪ੍ਰੀਤ ਕਾਰਨ,
ਉਹਨਾਂ ਲੋਕਾਂ ਦੇ ਨਾਲ ਆਪਣੀ ਪ੍ਰੀਤੀ ਵਧਾਓ, ਤੇਰਾ ਨਾਮ ਚਿਤਿਆਵੇ ਤੇਰੇ ਭਗਤਾਂ ਡਿਠਿਆਂ, ਤੇਰੀ ਭਗਤੀ ਕਰਨ ਵਾਲਿਆਂ ਦੇ ਮੱਥੇ ਲੱਗਣ ਨਾਲ ਤੂੰ ਚੇਤੇ ਆ ਜਾਂਦਾ ਹੈ।
ਸੁਖੇਣ ਬੈਣ ਰਤਨ,
ਸੁਖ ਦੇਣ ਵਾਲੇ ਬੈਣ ਕਹੀਏ ਬਚਨ ਹਨ, ਰਤਨਾਂ ਨਾਲੋਂ ਵੀ ਅਮੋਲਕ, ਹੀਰੇ ਪੰਨੇ ਪੁਖ ਰਾਜ ਇਹਨਾਂ ਨਾਲ ਤੁਲ ਨਹੀਂ ਸਕਦੇ, ਜੋ ਗੁਰੂ ਕੀ ਅੰਮ੍ਰਿਤ ਰੂਪ ਬਾਣੀ ਦੇ ਬਚਨ ਹਨ।
ਰਚਨੰ ਕੁਸੰਭ ਰੰਗਣ ਹੈ,
ਪਰ ਬਦਕਿਸਮਤੀ ਨਾਲ ਜੀਵ ਜਿਹੜਾ ਹੈ ਹੀਰੇ ਮੋਤੀਆਂ ਦਾ ਵਪਾਰ ਛੱਡ ਕੇ ਕੋਲਿਆਂ ਦੀ ਦਲਾਲੀ ਕਰ ਰਿਹਾ, ਕੋਲਿਆਂ ਦਾ ਵਪਾਰ ਕਰ ਰਿਹਾ। ਰਚਨੰ ਕੁਸੰਭ ਰੰਗਣ, ਕੁਸੰਬੇ ਦਾ ਰੰਗ ਜਿਹੜਾ ਹੈ ਕੱਚਾ ਹੈ, ਕੱਚੇ ਰੰਗ ਦੇ ਵਿੱਚ ਲੱਗਾ ਹੋਇਆ ਹੈ। ਆਪਣੇ ਮਨ ਨੂੰ ਸੱਚੇ ਨਾਮ ਵਿੱਚ ਰੰਗਣ ਦੀ ਬਜਾਏ ਸੱਚੀ ਬਾਣੀ ਵਿੱਚ ਰੰਗਣ ਦੀ ਥਾਂ ਦੇ ਉੱਤੇ ਕੱਚੇ ਰੰਗ ਦੇ ਵਿੱਚ ਰੰਗੀ ਬੈਠਾ ਹੈ। ਵਿਸ਼ੇ ਵਿਕਾਰਾਂ ਦਾ ਕੱਚਾ ਰੰਗ ਹੈ ਲੈ ਜਾਣ ਵਾਲਾ।
ਰੋਗ ਸੋਗ ਵਿਯੋਗੰ,
ਰੋਗਾਂ ਦਾ ਨਾਸ਼ ਕਰਨ ਵਾਲਾ, ਸੋਗਾਂ ਦਾ ਨਾਸ਼ ਕਰਨ ਵਾਲਾ, ਵਿਯੋਗੰ ਵਿਛੋੜੇ ਨੂੰ ਦੂਰ ਕਰਨ ਵਾਲਾ ਅਕਾਲ ਪੁਰਖ ਦਾ ਨਾਮ ਹੈ।
ਨਾਨਕ ਸੁਖ ਨਾ ਸੁਪਨ ਹੈ,
ਉਹਨਾਂ ਵਿੱਚ ਜਿਹੜਾ ਮਨੁੱਖ ਲੱਗਾ ਰਿਹਾ ਮਿੱਤਰੋ, ਉਹਨੂੰ ਸੁਪਨੇ ਵਿੱਚ ਵੀ ਸੁਖ ਨਹੀਂ ਹੋ ਸਕਦਾ। ਨਾਨਕ ਸੁਖ ਨਾ ਸੁਪਨ ਹੈ, ਉਹਨੂੰ ਸੁਪਨੇ ਵਿੱਚ ਵੀ ਸੁਖ ਦੀ ਪ੍ਰਾਪਤੀ ਨਹੀਂ ਹੋਵੇਗੀ। ਫਿਰ ਕੀ ਕਰਨਾ ਚਾਹੀਦਾ ਹੈ? ਸਾਧੂ ਸਤਮ ਜਾਣੋ, ਨਾਨਕ ਪ੍ਰੀਤ ਕਾਰਨ, ਸਾਧੂ ਸੰਗਤ, ਸੰਤਾਂ ਦੀ ਸੰਗਤ ਵਿੱਚ ਆ ਕੇ, ਸਾਧ ਸੰਗਤ ਵਿੱਚ ਆ ਕੇ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਕਰੋ, ਨਾਮ ਨਾਲ ਪ੍ਰੀਤ ਕਰੋ, ਗੁਰੂ ਨਾਲ ਪ੍ਰੀਤੀ ਕਰੋ, ਗੁਰੂ ਦੀ ਰਹਿਤ ਮਰਿਆਦਾ ਨਾਲ ਪ੍ਰੀਤੀ ਕਰੋ, ਤਾਂ ਤੁਹਾਡੀ ਜੀਵਨ ਯਾਤਰਾ ਸਫਲੀ ਹੋਵੇਗੀ। ਇਹ 24 ਸ਼ਲੋਕ ਗਾਥਾ ਨਾਮ ਦੀ ਬਾਣੀ ਦੇ ਸਨ, ਜਿਨ੍ਹਾਂ ਦੇ ਸੰਖੇਪ ਵਿੱਚ ਅਖਰੀ ਅਰਥ ਆਪ ਜੀ ਨੂੰ ਸਰਵਣ ਕਰਵਾਏ ਹਨ। ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਤਰੁੱਟੀਆਂ ਭੁੱਲਾਂ ਰਹਿ ਗਈਆਂ ਹੋਣਗੀਆਂ, ਸਾਧ ਸੰਗਤ ਆਸ ਕਰਦਾ ਹਾਂ ਕਿ ਸ਼ਿਮਾ ਕਰੇਗੀ। ਕਥਾ ਦੇ ਦੌਰਾਨ ਅਨੇਕਾਂ ਐਸੇ ਅਰਥ ਹਨ ਜਿਹੜੇ ਰਹਿ ਗਏ ਹਨ, ਕਈ ਕਾਰਨਾਂ ਕਰਕੇ ਉਹਨਾਂ ਦੀ ਵਿਚਾਰ ਨਹੀਂ ਖੁੱਲ੍ਹੀ। ਇਸ ਵਾਸਤੇ ਵੀ ਸਾਧ ਸੰਗਤ ਤੋਂ ਖਿਮਾ ਦਾ ਜਾਚਕ ਹਾਂ, ਮੇਰੀਆਂ ਸਾਰੀਆਂ ਗਲਤੀਆਂ ਭੁੱਲਾਂ ਦੀ ਸ਼ਿਮਾ ਬਖਸ਼ਣੀ।
ਸੁਖੇਣ ਬੈਣ ਰਤਨ, ਰਚਨੰ ਕੁਸੰਭ ਰੰਗਣ ਹੈ, ਰੋਗ ਸੋਗ ਵਿਯੋਗ, ਨਾਨਕ ਸੁਖ ਨਾ ਸੁਪਨ ਹੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।